ਨਾਲ ਨੇ ਚੈਨਲ ਵਾਈ ਸਟੂਡੀਓਜ਼ ਤੋਂ ਇਸ ਸਮੇਂ, ਔਰ ਨਾਲ ਹੀ ਅਸੀਂ ਸਾਡੇ ਕਾਲਰ ਅਵਤਾਰ ਚੀਮਾ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ, ਜਗੀਰ ਸਾਹਿਬ ਜਗੀਰ ਸਮਰਾ ਜੀ, ਜਗੀਰ ਸਮਰਾ ਜੀ ਤੁਹਾਡੇ ਨਾਲ ਵੀ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਨੂੰ ਸ਼ਾਇਦ ਇਸ਼ਾਰਾ ਹੋ ਰਿਹਾ ਸਿਮਰ ਜੀ, ਡੂ ਵੀ ਮੇਰੇ ਖਿਆਲ ਨਾਲ ਸਾਡੇ ਕੋਲ ਸਪੋਂਸਰਸ ਵੀ ਨਾਲ ਹੈਗੇ ਨੇ, ਸੋ ਉਹਨਾਂ ਦੇ ਨਾਲ ਵੀ ਸਾਡੀ ਜਿਹੜੀ ਗੱਲਬਾਤ ਉਹ ਜ਼ਰੂਰ ਹੋਏਗੀ। ਲੇਕਿਨ ਉਸ ਤੋਂ ਪਹਿਲਾਂ ਮੈਂ ਜ਼ਰੂਰ ਲੈ ਲਵਾਂ ਜੀ ਸਾਡੇ ਅਗਲੇ ਕਾਲਰ। ਹਾਂਜੀ ਜਗੀਰ ਸਮਰਾ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਥੈਂਕ ਯੂ ਵੈਰੀ ਮਚ ਯੁਧਵੀਰ ਜੀ। ਮੈਂ ਕੱਲ ਜਿਹੜਾ ਡੌਨ ਚੈਰੀ ਹੋਣਾ ਦਾ ਸੁਣਦਾ ਸੀਗਾ
ਜੀ ਜੀ
ਪ੍ਰੋਗਰਾਮ, ਤੇ ਇਥੋਂ ਤੁਹਾਡੇ ਵੀ ਮੈਂ ਸੁਣਿਆ ਸੀ ਏਅਰ ਤੇ ਵੀ
ਜੀ,
ਪਰ ਉਹ ਤੋਂ ਬਾਅਦ ਵਿੱਚ ਰਾਤੀ ਵੀ ਮੈਂ ਦੇਖਦਾ ਸੀ, ਤੇ ਪਰ ਕੱਲ ਮੈਂ ਜਦੋਂ ਦਿਨੇ ਵਨ ਮਿਲ ਮਾਲ ਵਿੱਚ ਗਿਆ ਤੇ ਮੈਂ ਕੁਦਰਤੀ ਮੇਰੇ ਦਿਮਾਗ ਵਿੱਚ ਆਇਆ, ਮੈਂ ਦੇਖਿਆ ਸੀ ਵੀ ਕਿੰਨੇ ਬੰਦੇ ਆ ਜਿਹਨਾਂ ਨੇ ਆਪ ਆਪ ਫਲਾਵਰ ਲਾਏ ਹੋਏ ਆ। ਤੁਸੀਂ ਯਕੀਨ ਨੀ ਮੰਨਣਾ ਕਿ 100 ਦੇ ਮਗਰ ਇੱਕ ਜਾਂ ਦੋ ਬੰਦੇ ਸੀ। ਮੈਂ 500 ਬੰਦਾ ਮੈਂ ਗਿਣਿਆ ਫਿਰ ਫਿਰ ਕੇ, ਪਰ ਚਲੋ ਮੰਨ ਲਓ ਵੀ ਸ਼ਾਪਿੰਗ ਕਰਨ ਗਏ ਸੀ, ਪਰ 100 ਬੰਦੇ ਦੇ ਮਗਰ ਇੱਕ ਜਾਂ ਦੋ ਬੰਦੇ, ਇਹ ਮੈਂ ਤੁਹਾਨੂੰ ਪਤਾ ਨੀ, ਮੈਨੂੰ ਇਸ ਗੱਲ ਦਾ ਪਤਾ ਨੀ ਲੱਗਦਾ ਵੀ ਇੰਨੀ ਛੇਤੀ ਅਸੀਂ ਆਪਣਾ ਵੱਲ ਨਹੀਂ ਦੇਖਦੇ। ਜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਜੇ ਉੱਥੋਂ ਦੇ ਬੰਦੇ ਆ ਜਾਂ ਕਿਸੇ ਵੀ ਬੰਦਿਆਂ ਨੇ ਉਸ ਵਰਲਡ ਵਾਰ ਫਸਟ ਜਾਂ ਸੈਕਿੰਡ ਵਿੱਚ ਹਿੱਸਾ ਲਿਆ ਆ, ਤੇ ਜੇ ਉਹਨਾਂ ਦੇ ਸਨਮਾਨ ਲਈ ਇੱਕ ਫੁੱਲ ਲੈ ਕੇ ਲਾਉਣਾ ਹੁੰਦਾ ਉਹ ਨਹੀਂ ਲਾ ਸਕਦੇ। ਤੇ ਫਿਰ ਦੂਜਾ ਮੇਰਾ ਸੀਗਾ ਕਿ ਡੌਨ ਚੈਰੀ ਹੋਣਾ ਨੂੰ ਉਹਨਾਂ ਨੂੰ ਇੰਨੀ ਸਖ਼ਤੀ ਨਾਲ ਨਹੀਂ ਸੀ ਲੈਣਾ ਚਾਹੀਦਾ ਔਰ ਉਹਨਾਂ ਨੂੰ ਫਾਇਰ ਨਹੀਂ ਸੀ ਕਰਨਾ ਚਾਹੀਦਾ। ਦੈਟ ਵਾਸ ਵੈਰੀ ਬੈਡ। ਥੈਂਕ ਯੂ
ਥੈਂਕ ਯੂ ਜੀ, ਬਹੁਤ ਸ਼ੁਕਰੀਆ ਸਮਰਾ ਸਾਹਿਬ। ਜਗੀਰ ਸਮਰਾ ਸਾਹਿਬ ਦੇ ਤੁਸੀਂ ਵਿਚਾਰ ਸੁਣ ਲਏ ਨੇ, ਡੈਫੀਨੇਟਲੀ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਮੈਂ ਆਨਸਰ ਵੀ ਜ਼ਰੂਰ। ਆਈ ਜਸਟ ਵਾਂਟ ਟੂ ਚੈੱਕ ਕਿ ਸਿਮਰਨ ਜੀ ਸਾਡੇ ਸਪੌਂਸਰ ਵੀ ਹੈ ਕੋਈ ਸਾਡੇ ਨਾਲ?
ਜੀ ਜੀ ਬਿਲਕੁਲ, ਸੁਖਦੀਪ ਚਾਕਰੀਆ ਜੀ ਹਮਾਰੇ ਸਾਥ ਹੈ ਵੀਰ ਜੀ।
ਅੱਛਾ ਠੀਕ ਹੈ ਜੀ। ਹਾਂਜੀ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਜੁੜ ਗਏ ਨੇ ਸੁਖਦੀਪ ਸਿੰਘ ਚਕਰੀਆ। ਅਸੀਂ ਦੱਸ ਦਈਏ ਕਿ ਇਸ ਵੀਕਐਂਡ ਸੈਟਰਡੇ ਵਾਲੇ ਦਿਨ ਬਹੁਤ ਜ਼ਬਰਦਸਤ ਜਿਹੜੀ ਹੈ ਉਹ ਫਾਈਟਸ ਹੋਣ ਜਾ ਰਹੀ ਹੈ। ਤਕਰੀਬਨ 7 ਤੁਸੀਂ ਮੈਚਿਸ ਦੇਖੋਗੇ, 7 ਬਾਊਟਸ ਯੂ ਵਿਲ ਵਿਟਨੈਸ, ਜਿਹਦੇ ਵਿੱਚ ਕਿ ਬੜੇ ਜ਼ਬਰਦਸਤ ਬਾਕਸਰ ਹੋਣਗੇ ਔਰ ਇਹਦੇ ਵਿੱਚੋਂ 3 ਜਿਹੜੀਆਂ ਉਹ ਟਾਈਟਲ ਫਾਈਟਸ ਨੇ ਔਰ ਉਸ ਇੱਕ ਟਾਈਟਲ ਫਾਈਟ ਦੇ ਵਿੱਚ ਸੁਖਦੀਪ ਸਿੰਘ ਚਕਰੀਆ ਪਹਿਲੇ ਐਸੇ ਸਾਊਥ ਏਸ਼ੀਅਨ ਕਮਿਊਨਿਟੀ ਤੋਂ, ਨੋਟ ਜਸਟ ਆਪਣੇ ਇੰਡੀਅਨ ਓਰੀਜਨ ਦੇ ਜਾਂ ਪੰਜਾਬੀ ਦੇ, ਕੋਈ ਵੀ ਸਾਊਥ ਏਸ਼ੀਅਨ ਕਮਿਊਨਿਟੀ ਦਾ ਕੋਈ ਵੀ ਬਾਕਸਰ ਅੱਜ ਤੱਕ ਕੈਨੇਡਾ ਦੇ ਵਿੱਚ ਇਸ ਲੈਵਲ ਦੀ ਜਿਹੜੀ ਫਾਈਟ ਹੈ ਉਹ ਨਹੀਂ ਲੜੀ ਉਹਨਾਂ ਨੇ। ਸੋ ਬਹੁਤ ਚੈਲੰਜਿੰਗ ਹੋਏਗਾ ਸੁਖਦੀਪ ਸਿੰਘ ਚਕਰੀਆ ਲਈ ਵੀ, ਇਹ ਵੀ ਸਾਡੇ ਆਪਣੇ ਪੰਜਾਬੀ ਕੈਨੇਡੀਅਨ ਨੌਜਵਾਨ ਹੈਗੇ ਨੇ, ਸੋ ਇਹਨਾਂ ਲਈ ਵੀ ਬਹੁਤ ਚੈਲੰਜ ਹੈ। 10 ਰਾਊਂਡ ਦੀ ਜਿਹੜੀ ਹੈ ਇਹ ਫਾਈਟ ਹੋਏਗੀ ਔਰ ਜਿਹਨਾਂ ਦੇ ਨਾਲ ਇਹਨਾਂ ਦੀ ਫਾਈਟ ਹੈ ਉਹ ਵੀ ਬਹੁਤ ਜ਼ਬਰਦਸਤ ਬਾਕਸਰ ਨੇ ਔਰ ਕਈ ਫਾਈਟਸ ਤੇ ਉਹਨਾਂ ਨੇ ਨੌਕਆਊਟ ਦੇ ਵਿੱਚ ਜਿੱਤੀਆਂ, ਆਪਣੇ ਓਪੋਨੈਂਟਸ ਨੂੰ ਨੌਕਆਊਟ ਵੀ ਕਰ ਦਿੰਦੇ ਆ। ਸੋ ਤਿਆਰੀ ਇਹਨਾਂ ਦੀ ਕਿਸ ਤਰ੍ਹਾਂ ਚੱਲ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈਂਦੇ ਔਰ ਜੇ ਅੱਜ ਤੱਕ ਤੁਸੀਂ ਟਿਕਟਸ ਨਹੀਂ ਰਿਜ਼ਰਵ ਕੀਤੀਆਂ ਤਾਂ ticketmaster.ca ਦੇ ਉੱਤੇ ਜਾ ਕੇ ਆਪਣੀਆਂ ਟਿਕਟਸ ਤੁਸੀਂ ਰਿਜ਼ਰਵ ਕਰ ਸਕਦੇ ਹੋ। ਹਾਂਜੀ ਸੁਖਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ, ਥੈਂਕ ਯੂ ਜੀ ਮੈਨੂੰ ਆਪਣੇ ਰੇਡੀਓ ਸ਼ੋਅ ਤੇ ਲੈਣ ਲਈ ਜੀ।
ਯੂ ਆਰ ਵੈਰੀ ਵੈਲਕਮ ਸਰ, ਔਰ ਸਭ ਤੋਂ ਪਹਿਲਾਂ ਤੇ ਦੱਸੋ ਕਿ ਹੁਣ ਟਾਈਮ ਬੜਾ ਨੇੜੇ ਆ ਗਿਆ ਹੈਗਾ ਇਸ ਵੀਕਐਂਡ ਦੇ ਉੱਤੇ ਹੈਗਾ, ਤੇ ਤੁਹਾਡੀ ਤਿਆਰੀ ਕਿੱਦਾਂ ਚੱਲ ਰਹੀ ਹੈ?
ਹਾਂਜੀ ਤਿਆਰੀ ਪੂਰੀ ਚੱਲ ਰਹੀ ਹੈ ਜੀ, ਮੈਂ ਬਸ ਜਿਮ ਦੇ ਵਿੱਚ ਹੀ ਹਾਂ ਜੀ ਹੁਣ ਵੀ, ਤੇ ਬਸ ਟ੍ਰੇਨਿੰਗ ਕਰਨ ਲੱਗਿਆ ਜੀ, ਵੇਟ ਸੈੱਟ ਕਰਨਾ ਜੀ ਹੁਣ, ਤੇ ਥੋੜਾ ਜਿਹਾ ਅਪ ਚੱਲ ਰਿਹਾ ਵੇਟ, ਮੈਂ ਉੱਥੇ ਵਰਕਆਊਟ ਕਰ ਰਿਹਾ ਜੀ ਹੁਣ।
ਠੀਕ ਹੈ, ਰੋਜ਼ ਕਿੰਨੇ ਕੁ ਘੰਟੇ ਤੁਸੀਂ ਪ੍ਰੈਕਟਿਸ ਕਰਦੇ ਹੈਗੇ ਹੋ?
ਰੋਜ਼ ਮੇਰੀ ਤਕਰੀਬਨ 5 ਤੋਂ ਲੈ ਕੇ 6 ਘੰਟੇ ਟ੍ਰੇਨਿੰਗ ਹੋ ਜਾਂਦੀ ਹੈ ਜੀ ਪੂਰੇ ਦਿਨ ਦੀ ਜੀ, ਜਿਹਦੇ ਵਿੱਚ 3 ਘੰਟੇ 2 ਘੰਟੇ ਸੁਬਹ ਹੋ ਜਾਂਦੇ ਆ, 2.5 ਘੰਟੇ ਸ਼ਾਮ ਨੂੰ ਹੋ ਜਾਂਦੇ ਜੀ।
ਫਿਜ਼ੀਕਲ ਟ੍ਰੇਨਿੰਗ ਤੇ ਮੈਂ ਜ਼ਰੂਰ ਪੁੱਛਾਂਗਾ, ਡਾਈਟ ਦਾ ਪੁੱਛਾਂਗਾ, ਜਿਹੜੀ ਮੈਂਟਲ ਸਟਰੈਂਥ ਬਣਾਉਣੀ ਉਹਦੇ ਲਈ ਕਰਦੇ ਕੀ ਹੋ? ਕਿ ਤੁਹਾਡੇ ਕੋਚ ਤੁਹਾਨੂੰ ਤਿਆਰ ਕਰਦੇ ਆ ਜਾਂ ਕੋਈ ਸਾਈਕੋਲੋਜਿਸਟ ਹੁੰਦੇ ਆ, ਕੌਣ ਤੁਹਾਨੂੰ ਮੈਂਟਲੀ ਸਟਰੋਂਗ? ਕਿਉਂਕਿ ਕੱਲ ਜਿਸ ਤਰ੍ਹਾਂ ਕਿ ਬਲਦੇਵ ਸਿੱਧੂ ਸਾਹਿਬ ਵੀ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਇਹਦੇ ਲਈ ਦਿਲ ਬੜਾ ਚਾਹੀਦਾ, ਅਸੀਂ ਨੂੰ ਦਿਲ ਕਹਿ ਲਈਏ, ਜਿਗਰਾ ਕਹਿ ਲਈਏ, ਬਿਲਕੁਲ ਇਹ ਚੀਜ਼ ਦੀ ਖੇਡ ਆ, ਜਿਹਦੇ ਅੰਦਰ ਜਿਗਰਾ ਨਹੀਂ ਹੋਏਗਾ ਉਹ ਤੇ ਰਿੰਗ ਦੇ ਅੰਦਰ ਚਲਾ ਵੀ ਗਿਆ ਤੇ ਲੜ ਨਹੀਂ ਸਕਦਾ। ਸੋ ਮੈਂਟਲੀ ਸਟਰੋਂਗ ਹੋਣ ਲਈ ਕੀ ਕੀ ਕਰਦੇ ਕੀ ਹੋ ਤੁਸੀਂ ਉਹਦੇ ਵਾਸਤੇ?
ਸੋ ਮੈਂਟਲੀ ਸਟਰੋਂਗ ਹੋਣ ਲਈ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖਦੇ 10 ਰਾਊਂਡਾਂ ਦੀ ਫਾਈਟ ਆ, ਪਹਿਲਾਂ ਸਭ ਤੋਂ ਜ਼ਿਆਦਾ ਵਧੀਆ ਤੁਹਾਡੀ ਫਿਟਨੈਸ ਹੋਣੀ ਚਾਹੀਦੀ ਆ। ਜੇ ਤੁਹਾਨੂੰ ਪਤਾ ਵੀ ਤੁਸੀਂ 10 ਰਾਊਂਡ ਖੇਡ ਸਕਦੇ ਹੋ, ਜਿਵੇਂ ਲਗਾਤਾਰ ਜੇ ਤੁਹਾਨੂੰ ਪੰਚ ਮਾਰਨੇ ਹੋਏ, ਲਗਾਤਾਰ ਤੁਹਾਨੂੰ ਉਹਦੇ ਮੈਦਾਨ ਦੇ ਵਿੱਚ ਜੋਣਾ ਪਿਆ, ਤਾਂ ਤੁਸੀਂ ਉਹਦੇ ਲਈ ਪੂਰੇ ਤਿਆਰ ਆ ਕਿ ਤੁਸੀਂ ਉਹਦੇ ਲਈ ਪੂਰੇ ਤਿਆਰ ਆ? ਸੋ ਸਾਰਾ ਕੁਛ ਟ੍ਰੇਨਿੰਗ ਦੇ ਵਿੱਚ, ਜਦੋਂ ਤੁਸੀਂ ਕਿਸੇ ਨਾਲ ਫਾਈਟ ਕਰਦੇ ਹਾਂ ਟ੍ਰੇਨਿੰਗ ਦੇ ਵਿੱਚ, ਜਾਂ ਤੁਸੀਂ ਬੈਕ ਤੇ ਵਰਕਆਊਟ ਕਰਦੇ ਆ, ਜਾਂ 10 ਤੋਂ ਲੈ ਕੇ 12 ਰਾਊਂਡ ਦੇ ਵਿੱਚ ਕਿਸੇ ਨਾਲ ਸਪਾਰਿੰਗ ਕਰਦੇ ਆ, ਤਾਂ ਉਹਦੇ ਵਿੱਚ ਤੁਹਾਨੂੰ ਉਹਦਾ ਲੈਵਲ ਦਾ ਪਤਾ ਲੱਗਦਾ ਵੀ ਮੇਰੀ ਫਿਟਨੈਸ ਲੈਵਲ ਇੰਨੀ ਆ, ਤੇ ਉਹ ਜਿਹੜੀ ਫਿਟਨੈਸ ਲੈਵਲ ਦਾ ਤੁਹਾਨੂੰ ਜਿਹਨੂੰ ਪਤਾ ਲੱਗਦਾ ਤੁਹਾਨੂੰ ਆਪਣੇ ਆਪ ਤੁਸੀਂ ਮੈਂਟਲੀ ਸਟਰੋਂਗ ਹੋ ਜਾਂਦੇ ਵੀ ਮੇਰੀ ਫਿਟਨੈਸ ਇੰਨੀ ਹੈਗੀ ਹੈ ਮੈਂ 10 ਰਾਊਂਡ ਮੈਂ ਦੂਸਰੇ ਆਪਦੇ ਓਪੋਨੈਂਟ ਨੂੰ ਮੈਂ ਜਿਵੇਂ ਡੋਮੀਨੇਟ ਕਰ ਸਕਦਾ ਤੇ ਉਹਦੇ ਨਾਲ ਟ੍ਰੇਨਿੰਗ ਦੇ ਵਿੱਚ ਤੁਹਾਡੀ ਮੈਂਟਲ ਵੀ ਤੁਹਾਡੀ ਕਾਫੀ ਸਟਰੋਂਗ ਹੋ ਜਾਂਦੀ ਤੇ ਬਾਕੀ ਗੱਲ ਪੰਜਾਬ ਦਾ ਰਹਿਣ ਵਾਲਾ ਜੀ ਮੈਂ ਤੇ ਜਿਵੇਂ ਆਪਣੇ ਯੋਧਿਆਂ ਦੀ ਧਰਤੀ ਆ ਮੈਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੇ 10ਵੇਂ ਗੁਰੂ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੈਂ ਯਾਦ ਕਰਕੇ ਰਿੰਗ ਦੇ ਵਿੱਚ ਜਾਂਦਾ ਤੇ ਉਹ ਵੀ ਮੈਂਟਲੀ ਮੈਂ ਕਾਫੀ ਸਟਰੋਂਗ ਹੁੰਦਾ ਜੀ ਉਸ ਟਾਈਮ ਵੀ ਜੀ।
ਬਿਲਕੁਲ ਜੀ, ਜੇ ਵੈਸੇ ਆਪਣੇ ਕਮਿਊਨਿਟੀ ਦੀ ਸਿੱਖ ਕਮਿਊਨਿਟੀ ਦੀ ਗੱਲ ਕਰਨੀ ਹੋਵੇ ਕਿ ਜੀ ਕਿਹੜੀ ਸਭ ਤੋਂ ਵੱਡੀ ਸਿਫਤ ਆ, ਤਾਂ ਮੇਰੇ ਖਿਆਲ ਦੇ ਨਾਲ ਅਸੀਂ ਇਹ ਦੋ ਸਿਫਤਾਂ ਤੇ ਜ਼ਰੂਰ ਜੋੜ ਹੀ ਸਕਦੇ ਹਾਂ ਬੜੇ ਵਿਦਆਊਟ ਬੀਇੰਗ ਬਾਇਸਡ ਕਿ ਸਿੱਖ ਕੌਮ ਜਿਹੜੀ ਹੈ ਜੀ ਇੱਕ ਤੇ ਦਲੇਰ ਬਹੁਤ ਹੈ, ਦੁਨੀਆਂ ਦੀ ਸਭ ਤੋਂ ਦਲੇਰ ਕੌਮਾਂ ਦੇ ਵਿੱਚ ਇਹਦਾ ਨਾਮ ਆਉਂਦਾ, ਔਰ ਦੂਸਰਾ ਮਿਹਨਤੀ ਬਹੁਤ ਹੈ। ਇਸੇ ਇਹ ਦੋ ਕਾਰਨਾਂ ਕਾਰਨ ਹੀ, ਕਿਉਂਕਿ ਅੱਜ ਤੁਸੀਂ ਬਿਜ਼ਨਸ ਤਰੱਕੀ ਕਰਨੀ ਹੈ, ਬਾਕਸਿੰਗ ਜਿਸ ਤਰ੍ਹਾਂ ਤੁਸੀਂ ਸੁਖਦੀਪ ਜੀ ਤਰੱਕੀ ਕਰ ਰਹੇ ਹੋ, ਜੇ ਇਹ ਦੋ ਫੈਕਟਰਸ ਹੋਣ ਕਿ ਬੰਦਾ ਦਲੇਰ ਹੋਵੇ, ਜਿਗਰਾ ਰੱਖੇ ਕਿ ਜੀ ਹਾਂਜੀ ਮੈਂ ਬਿਜ਼ਨਸ ਖੋਲਿਆ ਕੋਈ ਨਹੀਂ ਕੰਮ ਕਰਾਂਗੇ, ਔਰ ਮਿਹਨਤੀ ਹੋਵੇ ਤੇ ਕਾਮਯਾਬੀ ਮਿਲ ਸਕਦੀ ਹੈ। ਮੇਰੇ ਖਿਆਲ ਨਾਲ ਇਹ ਦੋ ਟ੍ਰੇਟਸ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਸ ਧਰਤੀ ਨੂੰ ਉੱਥੋਂ ਉੱਥੇ ਬਖਸ਼ਿਸ਼ ਹੈ। ਸੋ ਬਿਲਕੁਲ ਜੀ, ਤੁਸੀਂ ਇਸੇ ਤਰ੍ਹਾਂ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ। ਮੈਂ ਜ਼ਰੂਰ ਪੁੱਛਣਾ ਚਾਹਾਂਗਾ, ਤੁਸੀਂ ਜਿੱਥੇ ਸਾਡੇ ਗੁਰੂਆਂ ਦੀ ਗੱਲ ਕੀਤੀ ਹੈ, ਤੁਸੀਂ ਉਸ ਦਿਨ ਦੱਸਿਆ ਵੀ ਸੀ, ਪਰ ਲਿਸਨਰਸ ਦੀ ਜਾਣਕਾਰੀ ਮੈਂ ਤੁਹਾਡੇ ਤੋਂ ਦੁਬਾਰਾ ਪੁੱਛਣਾ ਚਾਹਾਂਗਾ ਕਿ ਤੁਹਾਡੇ ਆਈਡਲ ਬਾਕਸਰ ਕਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਕਿ ਜੀ ਵਾਕਈ ਉਹ ਕਮਾਲ ਦੀ ਬਾਕਸਿੰਗ ਕਰਦੇ ਨੇ, ਔਰ ਕਿਉਂ ਉਹ ਤੁਹਾਡੇ ਫੇਵਰੇਟ ਨੇ, ਉਹ ਵੀ ਦੱਸੋ।
ਹਾਂਜੀ, ਮੇਰੇ ਫੇਵਰੇਟ ਬਾਕਸਰ ਨੇ ਜੀ ਮੁਹੰਮਦ ਅਲੀ ਜੀ, ਤੇ ਉਹੀ ਉਹਦੇ ਰਹਿਣਗੇ ਮੇਰੇ ਫੇਵਰੇਟ, ਕਿਉਂਕਿ ਉਹ ਇੱਕ ਤਾਂ ਉਹਨਾਂ ਦੀ ਗੇਮ ਬਹੁਤ ਪਿਆਰੀ ਸੀ, ਜਿਵੇਂ ਉਹਨਾਂ ਦਾ ਫੁੱਟਵਰਕ ਬਹੁਤ ਪਿਆਰਾ ਸੀ, ਇਹਨੂੰ ਇੱਕ ਆਰਟ ਸੀ ਉਹ ਕਿਵੇਂ ਫੁੱਟਵਰਕ ਕਰਕੇ ਮੂਵ ਅਰਾਊਂਡ ਕਰਕੇ ਪੰਚ ਮਾਰਦੇ ਸੀ, ਤੇ ਉਹਦੇ ਇੱਕ ਚੰਗੇ ਬਾਕਸਰ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਇਨਸਾਨ ਵੀ ਸੀ ਆਪਦੀ ਕਮਿਊਨਿਟੀ ਦੇ ਲਈ, ਹੀ ਸਟੂਡ ਅਪ ਫੋਰ ਹਿਸ ਕਮਿਊਨਿਟੀ, ਤੇ ਕਾਫੀ ਉਹਨਾਂ ਨੇ ਜਿਵੇਂ ਚੰਗੇ ਕੰਮ ਕੀਤੇ ਤੇ ਆਪਦੀ ਕਮਿਊਨਿਟੀ ਲਈ ਚੰਗੇ ਕੰਮ ਕੀਤੇ, ਸੋ ਇੱਕ ਚੰਗੇ ਸਪੋਰਟਸਮੈਨ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਸੀ, ਸੋ ਤਾਂ ਕਰਕੇ ਮੈਨੂੰ ਜਿਵੇਂ ਉਹ ਮੇਰੇ ਫੇਵਰੇਟ ਬਾਕਸਰ ਨੇ ਜੀ।
ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੇ ਆਸਟ੍ਰੇਲੀਅਨ ਇਨਸਪੀਰੇਸ਼ਨ, ਔਰ ਸਾਡੇ ਸਕੂਲ ਦੀਆਂ ਟੈਕਸਟ ਬੁੱਕਸ ਦੇ ਵਿੱਚ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ, ਕਿਉਂਕਿ ਉਹਨਾਂ ਦਾ ਪ੍ਰੀਵੀਅਸ ਨੇਮ ਕੈਸ਼ੀਅਸ ਕਲੇ ਸੀਗਾ, ਕਿੱਦਾਂ ਉਹਨਾਂ ਨੇ ਮੈਡਲ ਜਿੱਤਿਆ, ਕੀ ਹੋਇਆ ਉਹਨਾਂ ਦੇ ਨਾਲ, ਐਂਡ ਆਫਕੋਰਸ ਹੀ ਡਿਡ ਹੈਡ ਟੂ ਫੇਸ ਸਮ ਰੇਸਿਜ਼ਮ ਐਜ਼ ਵੈਲ, ਸੋ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਛੋਟੇ ਹੁੰਦਿਆਂ ਹੀ ਅਸੀਂ ਸਾਰਿਆਂ ਨੇ ਪੜ੍ਹੀ ਹੈਗੀ ਆ, ਔਰ ਬਿਲਕੁਲ ਮੁਹੰਮਦ ਅਲੀ ਸਾਹਿਬ ਬਹੁਤ ਬਹੁਤ ਲੋਕਾਂ ਲਈ ਜਿਹੜੇ ਆ, ਨਾ ਸਿਰਫ ਐਜ਼ ਅ ਬਾਕਸਰ ਐਜ਼ ਅ ਸਪੋਰਟਸ ਪਰਸਨ, ਪਰ ਵੈਸੇ ਵੀ ਐਜ਼ ਐਨ ਇਨਸਾਨ ਵੀ ਉਹ ਇੰਸਪੀਰੇਸ਼ਨ ਹੈ। ਮੈਂ ਜਿਹੜਾ ਸਪੋਰਟਸ ਪਰਸਨ ਹੈ ਜੀ, ਉਹ ਹਰ ਸਪੋਰਟਸ ਪਰਸਨ ਦੀ ਇੱਜ਼ਤ ਕਰਦਾ ਹੈਗਾ, ਰਿਸਪੈਕਟ ਕਰਦਾ ਹੈ, ਔਰ ਬਿਲਕੁਲ ਉਹਨਾਂ ਦੀ ਵੀ ਕਰਦੇ ਆ, ਪਰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹੈ ਕਿ ਮਾਈਕ ਟਾਈਸਨ ਵੈਸੇ ਮੇਰੇ ਫੇਵਰੇਟ, ਕਿਉਂਕਿ ਹੋ ਸਕਦਾ ਹੈ ਕਿ ਮੈਂ ਉਹਨਾਂ ਦੀ ਫਾਈਟਸ ਲਾਈਵ ਦੇਖੀਆਂ, ਮੈਨੂੰ ਅੱਜ ਫਾਈਟ ਯਾਦ ਹੈ 1988 ਮੈਂ ਉਦੋਂ 13-14 ਸਾਲ ਦਾ ਸੀ, 1988 ਦੀ ਗੱਲ ਤੁਹਾਨੂੰ ਦੱਸਣ ਲੱਗਾ ਹੈ ਕਿ ਮਤਲਬ ਕਿ ਚੈਂਪੀਅਨਸ਼ਿਪ ਹੋਈ ਤੇ ਮਾਈਕਲ ਸਪਿੰਕਸ ਨਾਲ ਸੀ ਉਹਨਾਂ ਦਾ ਮੁਕਾਬਲਾ, 91 ਸੈਕਿੰਡਸ 91 ਸੈਕਿੰਡ ਦੇ ਵਿੱਚ ਹੀ ਮਾਈਕ ਟਾਈਸਨ ਨੇ, ਮਤਲਬ ਲੋਕ ਹਜੇ ਕੁਰਸੀਆਂ ਤੇ ਆ ਕੇ ਬੈਠ ਰਹੇ ਸੀਗੇ, ਤੇ ਉਹਨੇ ਲੋਕਾਂ ਨੇ ਮਹਿੰਗੀਆਂ ਟਿਕਟਾਂ ਕਿੰਨੇ ਡਾਲਰਾਂ ਦੀਆਂ ਖਰੀਦੀਆਂ ਤੇ ਉਹਨੇ ਮਾਰ ਕੇ ਉਸੇ ਵੇਲੇ ਮਤਲਬ ਕਿ ਉਹਨੂੰ ਥੱਲੇ ਗਿਰਾ ਦਿੱਤਾ। ਸੋ ਖੈਰ, ਪਰ ਮੈਂ ਇਹ ਵੀ ਨਾਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਹੋਲੀਫੀਲਡ ਵੈਂਡਰ ਹੋਲੀਫੀਲਡ ਨੇ ਜਦੋਂ ਹਰਾਇਆ ਮਾਈਕ ਟਾਈਸਨ ਨੂੰ, ਮੈਨੂੰ ਬੜਾ ਗੁੱਸਾ ਚੜਿਆ ਵੈਂਡਰ ਹੋਲੀਫੀਲਡ ਤੇ, ਮੈਂ ਕਿਹਾ ਕਿਉਂਕਿ ਮੈਂ ਦੇਖ ਨਹੀਂ ਸਕਦਾ ਸੀ ਮਾਈਕ ਟਾਈਸਨ ਨੂੰ ਹਾਰਦੇ, ਹਾਲਾਂਕਿ ਪਰਸਨਲ ਲੈਵਲ ਦੇ ਉੱਤੇ ਠੀਕ ਹੈ, ਉਹਨਾਂ ਦੇ ਬੜੇ ਇਲਜ਼ਾਮ ਨੇ ਵਾਈਫ ਨਾਲ ਜੋ ਹੋਇਆ ਇਹ ਹੋਇਆ, ਪਰ ਉਸ ਵੈਂਡਰ ਹੋਲੀਫੀਲਡ ਜਿਹਨੇ ਜਿਸ ਤੇ ਮੈਨੂੰ ਨਾਰਾਜ਼ਗੀ, ਉਦਾਂ ਹੀ ਚਲੋ ਮੈਂ ਕਿਹਾ ਯਾਰ ਇਹਨੇ ਕਿਉਂ ਹਰਾਇਆ ਮਾਈਕ ਟਾਈਸਨ ਨੂੰ, ਉਹ ਤੁਹਾਡੀ ਵੀਡੀਓ ਬਣਾ ਰਿਹਾ ਸੀ ਜਦੋਂ ਤੁਸੀਂ ਬਾਕਸਿੰਗ ਕਰ ਰਹੇ ਸੀਗੇ, ਮੈਨੂੰ ਬੜਾ ਮਾਣ ਮਹਿਸੂਸ ਹੋਇਆ, ਮੈਨੂੰ ਬਹੁਤ ਆਈ ਫੈਲਟ ਸੋ ਹੈਪੀ, ਆਈ ਟੁੱਕ ਪ੍ਰਾਈਡ, ਮੈਂ ਕਿਹਾ ਜੀ ਦੇਖ ਲਓ ਦੁਨੀਆਂ ਦਾ ਇੰਨਾ ਵੱਡਾ ਬਾਕਸਰ, ਔਰ ਉਹ ਡਿਸਟਰਬ ਨਹੀਂ ਹੋਣਾ ਚਾਹ ਰਹੇ ਸੀਗੇ ਜਦੋਂ ਤੁਹਾਡੀ ਵੀਡੀਓ ਬਣਾ ਰਹੇ ਸੀ, ਤੁਹਾਨੂੰ ਬਾਕਸਿੰਗ ਕਰਦੇ ਦੇਖ ਰਿਹਾ ਸੀਗਾ ਉਹ, ਹਾਲਾਂਕਿ ਉਹਨਾਂ ਦੇ ਫੈਨਸ ਆਲੇ ਦੁਆਲੇ ਭੱਜੇ ਫਿਰਨ ਉਹਨਾਂ ਦੀ ਪਿਕਚਰ ਲੈਣ ਲਈ ਜਾਂ ਕੋਈ ਉਹਨਾਂ ਦੇ ਨਾਲ ਆਟੋਗ੍ਰਾਫ ਲੈਣ ਲਈ, ਪਰ ਉਹ ਤੁਹਾਡੀ ਵੀਡੀਓ ਬਣਾ ਰਿਹਾ ਸੀਗਾ ਔਰ ਖੜੇ ਹੋ ਕੇ ਆਪਣੇ ਪਰਸਨਲ ਸੈਲਫੋਨ ਤੇ, ਮੈਨੂੰ ਬਹੁਤ ਬਹੁਤ ਖੁਸ਼ੀ ਹੋਈ, ਮਾਣ ਵੀ ਮਹਿਸੂਸ ਹੋਇਆ ਕਿ ਮੈਂ ਕਿਹਾ ਜੀ ਅੱਜ ਬੜੇ ਬੜੇ ਬਾਕਸਰ, ਚਾਹੇ ਫਲੋਇਡ ਪੈਟਰਸਨ ਨੇ, ਮੁਹੰਮਦ ਅਲੀ ਸਾਹਿਬ ਦਾ ਤੁਸੀਂ ਨਾਮ ਲਿਆ, ਵੈਂਡਰ ਹੋਲੀਫੀਲਡ, ਜਾਰਜ ਫੋਰਮੈਨ, ਅੱਜ ਇਹੋ ਬੜਾ ਬਾਕਸਰ ਤੁਹਾਡੀ ਵੀਡੀਓ ਬਣਾਏ, ਸੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ?
ਮੈਨੂੰ ਕਾਫੀ ਵਧੀਆ ਲੱਗਿਆ ਜੀ, ਜਦੋਂ ਮੈਂ ਫਾਈਟ ਦੇ ਵਿੱਚ ਜਦੋਂ ਮੈਂ ਉਹਨਾਂ ਨੂੰ ਦੇਖ ਰਿਹਾ ਸੀ, ਮੇਰੀ ਵੀਡੀਓ ਬਣਾ ਰਹੀ ਸੀ, ਤੇ ਜਿਵੇਂ ਇੱਕ ਮਾਣ ਵਾਲੀ ਗੱਲ ਹੋ ਰਹੀ ਸੀ, ਇੱਕ ਪੰਜਾਬੀ ਮੁੰਡੇ ਦੀ, ਇੱਕ ਪੰਜਾਬੀ ਬਾਕਸਰ ਦੀ, ਉਹ ਇੱਕ ਜਿਵੇਂ ਟਾਪ ਕਲਾਸ ਦਾ ਬਾਕਸਰ, ਵਰਲਡ ਟਾਈਟਲ ਹੋਲਡਰ, ਹੈਵੀਵੇਟ ਚੈਂਪੀਅਨ ਬਾਕਸਰ ਮੇਰੀ ਵੀਡੀਓ ਬਣਾਇਆ ਤੇ ਕਾਫੀ ਮਾਣ ਵਾਲੀ ਗੱਲ ਮਹਿਸੂਸ ਮਾਣ ਵਾਲੀ ਗੱਲ ਸੀ ਮੇਰੇ ਲਈ ਤੇ ਕਾਫੀ ਖੁਸ਼ੀ ਮਿਲੀ ਮੈਨੂੰ ਜੀ।
ਬਿਲਕੁਲ ਜੀ, ਲੈਨੌਕਸ ਲੋਇਸ ਜਿਨ੍ਹਾਂ ਨੇ ਕਿ 2002 ਦੇ ਵਿੱਚ ਜਦੋਂ ਟਾਈਸਨ ਦੀ ਉਮਰ ਥੋੜ੍ਹੀ ਜੀ ਵੱਧ ਗਈ ਸੀ, 2002 'ਚ 35 ਸਾਲ ਦੀ ਉਮਰ ਹੋ ਚੁੱਕੀ ਸੀ ਉਹਨਾਂ ਦੀ, ਪਰ ਉਸ ਦੌਰ ਦੇ ਵਿੱਚ ਵੀ ਕਾਫੀ ਕਹਿਮ ਸੀਗੇ। ਉਸ ਵੇਲੇ ਲੈਨੌਕਸ ਲੋਇਸ ਜਿਹੜਾ ਉਹਨਾਂ ਨੇ ਵੀ ਨੂੰ ਹਰਾਇਆ, ਉਹ ਵੀ ਉੱਥੇ ਮੌਜੂਦ ਸੀਗੇ। ਸੌਕਰ ਦੇ ਬੜੇ ਬੜੇ ਖਿਲਾੜੀ ਗੇਮ ਦੇਖਣ ਆਉਂਦੇ ਨੇ ਤੁਹਾਡੀ, ਔਰ ਮੈਂ ਗੱਲ ਜ਼ਰੂਰ ਇੱਕ ਵਾਰ ਫਿਰ ਦੱਸਦਾਂ ਕਿ ਇਨਕੇਸ ਤੁਸੀਂ ਟਿਕਟਸ ਨਹੀਂ ਲਈਆਂ ਤਾਂ ਜ਼ਰੂਰ ਲੈ ਲਓ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਤੁਹਾਨੂੰ ਕਿਤੇ ਵੀ ਇਹੋ ਜਿਹੀ ਬਾਕਸਿੰਗ ਜਿਹੜੀ ਉਹ ਨਹੀਂ ਦੇਖਣ ਨੂੰ ਮਿਲੇਗੀ। ਸਾਡੀ ਸਾਰੀ ਟੀਮ ਜਿਹੜੀ ਵਾਈ ਮੀਡੀਆ ਦੀ ਪੂਰੀ ਟੀਮ, ਮੈਂ ਇਕੱਲਾ ਹੀ ਨਹੀਂ, ਸਾਡੀ ਸਾਰੀ ਟੀਮ ਵਿਦ ਫੈਮਿਲੀਜ਼, ਅਸੀਂ ਸਾਰੇ ਦੇਖਣ ਜਾ ਰਹੇ ਵਿਦ ਫੈਮਿਲੀਜ਼, ਮੈਂ ਫਿਰ ਦੱਸ ਦੂੰ, ਅਸੀਂ ਸਾਰੀ ਟੀਮ ਦੇਖਣ ਜਾ ਰਹੇ ਹਾਂ ਸੈਟਰਡੇ ਨੂੰ, ਇਸ ਸੈਟਰਡੇ ਨੂੰ ਹੁਣ ਜਾ ਰਿਹਾ ticketmaster.ca। ਲੋਕੇਸ਼ਨ ਬੜੀ ਇੱਕ ਤਾਂ ਕਨਵੀਨੀਅੰਟ ਹੈ, ਕੱਲ੍ਹ ਨੂੰ ਬੰਦੇ ਨੇ ਕਿਤੇ ਅਮਰੀਕਾ ਹੋਵੇ, ਵੇਗਸ ਦੇ ਵਿੱਚ ਜਾਂ ਨਿਊਯਾਰਕ ਹੋਵੇ, ਲੰਡਨ ਹੋਵੇ, ਫਿਰ ਤਾਂ ਜਿਸ ਤਰ੍ਹਾਂ ਕੱਲ੍ਹ ਸਿੱਧੂ ਸਾਹਿਬ ਵੀ ਕਹਿ ਰਹੇ ਸੀ, ਫਿਰ ਤਾਂ ਫਲਾਈਟ ਵੀ ਲਓਗੇ ਤੁਸੀਂ ਔਰ ਨਾਲ ਹੋਟਲ ਵਗੈਰਾ ਦਾ ਵੀ ਖਰਚਾ ਕਰੋਗੇ। ਲੇਕਿਨ ਬ੍ਰੈਂਪਟਨ ਦੇ ਵਿੱਚ ਕੈਨੇਡਾ ਦਾ ਸਭ ਤੋਂ ਵੱਡੇ ਬਾਕਸਿੰਗ ਮੁਕਾਬਲੇ ਜਿਹੜੇ ਨੇ ਹੋ ਰਹੇ ਨੇ, ਸੋ ticketmaster.ca ਦੇ ਉੱਤੇ ਤੁਸੀਂ ਜਾਣਾ ਹੈ, ਉੱਥੇ ਪ੍ਰੋਮੋ ਕੋਡ ਤੁਸੀਂ ਸਿੰਘ ਵੀ ਪਾ ਸਕਦੇ ਹੋ, ਪ੍ਰੋਮੋ ਕੋਡ ਸਿੰਘ ਪਾ ਸਕਦੇ ਹੋ, ਤੁਸੀਂ ਉੱਥੇ ticketmaster.ca ਤੇ ਚਲੇ ਜਾਓ ਔਰ ਤੁਹਾਨੂੰ ਸੀਟਸ ਜਿਹੜੀਆਂ ਨੇ ਉਹ ਤੁਸੀਂ ਲੈ ਸਕਦੇ ਹੈਗੇ ਹੋ। ਮੈਂ ਸੁਖਦੀਪ ਜੀ ਜਾਣ ਤੋਂ ਪਹਿਲਾਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਸਾਡੇ ਲਿਸਨਰਸ ਅੱਜ ਸੁਣ ਰਹੇ ਨੇ, ਮੇਰੇ ਲਈ ਤਾਂ ਤੁਸੀਂ ਜਦੋਂ ਮੈਂ ਤੁਹਾਨੂੰ ਮਿਲਦਾ ਹੈ ਮੈਨੂੰ ਜੋਸ਼ ਆ ਜਾਂਦਾ, ਆਮ ਆਲਵੇਜ਼ ਇੰਸਪਾਇਰਡ, ਪਰ ਸਾਡੇ ਤੋਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ, ਕਿਸ ਤਰ੍ਹਾਂ ਇੰਸਪਾਇਰ ਕਰਨਾ ਚਾਹੋਗੇ?
ਸੰਦੇਸ਼ ਮੈਂ ਇਹੀ ਦੇਣਾ ਚਾਹੂੰਗਾ ਫਾਈਟ ਬਾਰੇ, ਮੈਂ ਇਹੀ ਕਹਿਣਾ ਚਾਹੂੰਗਾ ਵੀ ਤੁਸੀਂ ਵੱਧ ਤੋਂ ਵੱਧ, ਜਿਹੜੀ ਮੇਰੀ ਫਾਈਟ ਨਵੰਬਰ 16 ਨੂੰ ਹੋ ਰਹੀ ਆ ਸ਼ਾਮ ਨੂੰ, ਮੇਰੀ ਰਾਤ ਨੂੰ ਜਿਹੜੀ ਫਾਈਟ ਹੋ ਰਹੀ ਆ, ਤੁਸੀਂ ਵੱਧ ਚੜ੍ਹ ਕੇ ਆਓ ਜੀ, ਕਿਉਂਕਿ ਉੱਥੇ ਕਾਫੀ ਕਮਿਊਨਿਟੀਆਂ ਹੁੰਦੀਆਂ, ਆਰਟਿਸਟ ਕਮਿਊਨਿਟੀ ਹੁੰਦੀ ਆ, ਜਿਵੇਂ ਗੋਰੇ ਹੁੰਦੇ ਆ, ਕਾਲੇ ਹੁੰਦੇ ਆ, ਸਾਰੇ ਜਿਵੇਂ ਇਕੱਠੇ ਬੈਠ ਕੇ ਉਹ ਫਾਈਟਾਂ ਦੇਖਦੇ ਆ, ਤੇ ਕਾਫੀ ਵਧੀਆ ਜਿਵੇਂ ਇੱਕ ਡਿਫਰੈਂਟ ਐਨਰਜੀ ਹੁੰਦੀ ਆ ਤੇ ਡਿਫਰੈਂਟ ਫੀਲ ਹੁੰਦਾ ਤੁਹਾਨੂੰ ਕਾਫੀ ਵਧੀਆ ਲੱਗੂਗਾ ਫਾਈਟ ਦੇਖ ਕੇ। ਕਿਉਂਕਿ ਜਦੋਂ ਮੈਂ ਵੀ ਫਾਈਟ, ਜਦੋਂ ਮੈਂ ਖੁਦ ਫਾਈਟ ਦੇਖਣ ਜਾਂਦਾ ਤੇ ਮੈਂ ਜਦੋਂ ਦੇਖਦਾ, ਜਦੋਂ ਜਾ ਕੇ ਟੇਬਲ ਤੇ ਬੈਠਦਾ ਜਾਂ ਸੀਟ ਤੇ ਬੈਠਦਾ ਜਾ ਕੇ, ਤਾਂ ਉਹ ਡਿਫਰੈਂਟ ਐਨਰਜੀ ਹੁੰਦੀ ਆ ਤੇ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ, ਉਹ ਇੱਕ ਤਰ੍ਹਾਂ ਦਾ ਜਿਵੇਂ ਤੁਹਾਡੇ ਸਾਹਮਣੇ ਕੋਈ ਜਿਵੇਂ ਫਿਲਮ ਚੱਲ ਰਹੀ ਹੁੰਦੀ ਆ। ਸੋ ਉਹ ਤੁਸੀਂ, ਮੈਂ ਕਹਿੰਦਾ ਵੀ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਵੱਧ ਤੋਂ ਵੱਧ ਆਉਣ, ਤੇ ਉਹ ਜਿਹੜੀ 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 ਆਪਣੇ ਇੱਥੇ ਵਰਲਡ ਲੈਵਲ ਤੇ ਜਿਹੜੀ ਬਾਕਸਿੰਗ ਖੇਡੀ ਜਾਂਦੀ ਆ, ਉਹਦਾ ਉਹ ਉਹ ਇੱਕ ਫੀਲਿੰਗ ਦਾ ਆਨੰਦ ਲੈ ਸਕਣ, ਕਿਉਂਕਿ ਜਿਵੇਂ ਕਬੱਡੀ ਵਗੈਰਾ ਇਹ ਸਾਰਾ ਜਿਵੇਂ ਇਹ ਵੀ ਦੇਖਦੇ ਨੇ, ਪਰ ਉਹ ਇੱਕ ਜਿਵੇਂ ਇੱਕ ਅਲੱਗਾ ਜੀ ਚੀਜ਼ ਆ ਜਿਹੜੀ ਤੁਸੀਂ ਦੇਖੋਗੇ ਤੁਹਾਨੂੰ ਕਾਫੀ ਵਧੀਆ ਲੱਗੂਗਾ। ਤੇ ਕਬੱਡੀ ਦੇ ਨਾਲ ਨਾਲ ਤੁਸੀਂ ਇਹ ਵੀ ਇੱਧਰ ਵੱਲ ਨੂੰ ਵੀ ਆਓ, ਹੋਰ ਗੇਮਾਂ ਵੱਲ ਨੂੰ ਆਓ। ਸੋ ਮੈਂ ਇਹੀ ਆਪਣੇ ਕਮਿਊਨਿਟੀ ਨੂੰ ਸੰਦੇਸ਼ ਦੇਣਾ ਚਾਹੁੰਦਾ ਵੀ ਵੱਧ ਤੋਂ ਵੱਧ ਗੇਮਾਂ ਨਾਲ ਜੁੜੋ, ਵੱਧ ਤੋਂ ਵੱਧ ਆਪਦੇ ਬੱਚਿਆਂ ਦੀ ਸਪੋਰਟ ਕਰੋ, ਜਿਹੜੇ ਗੇਮਾਂ ਵੱਲ ਪਾਓ ਤੇ ਆਪਣੀ ਲਾਈਫ ਨੂੰ ਵਧੀਆ ਇੰਜੋਏ ਕਰੋ ਜੀ। ਥੈਂਕ ਯੂ ਜੀ।
ਥੈਂਕ ਯੂ ਜੀ। ਅਸੀਂ ਵੀ ਜਿੱਥੇ ਇਹ ਰਿਕੁਐਸਟ ਕਰਾਂਗੇ ਸਾਡੇ ਸਾਰੀ ਕਮਿਊਨਿਟੀ ਨੂੰ ਕਿ ਜ਼ਰੂਰ ਤੁਸੀਂ ਪਹੁੰਚੋ ਵੱਧ ਚੜ੍ਹ ਕੇ ਆਪਣੇ ਫੈਮਿਲੀਜ਼ ਦੇ ਨਾਲ, ਫਰੈਂਡਸ ਦੇ ਨਾਲ, ਔਰ ਤੁਸੀਂ ticketmaster.ca ticketmaster.ca ਦੇ ਉੱਤੇ ਜਾ ਕੇ ਤੁਸੀਂ ਟਿਕਟਸ ਜਿਹੜੀਆਂ ਉਹ ਬਾਏ ਕਰ ਸਕਦੇ ਹੈਗੇ ਹੋ। ਔਰ ਸੁਖਦੀਪ ਸਿੰਘ ਚਕਰੀਆ ਜੀ, ਵੀ ਵਿਸ਼ ਯੂ ਆਲ ਦਾ ਬੈਸਟ, ਸੈਟਰਡੇ ਵਾਲੇ ਦਿਨ ਫਿਰ ਤੁਹਾਡੇ ਨਾਲ ਜਿਹੜੀ ਆ ਮੁਲਾਕਾਤ ਹੋਏਗੀ ਬ੍ਰੈਂਪਟਨ ਏ ਸੈਂਟਰ, ਜਿਹਨੂੰ ਫਾਰਮਲੀ ਪਾਵਰ ਏ ਸੈਂਟਰ ਵੀ ਕਿਹਾ ਜਾਂਦਾ ਸੀ, ਬ੍ਰੈਂਪਟਨ ਦੇ CAA ਸੈਂਟਰ, ਇਸ ਸੈਟਰਡੇ ਨੂੰ ਸ਼ਾਮ ਨੂੰ ਇਹ ਹੋਣਾ ਹੈ। ਸੋ ਵਿਸ਼ ਯੂ ਆਲ ਦਾ ਬੈਸਟ ਸੁਖਦੀਪ ਜੀ। ਥੈਂਕ ਯੂ।
ਥੈਂਕ ਯੂ ਜੀ।
ਥੈਂਕ ਯੂ। ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ, ਗੱਲਬਾਤ ਸਾਡੇ ਕਾਲਰਸ ਦੇ ਨਾਲ ਵੀ ਚੱਲ ਰਹੀ ਹੈ, ਮੇਰੇ ਨਾਲ ਇਸ ਵੇਲੇ ਬਿਡਵਿਕ ਨਿਊਜ਼ ਰੂਮ ਤੋਂ ਮਿੱਤਲ ਜੀ ਵੀ ਹੈਗੇ ਨੇ, ਔਰ ਚੈਨਲ ਵਾਈ ਸਟੂਡੀਓਜ਼ ਤੋਂ ਸ਼ੈਲੀ ਸੈਣੀ ਜੀ ਵੀ ਮੇਰੇ ਨਾਲ ਨੇ। ਅਵਤਾਰ ਚੀਮਾ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ ਉਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੇਰਾ ਇੱਕ ਇਸ਼ੂ ਸੀਗਾ ਜੀ, ਆਪਣੇ ਤੁਸੀਂ ਫੋਨ ਨੰਬਰ ਦਿੱਤਾ ਸੀ 475 ਆਪਣਾ ਜਿਹੜਾ ਗੁਰਪ੍ਰੀਤ ਦਾ, ਮੈਂ 2-3 ਦਿਨ ਉਹਨੂੰ ਪਹਿਲਾਂ ਫੋਨ ਕੀਤਾ ਤੇ ਮੁੜ ਕੇ ਉਹ ਚੱਕਰੋਂ ਹਟ ਗਿਆ, ਹੁਣ ਮੇਰੀ ਉਹਦੇ ਨਾਲ ਗੱਲ ਹੋਈ ਆ, ਕਹਿੰਦਾ ਜੀ ਮੈਂ ਗੱਲ ਕਰਾਵਾਂ, ਮੈਨੂੰ ਥੋੜਾ ਜਿਹਾ ਇਸ਼ੂ ਸੀ ਤੁਹਾਡੇ ਨਾਲ, ਆਫ ਫੇਅਰ ਗੱਲ ਕਰਨੀ ਸੀਗੀ ਜੀ, ਮੈਂ ਤੁਹਾਡੇ ਕਹੇ ਤੇ ਅਸੀਂ ਕੋਈ ਕਲਾਇੰਟ ਕੀਤਾ ਸੀਗਾ, ਥੋੜੇ ਜਿਹੇ ਇਸ਼ੂ ਸੀ ਤੁਹਾਡੇ ਨਾਲ ਕਰਨਾ ਸੀ, ਪਰ ਉਹਨੇ ਗੱਲ ਹੀ ਨਹੀਂ ਕਰਾਈ ਤੁਹਾਡੇ ਨਾਲ। ਤੁਹਾਡਾ ਇਹੀ ਫੋਨ ਨੰਬਰ ਹੈ ਜੀ ਜਿਹਦੇ ਤੇ ਅਸੀਂ ਗੱਲ ਕਰ ਸਕਦੇ ਹਾਂ ਜੀ?
ਹਾਂਜੀ ਹਾਂਜੀ, ਮੇਰਾ ਡਾਇਰੈਕਟ ਸੈਲਫੋਨ ਇਹੀ ਹੈ, ਤੇ ਕੱਲ ਮੈਂ ਸਾਰਾ ਦਿਨ ਇਸ ਲਈ ਨਹੀਂ ਗੱਲ ਕਰ ਸਕਿਆ ਸੀ ਕਿਉਂਕਿ ਕੱਲ ਮੈਂ ਦੇਖੋ 3 ਘੰਟੇ ਪਹਿਲਾਂ ਰੇਡੀਓ ਕੀਤਾ, ਉਸ ਤੋਂ ਬਾਅਦ ਖਾਣਾ ਕੀਤਾ, ਖਾਣਾ ਖਾਣ ਤੋਂ ਬਾਅਦ ਮੈਂ ਤੁਹਾਨੂੰ ਸਕੇਜੂਲ ਹੀ ਦੱਸ ਦੇਣਾ ਆਪਣਾ ਸਾਰਾ, ਉਸਦੇ ਫੌਰਨ ਬਾਅਦ ਮੇਰੀ ਮੀਟਿੰਗ ਸੀ, ਮੀਟਿੰਗ ਚੋਂ ਮੈਂ ਨਿਕਲਿਆ ਹੈਗਾ ਤੇ ਫਿਰ ਮੇਰੀ ਰਿਕਾਰਡਿੰਗ ਸੀ ਇਹਨਾਂ ਦੇ ਨਾਲ ਹੀ, ਸੁਖਦੀਪ ਸਿੰਘ ਚਕਰੀਆ ਔਰ ਇਹਨਾਂ ਦੇ ਟੀਮ ਮੈਂਬਰਸ ਦੇ ਨਾਲ, ਉਹ ਰਿਕਾਰਡਿੰਗ ਮੈਂ ਕੀਤੀ ਹੈਗੀ ਆ ਟੀਵੀ ਵਾਸਤੇ, ਰਿਕਾਰਡਿੰਗ ਜਿੱਦਾਂ ਹੀ ਫਿਨਿਸ਼ ਹੋਈ ਆ ਬਾਹਰ ਅਗਲੇ ਗੈਸਟ ਤਿਆਰ ਸੀਗੇ ਲਾਈਵ ਸ਼ੋਅ ਵਾਸਤੇ, ਤੇ ਫਿਰ ਮੈਂ ਲਾਈਵ ਸ਼ੋਅ ਟੀਵੀ ਦਾ ਕੀਤਾ ਤੇ ਰਾਤ 10:45 ਮੈਂ ਟੀਵੀ ਸ਼ੋਅ ਤੋਂ ਫ੍ਰੀ ਹੋਇਆ ਤੇ 10 ਵਜੇ ਜਾ ਕੇ ਮੈਂ ਇੱਕ ਸਭ ਖਾਧਾ ਔਰ ਫਿਰ ਮੇਰੀ ਬੈਡਮਿੰਟਨ ਦੀ ਗੇਮ ਹੁੰਦੀ ਯੂਜਲੀ ਟਿਊਜ਼ਡੇ, ਪਰ ਕੱਲ੍ਹ ਮੈਂ ਇੰਨਾ ਕੁ ਸਵੇਰੇ 6 ਤੋਂ ਲੈ ਕੇ ਰਾਤ 10 ਵਜੇ ਤੱਕ ਥੱਕ ਗਿਆ ਸੀ, ਫਿਰ ਮੈਂ ਇੱਕ ਮਨ ਕੀਤਾ ਵੀ ਜਾਵਾਂ ਗੇਮ ਤੇ, ਫਿਰ ਇਹ ਕਿਹਾ ਵੀ ਚੱਲ ਕੱਲ ਵੈਨਸਡੇ ਗੇਮ ਲਾਵਾਂਗਾ, ਤੇ ਮੈਂ 10:15 ਸਰ ਕੱਲ ਫ੍ਰੀ ਹੋਇਆ, ਇਸ ਕਾਰਨ ਕੱਲ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੋ ਸਕੀ, ਸੋ ਮੈਂ ਅੱਜ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਨਾਲ ਗੱਲ ਕਰ ਲਾਂਗਾ, ਠੀਕ ਹੈ ਜੀ? ਬਾਕੀ
ਹੋਰ ਮੇਰਾ ਲੜਕਾ ਇਹਨਾਂ ਦੇ ਪਿੰਡ ਵੀ ਆਇਆ ਜੀ, ਬਹੁਤ ਸਟਰੋਂਗ ਬੰਦਾ।
ਹਾਂਜੀ ਸੋਰੀ,
ਇਹ ਜਿਹੜਾ ਚੱਕਰੀਆ ਮੁੰਡਾ ਇੱਕ ਬਾਕਸਿੰਗ ਕਰਦਾ, ਮੇਰਾ ਲੜਕਾ ਇਹਨਾਂ ਦੇ ਪਿੰਡ ਵਿਆਹ ਆਇਆ ਜੀ।
ਚੱਕਰੀਆ ਪਿੰਡ ਦੇ ਹੋਰ ਵੀ ਲੋਕ ਪਿਛਲੀ ਵਾਰੀ ਜਦੋਂ ਫਾਈਟ ਹੋਈ ਸੀ ਨਾ, ਉੱਥੇ ਦੇ ਚੀਬਾ ਸਾਹਿਬ ਹੋਰ ਵੀ ਲੋਕ ਉੱਥੇ ਆਏ ਹੋ ਸੀਗੇ, ਇਹਨਾਂ ਸਾਰਿਆਂ ਨਾਲ ਤੁਸੀਂ ਵੀ ਆਉਣਾ ਸਰ ਇਸ ਵਾਰੀ ਤੁਸੀਂ, ਮੈਂ ਤੁਹਾਡਾ ਜੇ ਤੁਹਾਨੂੰ ਕੋਈ ਟਿਕਟ ਵਗੈਰਾ ਕੋਈ ਚਾਹੀਦੀਆਂ ਤੇ ਫਿਰ ਤੁਸੀਂ ਮੈਨੂੰ ਦੱਸਣਾ, ਤੇ
ਮੈਨੂੰ ਥੋੜਾ ਜਿਹਾ ਫੀਲ ਵੀ ਹੋਇਆ, ਮੈਂ ਕਿਹਾ ਮੈਂ ਇਹ ਗੁਰਪ੍ਰੀਤ ਮੇਰਾ ਫੋਨ ਚੱਕਣੋਂ ਹੀ ਹਟ ਗਿਆ ਸੀ, ਮੈਂ ਕਿਹਾ ਯਾਰ ਹੱਦ ਹੋ ਗਈ ਤੇਰਾ, ਮੈਂ ਕਿਹਾ ਫਿਰ ਮੈਂ ਕਿਹਾ ਜਿਹੜੀ ਆਪਣਾ ਸੀਮਾ ਬਿਆਨਾਂ ਤੇ ਤੇਰੇ ਹੋਇਆ, ਮੈਂ ਸਾਡੀ ਨੂੰਹ ਉੱਥੇ ਲੱਗੀ ਹੋਈ ਸੀ ਤੇਰੀ, ਉਹਨੇ ਕਰਾਇਆ ਸੀ ਸਾਰਾ ਕੁਛ ਵੀ, ਤੁਹਾਨੂੰ ਜਾਣਦੇ ਆ, ਮੈਂ ਤੂੰ ਫੋਨ ਹੀ ਨਹੀਂ ਚੱਕਣ ਮੁੜ ਕੇ ਕੱਟਣ ਹੀ ਲੱਗ ਗਿਆ, ਮੈਂ ਕਿਹਾ ਇਹ ਤਾਂ ਠੀਕ ਨਹੀਂ ਆ, ਫਿਰ ਹੁਣੇ ਮੇਰੀ ਗੱਲ ਹੋਈ ਹੈ, ਕਹਿੰਦਾ ਨਹੀਂ ਮੈਂ ਕਰਾਊਂਗਾ ਤੁਹਾਡੀ ਗੱਲ ਜ਼ਰੂਰ ਜੀ, ਥੈਂਕ ਯੂ ਜੀ,
ਤੁਹਾਡੀ ਗੱਲ ਹੋ ਗਈ ਬਿਲਕੁਲ, ਮੈਂ ਪ੍ਰੋਗਰਾਮ ਤੋਂ ਬਾਅਦ ਫਿਰ ਤੁਸੀਂ ਮੈਨੂੰ ਕਾਲ ਕਰ ਲੈਣਾ ਜਿਹੜਾ ਵੀ ਕੋਈ ਇਸ਼ੂ ਹੋਏਗਾ, ਤੇ ਅਸੀਂ ਜ਼ਰੂਰ ਤੁਹਾਨੂੰ ਜਿੰਨੀ ਵੀ ਜੋ ਸਾਡੇ ਵੱਲੋਂ ਕੋਈ ਬਣਦੀ ਕੋਈ ਮਦਦ ਹੋ ਸਕੀ ਆਪਾਂ ਜ਼ਰੂਰ।
ਹਾਂਜੀ ਮੈਂ ਤੁਹਾਡੇ ਕਹੇ ਤੇ ਅਸੀਂ ਵਕੀਲ ਹਾਇਰ ਕੀਤੀ ਸੀ ਰਿੰਕੂ ਜੀ।
ਅੱਛਾ ਜੀ,
ਹਾਂ ਉਹ ਤਾਂ ਥੋੜ੍ਹਾ ਜਿਹਾ ਗੱਲ ਤੁਹਾਡੇ ਆਫਿਸ ਹੀ ਕਰਨੀ ਹੈ ਗੱਲ, ਮੈਂ ਫਿਰ ਹੀ ਕਰ ਲਾਂਗਾ ਜੀ।
ਠੀਕ ਹੈ ਸਰ, ਠੀਕ ਹੈ, ਬਿਲਕੁਲ ਬਿਲਕੁਲ, ਮੈਨੂੰ ਪ੍ਰੋਗਰਾਮ ਤੋਂ ਬਾਅਦ ਫਿਰ ਕਾਲ ਕਰ ਲੈਣਾ, ਠੀਕ ਹੈ?
ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ ਜੀ,
ਥੈਂਕ ਯੂ ਸਰ, ਥੈਂਕ ਯੂ। ਔਰ ਮੈਨੂੰ ਆਫਿਸ ਤੋਂ ਯਾਦ ਕਰਾ ਰਹੇ ਨੇ ਕਿ ਕੱਲ੍ਹ ਮਿਡਵੀਕ ਨਿਊਜ਼ ਪੇਪਰ ਵੀ ਬਣਾਇਆ ਹੈਗਾ ਜੀ। ਬਿਲਕੁਲ ਜੀ ਬਿਲਕੁਲ, ਔਰ ਕੰਮ ਤਾਂ ਚਲੋ ਐਨੀਵੇਜ਼ ਬਹੁਤ ਹੁੰਦੇ ਨੇ ਉਹਦੇ ਨਾਲ ਨਾਲ, ਜਿੰਨਾ ਕੁ ਵੀ ਹੋ ਸਕੇ ਜੇ ਸਾਡੇ ਲਾਇਕ ਕੋਈ ਤੁਸੀਂ ਹੁਕਮ ਲਗਾਉਂਦੇ ਹੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਕੋਈ ਵੀ ਅਸੀਂ ਕੋਈ ਕਰ ਸਕੀਏ ਤਾਂ ਅਸੀਂ ਜ਼ਰੂਰ ਕਰ ਦਈਏ। ਹਾਂਜੀ ਸ਼ੈਲੀ ਜੀ ਵੀ ਬੜੀ ਪੇਸ਼ੈਂਟਲੀ ਵੇਟ ਕਰ ਰਹੇ, ਸ਼ੀ ਇਜ਼ ਬੀਨ ਪੇਸ਼ੈਂਟਲੀ ਵੇਟਿੰਗ ਫਰੋਮ ਚੈਨਲ ਵਾਈ। ਇਸ ਤੋਂ ਬਾਅਦ ਸੁਲੇਮਾਨ ਸਾਹਿਬ, ਬਾਕੀ ਕਾਲ ਇਸੇ ਤਰ੍ਹਾਂ ਮੈਂ ਜਾਰੀ ਰੱਖਾਂਗਾ। ਸ਼ੈਲੀ ਜੀ, ਵੀ ਡਿਡਨਟ ਗੈਟ ਯੋਰ ਵਿਊ ਪੁਆਇੰਟ ਔਨ ਏਅਰ, ਆਪਕਾ ਇਸ ਬਾਰੇ ਮੈਂ ਕਿਆ ਕਹਿਣਾ ਹੈ? ਡੌਨ ਚੈਰੀ, ਆਪ ਪ੍ਰੋਗਰਾਮਸ ਵੀ ਪ੍ਰੋਡਿਊਸ ਕਰਤੀ ਹੈ, ਦੈਨ ਮਿਤੁਲ ਜੀ ਤੋਂ ਕਹਿ ਰਹੀ ਹੈ ਕਿ ਡੌਨ ਚੈਰੀ ਹੀ ਸ਼ੁਡ ਹੈਵ ਸਿਲੈਕਟਿਡ ਹਿਜ਼ ਵਰਡਸ ਵੈਰੀ ਕੇਅਰਫੁਲੀ, ਮਿਤੁਲ ਜੀ ਕਹਿ ਰਹੀ ਹੈ ਕਿ ਉਹਨਾਂ ਨੇ ਗਲਤੀ ਕੀ ਹੈ, ਆਪਕਾ ਕਿਆ ਕਹਿਣਾ ਹੈ?
ਮਿਤੁਲ ਜੀ ਕੇ ਆਨਸਰ ਕੇ ਦੋ ਪਾਰਟਸ ਮੇਰੇ ਹਿਸਾਬ ਸੇ ਹੈ। As far as selection of word goes, absolutely yes. In fact, aapne ek bar sawal pucha tha ki sabse zyada powerful cheez kya hoti hai, multiple answers aaye the, mera jawab tha words, words matter. Aapke shabd kisi ko khush bhi kar sakte hain, kisi ko hurt bhi kar sakte hain, but as far as John Cherry's comments go, did he specifically mention a community? Did he name immigrants from a certain country? Did he even say immigrants? He said you people. हमने अपने आप से ये क्यों मान लिया कि उन्होंने किसे टारगेट किया है? फर्स्ट ऑफ ऑल, सेकेंडली, आर वी दैट सेंसिटिव कि कोई कुछ भी कहे और हम अचानक उस बात का बुरा मानकर बैठ जाते हैं? थर्ड पार्ट, उन्हें उनकी जॉब से निकाल दिया गया, बट द चैनल डिड रीप्ले द सेम टेलीकास्ट। इनफैक्ट ये सवाल खुद डॉन चेरी ने भी उठाया था, ही सो कॉन्फिडेंट ऑफ द काइंड ऑफ वर्क ही हैज बीन डूइंग कि उन्होंने ये तक चैलेंज किया है, आई विल सी व्हाट दे विल डू ऑन सैटरडे नाइट। हाउएवर, दैट इज अ डिफरेंट एस्पेक्ट ऑल टुगेदर, बट फ्रीडम ऑफ स्पीच की बात हो रही है, बट एब्सोल्यूट नहीं होती फ्रीडम ऑफ स्पीच। मेरा कहना सिर्फ इतना है कि फर्स्ट थिंग्स फर्स्ट, डिफरेंस किसी भी चीज में नहीं होना चाहिए। हमेशा इमिग्रेंट्स को लेकर इतने सारे सवाल यहाँ पर खड़े किए जाते हैं, ऑल्दो वी नो कनाडा में कितना स्ट्रांग और कितना पावरफुल इम्पैक्ट इमिग्रेंट्स लाते हैं, बट हम क्यों हमेशा इस बात का इतना डीप डिस्कशन करने लगते हैं? बिकॉज इट एक्चुअली टेक्स अस अवे फ्रॉम इम्पॉर्टेंट मैटर्स। सेकेंडली, अगर डॉन चेरी ने जो बात कही है वो वाकई इतनी हर्टफुल है, वाकई उसका इतना डीप इम्पैक्ट है कि उन्हें उनके जॉब से हटा दिया गया, देन ड्यूरिंग द इलेक्शन कैंपेन प्राइम मिनिस्टर जस्टिन ट्रूडो की एक नहीं तीन ऐसे इंस्टेंसेस फ्रॉम द पास्ट आए थे जब उन्होंने ब्लैक फेस पुटअप किया था, वाई वॉज ही रीइलेक्टेड? अगर आप किसी एक के कमेंट से इतना हर्ट हो जाते हैं तो किसी दूसरे की एक्टिविटी से क्यों बिल्कुल आपको असर नहीं पड़ता? हमें भी तो फिर एक स्टैंड फर्म बनाना पड़ेगा ना, मेरा तो यहाँ पर ये मानना है
जी। नो, योर पॉइंट्स आर वेल टेकन, और मेरे ख्याल से जिहड़ी उन्होंने गल कही हैगी है कि वर्ड्स, जो आपने भी बात की है, वर्ड्स मैटर, ਮੈਨੂੰ ਆਈ ਐਮ ਗਲੈਡ ਕਿ ਤੁਹਾਨੂੰ ਯਾਦ ਹੈ ਕਿ ਜਦ ਮੈਂ ਇਹ ਸਵਾਲ ਪੁੱਛਿਆ ਸੀਗਾ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਕੀ ਹੈ ਅਤੇ ਤੁਸੀਂ ਕਿਹਾ ਸੀਗਾ ਕਿ ਬਿਲਕੁਲ ਵਰਡਸ, ਸੋ ਤੁਹਾਡੇ ਮੁਤਾਬਿਕ ਵਰਡਸ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈਗੇ ਨੇ। ਹਾਲਾਂਕਿ ਮੈਂ ਜਿੱਥੇ ਵਰਡਸ ਨੂੰ ਬੜਾ ਇੰਪੋਰਟੈਂਟ ਸਮਝਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਬਟ ਮੈਂ ਹਜੇ ਵੀ ਆਈ ਸਟਿਲ ਸਟਿਕ ਟੂ ਮਾਈ ਸਟਫ ਬਿਕੋਜ਼ ਆਈ ਸਟਿਲ ਸੇ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਲਵ ਹੈਗੀ ਆ, ਪਿਆਰ ਹੈ, ਬਟ ਤੁਸੀਂ ਵਰਡਸ ਕਿਹਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਗੱਲ ਤੁਹਾਡੇ ਨਾਲ ਜਾਰੀ ਰਹੇਗੀ। ਮਿਤੁਲ ਜੀ ਆਪ ਵੀ ਪਲੀਜ਼ ਲਾਈਨ ਹੋਲਡ ਕਰ ਲੀਜੀਏ, ਸਾਡੇ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਜ਼ਰੂਰ ਲੈਂਦੇ ਚਲੇ ਜਾਈਏ। ਸੁਲੇਮਾਨ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ ਆਪਣੇ ਯੁਜੀਰ ਜੀ, ਤੁਹਾਡੀ ਆਪਣੇ ਡਿਸਕਸ਼ਨ ਹੋ ਰਹੀ ਸੀ ਫਿਟਨੈਸ ਤੇ। ਦੇਖੋ ਫੁੱਟਵਰਕ ਦੇ ਉੱਪਰ ਜਿਸ ਨੇ ਕੰਟਰੋਲ ਕਰ ਲਿਆ,
ਜੀ ਜੀ ਜੀ,
ਪ੍ਰੈਕਟਿਸ ਜਿਹਨਾਂ ਕਰਨੀ ਹੈ, ਮੁਹੰਮਦ ਅਲੀ ਸਾਹਿਬ ਉਹਨਾਂ ਦੇ ਫੁੱਟਵਰਕ ਤੇ ਜੋ ਕੰਟਰੋਲ ਆ, ਉਹ ਅੱਜ ਵਾਲੇ ਆਉਣ ਵਾਲੀ ਹੈ ਮਿਸਲਾਂ ਯੰਗ ਸਪੈਸ਼ਲੀ,
ਜੀ ਜੀ,
3-4, 2 ਮੀਲ, 5 ਮੀਲ ਫੁੱਟਵਰਕ ਦੀ ਪ੍ਰੈਕਟਿਸ ਹੈ ਤੇ ਉਹ ਬੰਦਾ ਮੁਕੱਦਰ ਦਾ ਸਿਕੰਦਰ ਹੋਵੇਗਾ ਹਰ ਮੈਦਾਨ ਦੇ ਵਿੱਚ। ਉਹਨਾਂ ਦੀ ਦੇਖੋ, ਜੇ ਅਗਰ ਬੱਚਿਆਂ ਨੂੰ ਇਹ ਕਰਨਾ ਕਿ ਉਹਨਾਂ ਨੇ 24 ਘੰਟੇ ਕੋਕ ਪੈਪਸੀ ਦੇ ਕਹਿਣੇ ਕਿ ਫੜੀ ਰੱਖਣੇ ਨੱਥ ਦੇ ਵਿੱਚ, ਕੋਈ ਉਹਨਾਂ ਦੀ ਹਿਲਜੁਲ ਨਹੀਂ ਹੋਣੀ 15 ਸਾਲ ਤੱਕ 20 ਸਾਲ ਤੱਕ, ਉਹ ਬੱਚਾ ਆਪਣੀ ਬਾਡੀ ਨੂੰ ਕਿਸ ਤਰ੍ਹਾਂ ਫਿੱਟ ਰੱਖ ਸਕੇਗਾ ਆਪਣੇ ਬੇਟੇ, ਉਹਦੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਕਿ ਹੋ ਜਾਣੀ ਹੈ। ਚਲੋ ਦੂਸਰੀ ਗੱਲ ਮੈਂ ਗੱਲ ਕਰਨਾ ਚਾਹੁੰਦਾ, ਤੁਸੀਂ ਇਹ ਗੱਲ ਕਰ ਰਹੇ ਸੋ ਜਾਣ ਤਿਆਰੀ ਸਾਹਿਬ ਦੇ ਉਹਨਾਂ ਨੇ ਜੋ ਆਪਣੇ ਕਮਿਟਸ ਦਿੱਤੇ ਨੇ, ਮੇਰਾ ਇਹ ਸਵਾਲ ਹੈ ਕਿ ਸਿੱਧੂ ਸਾਹਿਬ ਜਿਸ ਵੇਲੇ ਗਏ ਸਨ ਕਰਤਾਰਪੁਰ ਲਾਂਘੇ ਤੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਵਾਸਤੇ ਸਾਰਾ ਕੁਛ ਉਹਨਾਂ ਕਿਹਾ ਵੀ ਇਹ ਕਿ ਹੋਣਾ ਚਾਹੀਦਾ ਵੈਸੇ, ਲੇਕਿਨ ਉਹਨਾਂ ਦੀ ਉਹ ਇੱਕ ਜਾਬ ਸੀ, ਉਹ ਆਪਣਾ ਸ਼ੋ ਹੋਸਟ ਕਰਦੇ, ਉਹ ਕਿਉਂ ਉਹਨਾਂ ਦੀ ਜਾਬ ਖੋ ਲਈ ਗਈ, ਕਿਆ ਕਿਸੇ ਕਾਨੂੰਨ ਨੂੰ ਤੋੜਿਆ, ਕਾਨੂੰਨ ਦੀ ਉਲੰਘਣਾ ਕੀਤੀ ਹੈ? ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ। ਕੱਲ ਇੱਕ ਵਿਅਕਤੀ ਆਏ ਸਨ, ਦੇਖੋ ਇੱਕ ਸਮੇਸ਼ ਸੈਣੀ, ਉਹ ਜਿਸ ਧਰਮ ਨਾਲ ਤਲਕ ਰੱਖਦੇ ਨੇ ਤੁਹਾਨੂੰ ਪਤਾ ਹੈ, ਕੋਈ ਅਗਰ ਕੋਈ ਹੋਰ ਸੈਣੀ ਆਉਂਦਾ ਉਹਦਾ ਕਿਸੇ ਹੋਰ ਧਰਮ ਨਾਲ ਹੈ, ਲੇਕਿਨ ਦੋਵੇਂ ਧਰਮ ਵੱਖਰੇ ਵੱਖਰੇ ਨੇ। ਅਗਰ ਕੱਲ ਨੂੰ ਕਿਹਾ ਜਾਏ ਮੁਸਲਮਾਨਾਂ ਨੂੰ ਕਿਹਾ ਜਾਏ ਬਈ ਇੱਕ ਤੁਹਾਡਾ ਔਰ ਫਲਾਂ ਦਾ ਧਰਮ ਹੀ ਕੀ ਹੈ, ਕਿਆ ਕੋਈ ਮੁਸਲਮਾਨ ਨਹੀਂ ਇੱਕ ਬਰਦਾਸ਼ਤ ਕਰ ਸਕੇਗਾ? ਜਿਸਦਾ ਧਰਮ ਜੋ ਹੈ ਉਹਦੇ ਤੱਕ ਉਹਨੂੰ ਇੱਕ ਰਹਿਣ ਦੇਣਾ ਚਾਹੀਦਾ ਹੈ, ਨਾ ਕਿ ਉਹਦੇ ਵਿੱਚ ਅਕਵ ਹੈ ਕਿ ਆਪਣੇ ਖਿਚੜੀ ਮਿਕਸ ਕਰਕੇ ਮੈਂ ਇਹ ਕਿ ਇੱਕ ਹੀ ਹੈ। ਇਸ ਤਰ੍ਹਾਂ ਦੂਸਰੇ ਦਿਲ ਨੂੰ ਇਹ ਕਿ ਦਰਦ ਹੁੰਦਾ ਵੈ। ਮੈਂ ਸਿਰਫ ਇਹੋ ਹੀ ਇੰਡੀਕੇਟਰ ਇਹ ਦੇਣਾ ਚਾਹੁੰਦਾ ਹਾਂ ਕਿ ਜੋ ਵਿਅਕਤੀ ਉਹ ਆਉਂਦੇ ਕਿ ਪਲੀਜ਼ ਅਗਰ ਆਪਣੇ ਧਰਮ ਵਾਸਤੇ ਕੋਈ ਬੰਦਾ ਟਾਰਗੇਟ ਹੀ ਕਰਦਾ ਰਵੇ ਬਈ ਦੂਸਰੇ ਨੂੰ, ਉਹਦੇ ਦਿਲ ਨੂੰ ਇਹ ਕਿ ਆਪਣੇ ਤਰ੍ਹਾਂ ਠੇਸ ਪਹੁੰਚਦੀ ਹੈ। ਤੇ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਇੱਕ ਲੈਣਾ ਚਾਹੁੰਦਾ, ਮੈਂ ਸਿਰਫ ਫਿਟਨੈਸ ਵਾਸਤੇ ਇੱਕ ਜੀ ਨਾ ਕਰ ਰੱਬ ਰੱਖਣ
ਰੱਬ ਰੱਖਾ। ਸੁਲੇਮਾਨ ਸਾਹਿਬ, ਸੁਲੇਮਾਨ ਸਾਹਿਬ ਤੁਹਾਡੀ ਜਿਹੜੀ ਸਪੋਰਟਸ ਦੀ ਫਿਟਨੈਸ ਦੀਆਂ ਗੱਲਾਂ ਹੁੰਦੀਆਂ ਸਾਨੂੰ ਬਹੁਤ ਵਧੀਆ ਲੱਗਦੀਆਂ, ਥੈਂਕ ਯੂ ਫੋਰ ਦੈਟ। ਔਰ ਜਿੱਥੇ ਤੱਕ ਤੁਹਾਡੀ ਗੱਲ ਹੈਗੀ ਹੈ ਕਿ ਜੀ ਕੋਈ ਜਿਹੜੀ ਕਿਸੇ ਨੂੰ ਦਿਲ ਨੂੰ ਨਹੀਂ ਦਿਖਾਉਣੀ ਚਾਹੀਦੀ, ਠੇਸ ਲੱਗਦੀ ਹੈ ਕੋਈ ਜੇ ਕਦੋਂ ਕੋਈ ਗੱਲ ਐਸੀ ਕਰਦਾ ਹੈ, ਤਾਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰਦੇ ਹਾਂ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਬਟ ਹੈਵਿੰਗ ਸੈਡ ਦੈਟ, ਮੈਂ ਵੀ ਜ਼ਰੂਰ ਕਹਿ ਦਵਾਂ ਕਿ ਜਦੋਂ ਤੁਸੀਂ ਜਾਂ ਤਾਂ ਸੈਂਸਿਟਿਵ ਇਸ਼ੂ ਜਾਂ ਕੰਟੈਂਸ਼ੀਅਸ ਇਸ਼ੂ ਜਿਹੜੇ ਆ ਉਹ ਨਾ ਕਰੋ, ਫਿਰ ਤਾਂ ਗੱਲ ਵੱਖਰੀ ਹੈ। ਬਟ ਬਹੁਤ ਵਾਰ ਜਦੋਂ ਕੋਈ ਸੈਂਸਿਟਿਵ ਇਸ਼ੂਜ ਹੁੰਦੇ ਨੇ, ਯੂ ਆਰ ਵਾਕਿੰਗ ਅ ਵੈਰੀ ਵੈਰੀ ਟਾਈਟ ਰੋਪ, ਯੂ ਮਾਈਟ ਅਫੈਂਡ ਸਮਵਨ ਔਰ ਦ ਅਦਰ। ਔਰ ਕੋਈ ਵੀ ਜਿਹੜਾ ਇੰਪੋਰਟੈਂਟ ਇਸ਼ੂ ਹੈ, ਕਈ ਵਾਰ ਬਿਨਾਂ ਕਿਸੇ ਨੂੰ ਅਫੈਂਡ ਕੀਤੇ ਸ਼ਾਇਦ ਉਹ ਕਿਹਾ ਜਾ ਵੀ ਨਹੀਂ ਸਕਦਾ। ਬਹੁਤ ਵਾਰ ਦੇਖੋ ਕੋਈ ਕਦੇ ਨਾ ਕਦੇ, ਹੁਣ ਮੈਂ ਛੋਟੀ ਜਿਹੀ ਗੱਲ ਕਹਿੰਦਾ, ਹੁਣ ਰਾਮ ਮੰਦਿਰ ਔਰ ਬਾਬਰੀ ਮਸਜਿਦ ਦੀ ਅਸੀਂ ਗੱਲ ਕਰ ਲਈਏ, ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹਾਂ ਕਿ ਜੀ ਉੱਥੇ ਰਾਮ ਮੰਦਿਰ ਬਣੇ ਜਾਂ ਬਾਬਰੀ ਮਸਜਿਦ ਬਣੇ। ਮੈਨੂੰ ਅੱਜ ਪੁੱਛਿਆ, ਹੁਣ ਜੇ ਮੈਂ ਗੱਲ ਕਹਾਂਗਾ ਇਹਦੇ ਨਾਲ ਬਹੁਤ ਸਾਰੇ ਲੋਕ ਅਫੈਂਡ ਹੋ ਸਕਦੇ ਨੇ, ਮੈਂ ਤਾਂ ਉੱਥੇ ਕਹਾਂਗਾ ਜੀ ਉੱਥੇ 67 ਏਕੜ ਜ਼ਮੀਨ ਜਿਹੜੀ ਲੜਾਈ ਆ ਉਹ 2.77 ਏਕੜ ਦੀ ਆ, ਜਿਹੜੀ ਇਹ ਫਾਈਟ ਹੋਈ ਨਾ ਬਾਬਰੀ ਮਸਜਿਦ ਔਰ ਰਾਮ ਮੰਦਿਰ ਦੀ, ਇਟਸ ਓਨਲੀ 2.77 ਏਕੜ, ਠੀਕ ਹੈ। 67 ਏਕੜ ਗਵਰਨਮੈਂਟ ਨੇ ਐਕਵਾਇਰ ਕਰ ਲਈ ਉਹਦੇ ਆਸ ਪਾਸ ਦੀ ਸਾਰੀ ਜ਼ਮੀਨ। ਕੈਨ ਯੂ ਇਮੈਜਿਨ ਕਿ ਤੁਸੀਂ 67 ਏਕੜ 'ਚ ਕੀ ਕਰ ਸਕਦੇ ਹੈਗੇ ਹੋ? 67 ਏਕੜ ਤਾਂ ਬੜਾ ਕੁਛ ਹੋ ਸਕਦਾ। ਹੁਣ ਜ਼ਰੂਰ ਕੱਲ੍ਹ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੀਡਰ ਸੀਗੇ ਲੈਫਟੀਨੈਂਟ ਜਨਰਲ ਸ਼ਾਹ ਸਾਹਿਬ, ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈਗੀ ਹੈ ਕਿ ਸਾਡੇ ਕੋਲ ਮਸਜਿਦਾਂ ਬਹੁਤ ਨੇ ਹੁਣ। ਮੈਨੂੰ ਬੜੀ, ਮੈਂ ਇਹੀ ਕਈ ਵਾਰ ਗੱਲ ਸੋਚਦਾ ਹੁੰਦਾ ਕਿ ਇੰਡੀਆ ਦੇ ਵਿੱਚ ਤਾਂ ਮੁਸਲਿਮ ਕਮਿਊਨਿਟੀ, ਹਿੰਦੂ ਕਮਿਊਨਿਟੀ ਬੜੀ ਪ੍ਰੋਗਰੈਸਿਵ ਹੋ ਗਈ। ਅਸੀਂ ਸ਼ਾਇਦ ਵੈਸੇ ਹੀ ਸੋਚ, ਉਹ ਕੁਛ ਦੇਖੋ ਜਿੱਥੇ 130 ਕਰੋੜ ਲੋਕ ਨੇ ਉੱਥੇ 130 ਕਰੋੜ ਦੇ ਵਿੱਚੋਂ ਆ ਜਿਹੜੇ 10, 20, 50, 100 ਹੋਣਗੇ, 1000 ਹੋਣਗੇ, ਆ ਜਿਹੜੇ ਭੱਜੇ ਫਿਰੇ ਨੇ ਪਾਗਲਾਂ ਦੀ ਤਰ੍ਹਾਂ ਕਿ ਜੀ ਉਹ ਕਿਸੇ ਨੇ ਗਾਂ ਦਾ ਮਾਸ ਖਾ ਲਿਆ ਤਾਂ ਉਹਨੂੰ ਤੁਸੀਂ ਹਿੱਟ ਕਰੋ, ਬਈ ਉਹਦੀ ਆਪਣੀ ਮਰਜ਼ੀ ਹੈ ਜੇ ਕੋਈ ਗਾਂ ਦਾ ਮਾਸ ਖਾ ਰਿਹਾ, ਐਬਸੋਲੂਟਲੀ ਕੰਡੈਮੇਬਲ। ਬਟ ਮੈਂ ਬਾਏ ਐਂਡ ਲਾਰਜ ਇਹ ਦੇਖਦਾ ਹੈਗਾ, ਦੇਖੋ ਇੰਨਾ ਸੈਂਸਿਟਿਵ ਇਸ਼ੂ ਹੈ, ਮੈਨੂੰ ਉੱਥੇ ਬੜੀ ਸਮਝਦਾਰੀ ਵਾਲੀਆਂ ਗੱਲਾਂ ਨਿਕਲੀਆਂ ਹੈਗੀਆਂ। ਔਰ ਕੱਲ ਜਿਹੜੇ ਮੇਨ ਲਿਟੀਕੈਂਟ ਨੇ, ਜਿਹੜੇ ਮੇਨ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਸੀਗੀ ਇਹ ਸਾਰੇ ਕੇਸ ਦੀ, ਜਿਹਨਾਂ ਨੇ ਲੜਾਈ ਲੜੀ ਹੈ, ਉਹਨਾਂ ਨੇ ਵੀ ਕੱਲ ਇਹ ਗੱਲ ਕਹਿਤੀ ਹੈ ਕਿ ਉਹ ਕਹਿੰਦੇ ਜੀ ਅਸੀਂ ਬਾਬਰੀ ਮਸਜਿਦ ਐਕਸੈਪਟ ਕਰ ਲਾਂਗੇ 5 ਏਕੜ ਜਿਹੜੀ ਸਾਨੂੰ ਕੋਰਟ ਵੱਲੋਂ ਹੁਕਮ ਹੋਇਆ, ਪ੍ਰੋਵਾਈਡਡ ਉਹਨਾਂ ਨੇ ਇੱਕ ਸ਼ਰਤ ਜ਼ਰੂਰ ਰੱਖੀ ਹੈ ਕਿ ਪ੍ਰੋਵਾਈਡਡ ਉਹ ਸਾਡੇ 67 ਏਕੜ ਦਾ ਜਿਹੜਾ ਏਰੀਆ ਉਹਦੇ ਵਿੱਚ ਹੀ ਕਿਤੇ ਤੁਸੀਂ ਬਣਾ ਦਿਓ। ਅਤੇ ਉੱਥੇ ਲੋਕ ਬੜੇ ਸਮਝਦਾਰੀ ਦੇ ਨਾਲ ਹੁਣ ਆਪਣੇ ਇਸ਼ੂਜ਼ ਰਿਜ਼ੋਲਵ ਕਰਨ ਲੱਗ ਪਏ ਨੇ। ਬਟ ਇਫ ਯੂ ਵੁੱਡ ਆਸਕ ਮੀ ਵਟ ਇਜ਼ ਮਾਈ ਵਿਊ ਪੁਆਇੰਟ, ਹੁਣ ਦੋ ਚੀਜ਼ਾਂ ਹੋਣਗੀਆਂ, ਜਾਂ ਤਾਂ ਮੈਂ ਜੀ ਲੋਕਾਂ ਨੂੰ ਖੁਸ਼ ਕਰਨ ਲਈ ਹੁਣ ਅੱਛਾ ਲੋਕਾਂ ਨੂੰ ਖੁਸ਼ ਪੂਰਾ ਤਾਂ ਕਿਸੇ ਨੂੰ ਵੀ ਨਹੀਂ ਖੁਸ਼ ਕੀਤਾ ਜਾ ਸਕੇਗਾ। ਜੇ ਮੈਂ ਕਹਿ ਦਵਾਂ ਹਾਂਜੀ ਹਾਂਜੀ ਜੀ ਉੱਥੇ ਸਹੀ ਜੀ ਰਾਮ ਮੰਦਿਰ ਬਣਨਾ ਚਾਹੀਦਾ, ਚੰਗੀ ਗੱਲ ਹੈ, ਅੱਛਾ ਉਹ ਇੱਕ ਸੈਕਸ਼ਨ ਕਹੇਗਾ ਜੀ ਯੁਧਵੀਰ ਨੇ ਇੱਧਰ ਦੀ ਗੱਲ ਕਰ ਦਿੱਤੀ, ਉਹ ਅਫੈਂਡ ਹੋ ਸਕਦੇ ਨੇ। ਜੇ ਮੈਂ ਕਹਿ ਦਵਾਂ ਕਿ ਨਹੀਂ ਨਹੀਂ ਜਨਾਬ ਬਾਬਰੀ ਮਸਜਿਦ ਉੱਥੇ ਬਣਨੀ ਚਾਹੀਦੀ ਹੈ, ਕਿਉਂ ਗਿਰਾਏਗੀ ਬਾਬਰੀ ਮਸਜਿਦ, ਉਹ ਗਲਤ ਹੈਗੀ ਹੈ। ਅਤੇ ਮੈਨੂੰ ਯਾਦ ਹੈ ਕਿ ਸਾਡੇ ਕਾਲਰ ਹੈਗੇ ਨੇ, ਮੈਨੂੰ ਨਾਮ ਪਤਾ ਉਹਨਾਂ ਦਾ, ਮੈਂ ਨਾਮ ਨਹੀਂ ਲਾਂਗਾ, ਉਹ ਬੜਾ ਇੱਕ ਦਿਨ ਮੇਰੇ ਤੋਂ ਨਾਰਾਜ਼ ਹੋ ਗਏ ਸੀ। ਉਹ ਕਹਿੰਦੇ ਜੀ ਜੇ ਹਿੰਦੂਆਂ ਦਾ ਰਾਮ ਮੰਦਿਰ ਬਣਦਾ ਤੁਹਾਨੂੰ ਇਸ 'ਤੇ ਕੀ ਇਤਰਾਜ਼ ਹੈ? ਉਹ ਮੇਰੇ ਤੋਂ ਬੜਾ ਗੁੱਸਾ ਕਰ ਗਏ ਕਿ ਮੈਂ ਇਹ ਗੱਲ ਕਿਉਂ ਬੋਲੀ ਹੈ ਕਿ ਜੀ ਹਿੰਦੂਆਂ ਦਾ ਰਾਮ ਮੰਦਿਰ। ਮੇਰਾ ਵਿਊ ਪੁਆਇੰਟ ਅਗੇਨ ਇਹਦੇ ਬਾਰੇ ਬੜਾ ਕਲੀਅਰ ਹੈ, ਜਾਂ ਤਾਂ ਮੈਂ ਆਪਣੀ ਗੱਲ ਨੂੰ ਦਬਾ ਜਾਵਾਂ, ਚੁੱਪ ਕਰਕੇ ਬੈਠ ਜਾਵਾਂ ਅਤੇ ਗੱਲ ਨੂੰ ਥੋੜ੍ਹਾ ਜਿਹਾ ਘੁਮਾ ਫਿਰਾ ਕੇ ਗੱਲ ਕਰਦਾ, ਤਾਂ ਜੇ ਸਿੱਧੇ ਯੂਜਲੀ ਮੈਂ 8 out of 10 ਟਾਈਮਸ ਉਹ ਗੱਲ ਸਿੱਧੀ ਕਹਿ ਦਿੰਦਾ ਹੁੰਦਾ। ਮੈਨੂੰ ਪੁੱਛਿਆ ਜਾਏ ਮੈਂ ਕਹਾਂਗਾ 67 ਏਕੜ ਜ਼ਮੀਨ ਹੈ, 67 ਏਕੜ ਗੌਰਮੈਂਟ ਐਕਵਾਇਰਡ ਹੈ, ਸਰਕਾਰ ਨੇ ਪੈਸਾ ਦੇ ਦਿੱਤਾ ਹੈ। ਉੱਥੇ ਇਹ ਮੰਗ ਕਿਉਂ ਨਹੀਂ ਕੀਤੀ ਜਾਂਦੀ ਉੱਤਰ ਪ੍ਰਦੇਸ਼ ਦੇ ਵਿੱਚ ਕਿ ਕੋਈ ਵਧੀਆ ਉੱਥੇ ਕੋਈ ਯੂਨੀਵਰਸਿਟੀ ਖੋਲ੍ਹ ਦਿੱਤੀ ਜਾਵੇ, ਕੋਈ ਲੋਕ ਪੜ੍ਹ ਲਿਖ ਕੇ ਵਧੀਆ ਨੌਕਰੀਆਂ ਉੱਥੇ ਕ੍ਰੀਏਟ ਕਰਨ, ਨਾਲ ਕੋਈ ਤੁਸੀਂ ਮੈਡੀਕਲ ਹੋਸਪਿਟਲ ਖੋਲ੍ਹ ਦਿਓ, ਕੋਈ ਏਮਸ ਵਰਗਾ ਕੋਈ ਵਧੀਆ ਇੰਸਟੀਟਿਊਟ ਲਿਆਓ, ਲੋਕ ਪੜ੍ਹ ਲਿਖ ਕੇ ਡਾਕਟਰ ਬਣਨ, ਨਾਲ ਵਧੀਆ ਹੋਸਪਿਟਲ ਕੋਈ ਬਣ ਜਾਏ, ਕੋਈ IIT ਵਰਗੀ ਕੋਈ ਚੀਜ਼ ਖੋਲ੍ਹ ਦਿਓ, ਕੋਈ IIM ਖੋਲ੍ਹ ਦਿਓ। ਆਖਿਰਕਾਰ ਕੋਈ ਹੁਣ ਕਈ ਮੁਸਲਿਮ ਕਮਿਊਨਿਟੀ ਦੇ ਲੀਡਰਸ ਦੇ ਮੈਂ ਬਿਆਨ ਪੜ੍ਹ ਰਿਹਾ ਸੀ ਅਖਬਾਰਾਂ 'ਚ, ਬੜੇ ਵਧੀਆ ਉਹਨਾਂ ਨੇ ਬਿਆਨ ਦਿੱਤੇ, ਇੱਕ ਯੂਸਫ ਸਾਹਿਬ ਨੇ, ਉਹਨਾਂ ਨੇ ਬੜਾ ਸੋਹਣਾ ਬਿਆਨ ਦਿੱਤਾ, ਉਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਦੇ ਦਿਆ, ਠੀਕ ਹੈ ਖਤਮ ਕਰੇ ਆ। ਯੂਸਫ ਸਾਹਿਬ ਕਹਿੰਦੇ ਹਮਾਰੇ ਪਾਸ ਬੜੀ ਮਸਜਿਦ ਹੈ, ਅਯੋਧਿਆ ਮੇਂ ਮਸਜਿਦੋਂ ਕੀ ਕਮੀ ਥੋੜੀ ਹੈ ਔਰ ਅਯੋਧਿਆ ਮੇਂ ਮੰਦਿਰੋਂ ਕੀ ਵੀ ਕੋਈ ਕਮੀ ਨਹੀਂ ਹੈ। ਸੋ ਮੰਦਿਰ ਵੀ ਬਹੁਤ ਹੈ, ਹੁਣ ਲੋਕ ਅਫੈਂਡ ਹੋ ਜਾਣਗੇ, ਉਹ ਕਹਿਣਗੇ ਨਹੀਂ ਜੀ ਹਮਾਰੇ ਭਗਵਾਨ ਸ਼੍ਰੀ ਰਾਮ ਯਹੀ ਹੋਏ ਥੇ, ਤੋ ਇਹ ਯੁਧਵੀਰ ਜੀ ਤੁਹਾਡੀ ਗਲਤ ਗੱਲ ਹੈ, ਅਸੀਂ ਤਾਂ ਇੱਥੇ ਹੀ ਮੰਦਿਰ ਬਣਾਉਣਾ ਹੈ। ਬਈ ਬਣਾ ਲਓ, ਅਸੀਂ ਕਦੋਂ, ਮੈਂ ਇੱਥੇ ਬੈਠਾ ਤਾਂ ਕੁਛ ਕਰ ਵੀ ਨਹੀਂ ਸਕਦਾ, ਵੈਸੇ ਵੀ ਮੈਂ ਤਾਂ ਸਵਾਲ ਦੇ ਜਵਾਬ ਦੇ ਸਕਦਾ। ਬਟ ਐਜ਼ ਆ ਵਾਸ ਮੈਂਸ਼ਨਿੰਗ, ਕਿਤੇ ਨਾ ਕਿਤੇ ਤੁਸੀਂ ਕਿਸੇ ਨਾ ਕਿਸੇ ਨੂੰ ਅਫੈਂਡ ਜ਼ਰੂਰ ਕਰ ਦੋਗੇ ਜੇ ਆਪਣਾ ਵਿਊ ਪੁਆਇੰਟ ਦਿਓਗੇ। ਸੋ ਇਟ ਇਜ਼ ਵੈਰੀ ਡਿਫੀਕਲਟ, ਜਦ ਵੀ ਤੁਸੀਂ ਕਿਸੇ ਸੈਂਸਿਟਿਵ ਇਸ਼ੂ ਤੇ ਕਹੋਗੇ ਤਾਂ ਜੇ ਖੁੱਲ੍ਹ ਕੇ ਦਿਓਗੇ, ਜਾਂ ਤਾਂ ਮੈਂ ਹਾਂ 'ਚ ਹਾਂ ਮਿਲਾ ਦਿਆਂ, ਚਲੋ ਜੀ ਜੋ ਅਦਾਲਤ ਨੇ ਫੈਸਲਾ ਦੇ ਦਿਆ ਉਹ ਠੀਕ ਹੈ, ਜਾਂ ਤਾਂ ਇਹੋ ਜਿਹੀ ਗੋਲਮੋਲ ਜੀ ਗੱਲ ਕਰ ਦਿੱਤੀ ਜਾਵੇ। ਐਨੀਵੇਜ਼ ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਹਾਂਜੀ ਪਰਵਿੰਦਰ ਜੀ, ਤੁਸੀਂ ਆਉਂਦੇ ਰਹੋ ਜੀ, ਮੇਰੇ ਖਿਆਲ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ। ਪਰਵਿੰਦਰ, ਹੈਲੋ।
ਹਾਂਜੀ ਹਾਂਜੀ ਯੁਧਵੀਰ ਜੀ, ਜਿਹੜੇ ਹੁਣੇ ਪਹਿਲਾਂ ਕਮੈਂਟਸ ਹੋਏ ਨੇ ਡੌਨ ਚੈਰੀ ਦੇ ਬਾਰੇ,
ਹਾਂਜੀ
ਮੋਸਟਲੀ ਕਮੈਂਟਸ ਫੋਕਸ ਕਰ ਰਹੇ ਨੇ ਉਹਦੀ ਜਿਹੜੀ ਫਸਟ 2 ਵਰਡਸ ਨੇ ਕਿ ਯੂ ਪੀਪਲ।
ਜੀ ਜੀ।
ਬਟ ਉਸਦੇ ਨਾਲ ਨਾਲ ਜੇ ਅਸੀਂ ਉਸਦੀ ਪੂਰੀ ਕਮੈਂਟ ਦੇਖੀਏ ਤਾਂ ਉਹੀ ਹੈ ਕਿ ਯੂ ਕਮ ਹੇਅਰ ਟੂ ਸਟੀਲ ਆਵਰ ਮਿਲਕ ਐਂਡ ਹਨੀ।
ਜੀ ਜੀ।
ਸੋ ਉਹਨੇ ਆਵਰ ਐਂਡ ਯੋਰਸ ਤਾਂ ਉਹਨੇ ਬਣਾ ਹੀ ਦਿੱਤੇ।
ਜੀ ਜੀ ਜੀ।
ਸੋ ਜੇ ਅਸੀਂ ਆਵਰ ਵਿਊ ਪੁਆਇੰਟ ਦੇਖ ਰਹੇ ਹਾਂ ਤਾਂ ਉਹਦੇ ਨਾਲ ਆਵਰ ਕੌਣ ਨੇ, ਕਿਹਨੂੰ ਉਹ ਕਹਿੰਦਾ ਕਿ ਤੁਸੀਂ ਇੱਥੇ ਦਿਓ? ਇਜ਼ ਇਟ ਦੀ ਐਂਗਲੋ ਸੈਕਸਨ ਜਿਹੜੇ ਲੋਕੀ ਇੱਥੇ ਨੇ? ਜੇ ਐਂਗਲੋ ਸੈਕਸਨ ਨੇ ਤਾਂ ਜਿਹੜੇ ਬਾਕੀ ਇਮੀਗ੍ਰੈਂਟਸ ਆਏ ਨੇ ਉਹਨਾਂ ਦੇ ਅਗੇਂਸਟ ਤਾਂ ਉਸਦੀ ਕਮੈਂਟਸ ਹੈਗੀਆਂ ਹੀ ਨੇ। ਹੁਣ ਸੈਕਿੰਡ ਜਿਹੜਾ ਜਸਟਿਨ ਟਰੂਡੋ ਵਾਲਾ ਬਲੈਕ ਫੇਸ ਵਾਲਾ ਸੀ, ਉਹਦੇ 'ਚ ਇਹ ਵੀ ਸੀ ਕਿ ਉਹਨਾਂ ਨੇ ਅਪੋਲੋਜਾਈਜ਼ ਕਰ ਲਿਆ ਸੀ। ਡੌਨ ਚੈਰੀ ਹੈਜ਼ ਫੇਲਡ ਟੂ ਅਪੋਲੋਜਾਈਜ਼। ਉਹਨੇ ਅਪੋਲੋਜਾਈਜ਼ ਛੱਡੋ, ਅਜੇ ਤੱਕ ਉਹਨੇ ਪਹਿਲਾਂ ਮੇਰੇ ਖਿਆਲ ਵਿਦਇਨ ਦ ਫਸਟ 24 ਆਵਰਸ ਉਹਨੇ ਅਕਨੋਲੇਜ ਨਹੀਂ ਕਰਿਆ ਕਿ ਆਈ ਹੈਵ ਡਨ ਸਮਥਿੰਗ ਰੋਂਗ। ਸੋ ਦੈਟ ਇਜ਼ ਸਮਥਿੰਗ ਜਿਹੜੀ ਆਪਣੀ ਕਮਿਊਨਿਟੀ ਨੂੰ ਜਾਂ ਜਿਹੜੇ ਇਮੀਗ੍ਰੈਂਟਸ ਨੇ, ਵੀ ਸ਼ੁੱਡ ਰਿਫਲੈਕਟ ਔਨ ਇਟ ਕਿ ਇਹਦੇ ਵਿਊ ਪੁਆਇੰਟਸ ਕੀ ਨੇ। ਕੱਲ੍ਹ CBC 'ਤੇ ਵੀ ਇੱਕ ਨਿਊਜ਼ ਸ਼ੋ ਹੋ ਰਿਹਾ ਸੀ ਅਤੇ ਦ ਹਾਕੀ ਪਲੇਅਰ ਹੂ ਵਾਜ਼ ਇਨਵਾਈਟਿਡ, ਉਹ ਕਹਿ ਰਿਹਾ ਸੀ ਕਿ ਕੱਲ੍ਹ ਨੂੰ ਜਦੋਂ ਬੱਚੇ ਸਾਡੇ ਗੇਮ ਖੇਡ ਰਹੇ ਨੇ, ਹਾਊ ਵੁੱਡ ਦ ਪੇਰੈਂਟਸ ਐਕਸਪਲੇਨ ਕਿ ਡੌਨ ਚੈਰੀ ਮਿਸ ਹੋ ਰਿਹਾ TV ਤੋਂ? ਸੋ ਦੇਰ ਇਜ਼ ਵਨ ਵਿਊ ਪੁਆਇੰਟ ਕਿ ਇਸਨੇ ਕੁਛ ਗਲਤ ਨਹੀਂ ਕੀਤਾ, ਸੋ ਦੈਟ ਮੀਨਸ ਜਿਹੜੇ ਇਹਨਾਂ ਦੇ ਬੱਚੇ ਕੱਲ੍ਹ ਨੂੰ ਹਾਕੀ ਖੇਡਣਗੇ ਵੱਡੇ ਹੋਣਗੇ, ਦੇ ਆਰ ਵਿਦ ਦੈਟ ਵਿਊ ਪੁਆਇੰਟ ਕਿ ਵੀ ਹੈਵ ਦੀ ਐਂਗਲੋ ਸੈਕਸਨ ਦ ਸੁਪੀਰੀਓਰਿਟੀ ਕੰਪਲੈਕਸ। ਬਟ ਮੇਰਾ ਤਾਂ ਇਹੀ ਕਮੈਂਟ ਸੀ ਕਿ ਵੀ ਹੈਵ ਟੂ, ਜਿਹੜੇ ਸਾਡੇ ਦੋ ਵਰਡਸ ਨੇ, ਅਸੀਂ ਉਹ ਯੂ ਪੀਪਲ 'ਤੇ ਨਾ ਫੋਕਸ ਕੀ ਗਲਤੀ ਹੋਈ ਹੈ, ਐਕਨੋਲੇਜ ਦੈਟ, ਅਪੋਲੋਜਾਈਜ਼ ਐਂਡ ਮੂਵ ਔਨ।
ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਜੀ, ਕਿਉਂਕਿ ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕੀਤੀ, ਤੁਹਾਡਾ ਨਾਮ ਕੀ ਹੈਗਾ, ਫੁੱਲ ਨੇਮ ਕੀ ਹੈ?
ਮੇਰਾ ਪਰਵਿੰਦਰ ਆ ਜੀ।
ਹਾਂਜੀ ਪਰਵਿੰਦਰ ਜੀ, ਅੱਛਾ ਪਰਵਿੰਦਰ ਜੀ, ਐਜ਼ ਮਚ ਐਜ਼ ਆਈ ਐਗਰੀ ਵਿਦ ਯੂ, ਲੇਕਿਨ ਮੈਂ ਮੇਬੀ ਸ਼ਾਇਦ ਤੁਸੀਂ ਇਹਦੇ ਨਾਲ ਵੀ ਡਿਸਐਗਰੀ ਕਰੋਗੇ, ਬਟ ਯੂ ਨੋ ਇਫ ਸੰਬਡੀ ਇਜ਼ ਟਰਾਇੰਗ ਟੂ ਕਲੇਮ, ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਯੂ ਕਮ ਹੇਅਰ ਟੂ ਇੰਜੋਏ ਆਰ ਵੇ ਆਫ ਲਾਈਫ, ਰਾਈਟ? ਸਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੈ, ਐਜ਼ ਮਚ ਐਜ਼ ਆਈ ਨੋ ਕਿ ਡੌਨ ਚੈਰੀ ਵੀ ਇੱਥੇ ਇਮੀਗ੍ਰੈਂਟ ਹੈ। ਮੈਂ ਤਾਂ ਇੱਥੇ ਇਹ ਵੀ ਕਹਿ ਦਿੰਦਾ ਕਿ ਜੀ ਤੁਸੀਂ ਭਾਈ ਸਾਹਿਬ, ਤੁਹਾਡਾ ਤੇ 700-800 ਸਾਲ ਪਹਿਲਾਂ 1492 ਤੇ ਉੱਥੇ ਆ ਗਏ, ਕੋਲੰਬਸ ਨੇ ਅਜੇ ਅਮਰੀਕਾ ਡਿਸਕਵਰ ਕੀਤਾ ਸੀ, ਤੁਹਾਡਾ 700-800 ਸਾਲ ਪਹਿਲਾਂ ਪੁਰਾਣਾ ਚਲੇ ਜਾਓ ਤੇ ਹਿਸਟਰੀ ਨਹੀਂ ਲੱਭੇਗੀ ਇੱਥੇ ਕੈਨੇਡਾ ਦੀ ਕਿ ਹਿਸਟਰੀ ਕੀ ਹੈ। ਸਾਡੀ ਤੇ 5000 ਸਾਲ ਦੀ ਹਿਸਟਰੀ ਹੈ, ਸਾਡਾ ਕੋਈ ਕਲਚਰ ਹੈ, ਸਾਡਾ ਕੋਈ ਇਤਿਹਾਸ ਹੈ, ਠੀਕ ਹੈ? ਤੇ ਤੁਸੀਂ ਵੀ ਕਦੇ ਨਾ ਕਦੇ, ਸੰਬੜੀ ਕੈਨ ਕਰੈਕਟ ਮੀ ਇਫ ਆਈ ਐਮ ਰੋਂਗ, ਹੀ ਵਾਸ ਕਿ ਇਹ ਆਇਰਿਸ਼ ਇਮੀਗ੍ਰੈਂਟ, ਹੀ ਵਾਸ ਬੋਰਨ ਇਨ 1934। ਬਟ ਮੈਂ ਉਹਨਾਂ ਨੂੰ ਥੋੜਾ ਜਿਹਾ ਕ੍ਰੈਡਿਟ ਇਹ ਦੇ ਰਿਹਾ ਕਿ ਜਿਹੜਾ ਬੰਦਾ 1934 ਦੇ ਵਿੱਚ ਪੈਦਾ ਹੋਇਆ ਉਹਨੇ ਤਕਰੀਬਨ 65-66 ਸਾਲ, 2000 ਤੱਕ ਦੀ ਮੈਂ ਪਹਿਲਾਂ ਗੱਲ ਕਰਾਂਗਾ, 65-66 ਸਾਲ ਪਿਛਲੀ ਸੈਂਚੁਰੀ ਦੇ ਵਿੱਚ ਇਸ ਕੰਟਰੀ ਦੇ ਵਿੱਚ ਲਗਾਏ, ਤੇ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਜਦੋਂ 65-66 ਸਾਲ ਦੀ ਉਹਨਾਂ ਦੀ ਉਮਰ ਹੋਈ, ਉਹ ਸਮਝਣ ਲੱਗ ਪੈਂਦੇ ਉਹ ਲੋਕ ਜੀ ਅਸੀਂ ਇਸ ਮੁਲਕ ਨੂੰ ਬਣਾਇਆ, ਬਾਕੀ ਤੇ ਇਮੀਗ੍ਰੈਂਟ ਸਾਰੇ ਬਾਅਦ ਦੇ ਵਿੱਚ ਹੀ ਆਏ ਨੇ। ਤੇ ਜਿਹੜਾ 2000 ਤੋਂ ਲੈ ਕੇ ਹੁਣ 2019 ਆਹ ਜਿਹੜੇ 15-20 ਸਾਲ ਨੇ, ਉਹਨਾਂ ਨੂੰ ਲੱਗਦਾ ਕਿ ਬੜੇ ਇਮੀਗ੍ਰੈਂਟਸ ਆ ਗਏ ਨੇ, ਪਤਾ ਨਹੀਂ ਇਹ ਸਾਡੇ ਵੇ ਆਫ ਲਾਈਫ ਨੂੰ ਇੰਜੋਏ ਤੇ ਕਰ ਰਹੇ ਨੇ ਇਹ, ਪਰ ਪਤਾ ਨਹੀਂ ਇਹ ਸਾਨੂੰ ਉਹਨੂੰ ਸਪੋਰਟ ਕਰਦੇ ਆ ਨਹੀਂ ਕਰਦੇ, ਉਹਦੇ ਸਵਾਲ ਹੋ ਸਕਦੇ ਨੇ, ਠੀਕ ਹੈ ਨੀ? ਸੋ ਅਸੀਂ ਬਜਾਏ ਇਹਦੇ ਕਿ ਅਗੇਨ ਦਿਸ ਇਜ਼ ਅਗੇਨ ਹਲਕਾ ਜਿਹਾ ਡਿਫਰੈਂਸ ਆਫ ਓਪੀਨੀਅਨ ਹੈ, ਮੈਂ ਦੋ ਚੀਜ਼ਾਂ ਇੱਥੇ ਸਮਝਦਾ, ਆਈ ਵਿਲ ਨੋਟ ਟੇਕ ਐਨ ਓਫੈਂਸ ਟੂ ਦੈਟ। ਮੈਨੂੰ ਕਹਾਂਗਾ ਕਿ ਸਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਰ ਦੇਖੋ, ਸਾਡੇ ਵੀ ਜਿਹੜੇ ਪੂਰਵਜ ਸੀਗੇ ਨਾ, ਪ੍ਰਾਈਵੇਟ ਬਕਮ ਸਿੰਘ, ਉਹਨਾਂ ਨੇ ਵਰਲਡ ਵਾਰ 1 ਦੇ ਵਿੱਚ ਉਹਨਾਂ ਨੇ ਵੀ ਸਰਵ ਕੀਤਾ, ਦੈਟਸ ਪੁਆਇੰਟ ਨੰਬਰ 1। ਦੂਸਰਾ ਸਰ, ਤੁਸੀਂ, ਮੈਂ ਤੁਹਾਨੂੰ ਦੱਸ ਦਵਾਂ ਕਿ ਵਾਈ ਮੀਡੀਆ ਦੀ ਤਰਫੋਂ ਮੈਂ ਯੁਧਵੀਰ ਜਸਵਾਲ ਤੁਹਾਨੂੰ ਇਹ ਗੱਲ ਦੱਸ ਦਵਾਂ, ਤੁਹਾਡੇ ਕਹਿਣ ਤੋਂ ਕਿਤੇ ਪਹਿਲਾਂ ਬਹੁਤ ਸਾਲਾਂ ਦੇ ਵਿੱਚ ਅਸੀਂ ਦੋ ਵਾਰ ਇੱਕ ਮਿੰਟ ਦੀ ਸਾਇਲੈਂਸ ਓਬਜ਼ਰਵ ਕਰਦੇ ਹਾਂ, ਇੱਕ 9/11 ਤੇ ਔਰ ਇੱਕ ਆਪਣਾ ਰਿਮੈਂਬਰੈਂਸ ਡੇ ਦੇ ਉੱਤੇ। ਸਰ 1984 ਦਾ ਦੁੱਖ ਜਿੰਨਾ ਸਾਨੂੰ ਹੈ, ਉਹਨਾਂ ਤੁਹਾਡੇ ਲੋਕਾਂ ਨੂੰ ਤਾਂ ਨਹੀਂ ਹੈ, ਤੁਹਾਡੇ, ਲੇਕਿਨ ਅਸੀਂ 1984 ਦੀ ਕਦੇ ਸਾਇਲੈਂਸ ਨਹੀਂ ਓਬਜ਼ਰਵ ਕੀਤੀ, ਤੁਹਾਡੇ ਲਈ ਕੀਤੀ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਇੱਥੇ ਆ ਕੇ ਮੈਂ ਇਸ ਕਲਚਰ ਦੇ ਵਿੱਚ, ਮੈਂ ਕਹਿੰਦਾ ਜੀ ਮੈਂ ਆਈ ਐਮ ਐਜ਼ ਮਚ ਕੈਨੇਡੀਅਨ ਐਜ਼ ਐਨੀਬਡੀ ਐਲਸ, ਆਈ ਡੋਂਟ, ਮੈਨੂੰ ਆਈ ਟੇਕ ਐਨ ਓਫੈਂਸ ਜੇ ਮੈਨੂੰ ਕੋਈ ਕਹੇ, ਐਡਰੈਸ ਕਰੇ ਕਿ ਜੀ ਹਾਂਜੀ ਤੁਸੀਂ ਇੰਡੀਅਨ ਕੈਨੇਡੀਅਨ ਹੈਗੇ ਹੋ, ਤੁਸੀਂ ਪੰਜਾਬੀ ਕੈਨੇਡੀਅਨ ਹੋ, ਸਿੱਖ ਕੈਨੇਡੀਅਨ ਹੋ, ਮੈਂ ਕਹਿੰਦਾ ਜੀ ਉਹ ਪਿੱਛੇ ਰਹਿ ਗਿਆ ਸਾਰਾ ਕੁਛ, ਠੀਕ ਹੈ ਜੀ? ਹੁਣ ਮੈਂ ਤੁਹਾਡੇ ਤੋਂ, ਅੱਛਾ ਦੂਸਰੀ ਚੀਜ਼ ਜਿਹੜੀ ਤੁਸੀਂ ਡਿਵਿਸਿਵਨੈਸ ਦੀ ਗੱਲ ਕਰ ਰਹੇ ਹੋ, ਬਲਕਿ ਹੁਣ ਉਹ ਜ਼ਿਆਦਾ ਹੋ ਗਈ ਹੈ ਸਾਨੂੰ ਇਨ ਦਾ ਲਾਰਜਰ ਇੰਟਰਸਟ। ਪਰਵਿੰਦਰ ਜੀ ਜਿਗਰਾ ਦੇ, ਹੁਣ ਹੇਜ਼ਲ ਮਕੈਲੀ, ਹੇਜ਼ਲ ਉਹਨਾਂ ਨੇ ਬਿਆਨ ਦੇ ਦਿੱਤਾ, ਮਿਸਾਗਾ ਦੇ ਫਾਰਮਰ ਮੇਅਰ, ਉਹ ਕਹਿੰਦੇ ਆਈ ਵਾਂਟ ਡੋਨ ਬੈਕ, ਉਹ ਜਿਹੜੀ ਰੈਲੀ ਪਲਾਨ ਹੋ ਰਹੀ ਉਹਨੂੰ ਸਪੋਰਟ ਕਰ ਰਹੇ ਨੇ ਹੇਜ਼ਲ। ਤੁਸੀਂ ਜਾ ਕੇ ਕਮੈਂਟ ਦੇਖੋ ਨਾ, ਉਹ ਤੇ ਐਫ ਵਰਡ ਤੋਂ ਘੱਟ ਗੱਲ ਨਹੀਂ ਹੋ ਰਹੀ ਉਹਨੂੰ ਇਸ ਵੇਲੇ, ਉਹ ਤਾਂ ਕਹਿੰਦੇ ਐਫ ਟੂ ਯੂਰ ਓਨ ਕੰਟਰੀ, ਉਹ ਤਾਂ ਹੁਣ ਆਹ, ਹੁਣ ਤਾਂ ਡਿਵਿਸਿਵਨੈਸ ਇਹਦੇ ਨਾਲ ਵੱਧ ਗਈ ਹੈ। ਸਾਨੂੰ ਬਲਕਿ ਇਹ ਕਹਿਣਾ ਚਾਹੀਦਾ ਸੀਗਾ, ਅਸੀਂ ਕਿਉਂ ਬੜੇ ਰਹਿੰਦੇ ਹਾਂ ਕਿ ਜੀ ਅਸੀਂ ਵਿਕਟਿਮ ਹੁਡ ਕਾਰਡ ਮਾਈਨੋਰਟੀ, ਅਸੀਂ ਫਟਾਫਟ ਮਾਈਨੋਰਟੀ ਹਾਂ ਜੀ, ਅਸੀਂ ਕਾਹਦੀ ਮਾਈਨੋਰਟੀ, ਮੈਨੂੰ, ਮੈਂ ਨਹੀਂ ਦਿੰਦਾ ਆਪਣੇ ਆਪ ਨੂੰ ਮਾਈਨੋਰਟੀ, ਮੈਂ ਵੀ ਕੈਨੇਡੀਅਨ ਹਾਂ, ਮੇਰੇ ਹੱਕ ਬਰਾਬਰ ਦੇ ਨੇ, ਮੈਂ ਅੱਜ ਕੋਈ ਹੱਕ, ਮੈਂ ਇਹਨੂੰ ਇਹ ਕਹਿ ਕੇ ਨਹੀਂ ਲੈਣਾ ਪਏਗਾ ਜੀ ਮੈਂ ਮਾਈਨੋਰਟੀ 'ਚ ਜੀ ਤਾਂ ਮੈਨੂੰ ਹੱਕ ਦੇ ਦਿਓ, ਨੋ, ਮੈਨੂੰ ਕੈਨੇਡੀਅਨ ਚਾਰਟਰ ਮੈਨੂੰ ਪੂਰੀ ਤਰ੍ਹਾਂ ਡਿਫੈਂਡ ਕਰਦਾ, ਮੈਨੂੰ ਹਰ ਉਹ ਰਾਈਟ ਦਿੰਦਾ ਜਿਹੜਾ ਮੇਰੇ ਨਾਲ ਦਾ ਗੁਆਂਢੀ ਗੋਰਾ, ਚਾਹੇ ਉਹ ਫਿਫਥ ਜਨਰੇਸ਼ਨ ਕੈਨੇਡੀਅਨ ਹੋਵੇ, ਕੋਈ ਐਸਾ ਹੱਕ ਨਹੀਂ ਹੈ ਜਿਹੜਾ ਫਿਫਥ ਜਨਰੇਸ਼ਨ ਕੈਨੇਡੀਅਨ ਨੂੰ ਮਿਲ ਰਿਹਾ ਤੇ ਮੈਂ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਕੁਝ ਸਾਲ ਪਹਿਲਾਂ ਲਈ ਹੋਵੇ ਤੇ ਮੈਨੂੰ ਨਾ ਮਿਲਦਾ ਹੋਵੇ, ਤੇ ਮੈਂ ਵਾਈ ਸ਼ੁਡ ਆਈ ਗੈਟ ਓਫੈਂਡਡ? ਭਾਈ ਸਾਹਿਬ ਤੂੰ ਵੀ ਇਮੀਗ੍ਰੈਂਟੀ ਹੈ, ਤੁਸੀਂ ਵੀ 4 ਜਨਰੇਸ਼ਨ ਪਹਿਲਾਂ ਆਏ ਹੋਵੋਗੇ ਜਾਂ 5 ਜਨਰੇਸ਼ਨ ਪਹਿਲਾਂ ਆਏ ਹੋਵੋਗੇ, ਜੇ ਤੁਹਾਡੇ ਮਨ 'ਚ ਕੋਈ ਗਲਤ ਫਹਿਮੀ ਹੈ ਮੈਂ ਉਹਨੂੰ ਦੂਰ ਕਰ ਦਿਆਂਗਾ, ਬਟ ਆਈ ਡੋਂਟ ਟੇਕ ਐਨ ਓਫੈਂਸ, ਬਿਕੋਜ਼ ਮੈਨੂੰ ਪਤਾ ਹੈ ਕਿ ਹਰ ਇਮੀਗ੍ਰੈਂਟਸ ਦੀ ਇਹ ਕੰਟਰੀ ਇਮੀਗ੍ਰੈਂਟਸ ਨੇ ਬਣਾਇਆ। ਹਾਂ ਤੁਸੀਂ ਥੋੜ੍ਹਾ ਪਹਿਲਾਂ ਆਏ ਹੋ, ਤੁਸੀਂ ਸੋਚ ਰਹੇ ਹੋ ਇੱਦਾਂ, ਤੁਸੀਂ ਇੱਦਾਂ ਸੋਚ ਰਹੇ ਹੋ, ਤੁਹਾਡੀ ਸੋਚ ਹੈ, ਤੁਹਾਡੀ ਸੋਚ, ਤੁਹਾਨੂੰ ਮੁਬਾਰਕ ਹੈ ਜੀ, ਤੁਸੀਂ ਮੁਲਕ ਖੜਾ ਕਰ ਦਿੱਤਾ, ਤੁਸੀਂ ਇਕੱਲਿਆਂ ਨੇ ਥੋੜ੍ਹੀ ਮੁਲਕ ਖੜਾ ਕੀਤਾ, ਸਾਡੇ ਹਰ ਬੰਦੇ ਨੇ, ਚਾਈਨੀਜ਼ ਆਏ ਨੇ, ਉਹਨਾਂ ਨੇ ਇੱਥੇ ਰੇਲਵੇ ਨੈਟਵਰਕ ਕਿਸ ਤਰ੍ਹਾਂ ਬਣਾਇਆ, ਬਲਕਿ ਉਹਨਾਂ ਦੇ ਉੱਤੇ ਜ਼ੁਲਮ ਹੋਇਆ, ਹੈਡ ਟੈਕਸ ਲੱਗਾ ਚਾਈਨੀਜ਼ ਕਮਿਊਨਿਟੀ ਦੇ ਉੱਤੇ, ਵੀਅਤਨਾਮੀਜ਼ ਆਏ ਨੇ, ਉਹਨਾਂ ਦੀ ਕੰਟਰੀਬਿਊਸ਼ਨ ਹੈ, ਆਇਰਿਸ਼ ਆਏ, ਉਹਨਾਂ ਦੀ ਕੰਟਰੀਬਿਊਸ਼ਨ ਹੈ, ਪੋਲਿਸ਼ ਕੰਟਰੀਬਿਊਸ਼ਨ ਹੈ, ਜਰਮਨ ਇੱਥੇ ਬੜੇ ਸਾਰੇ ਆਏ ਨੇ, ਉਹਨਾਂ ਦੀ ਕੰਟਰੀਬਿਊਸ਼ਨ ਹੈ, ਇਟਾਲੀਅਨ ਨੇ ਫਿਰ ਬੜਾ ਕੁਝ ਬਣਾਇਆ, ਫਿਰ ਸਾਡੇ ਆਪਣੇ ਇੰਡੀਆ ਪਾਕਿਸਤਾਨ ਤੋਂ ਸਾਡੇ ਲੋਕਾਂ ਨੇ ਬੜਾ ਕੁਝ ਬਣਾਇਆ। ਸੋ ਆਈ ਡੋਂਟ ਟੇਕ ਐਨ ਓਫੈਂਸ ਕਿ ਕੋਈ ਕਹੇ, ਔਰ ਮੈਂ, ਬਲਕਿ ਮੈਂ ਜਿਹੜੀ ਗੱਲ ਤੁਸੀਂ ਜ਼ਿਕਰ ਕਰ ਰਹੇ ਹੋ ਪ੍ਰਵਿੰਦਰ ਜੀ, ਮੈਂ ਉਸ ਸ਼ਖਸ ਦਾ ਇੰਟਰਵਿਊ ਪੜਿਆ ਸੁਣਿਆ, ਉਹ ਉੱਥੋਂ ਐਡਮਿੰਟਨ ਤੋਂ ਸੀਗੇ, ਠੀਕ ਹੈ ਜੀ, ਉਹਨਾਂ ਨੇ ਆਪਣਾ ਇੱਕ ਹਾਕੀ ਦਾ ਕਲੱਬ ਵੀ ਬਣਾਇਆ। ਵਿਦ ਡਿਊ ਰਿਸਪੈਕਟ ਮੈਂ ਇਹ ਵੇਟ ਕਰ ਰਿਹਾ ਕਿ ਸਾਡੇ ਕਮਿਊਨਿਟੀ ਤੋਂ ਕੋਈ ਲੀਡਰਸ਼ਿਪ ਜਾ ਕੇ ਕਿਸੇ ਮੇਨ ਸਟ੍ਰੀਮ ਚੈਨਲ ਤੇ ਇਹ ਬਿਆਨ ਦੇ ਕਿ ਦੇਖੋ, ਡੌਨ ਚੈਰੀ ਦੇ ਬਿਆਨਾਂ ਨਾਲ ਅਸੀਂ ਐਗਰੀ ਨਹੀਂ ਕਰਦੇ, ਅਸੀਂ ਸਹਿਮਤ ਨਹੀਂ ਹਾਂ, ਉਹਨਾਂ ਨੂੰ ਥੋੜਾ ਜਿਹਾ ਭੁਲੇਖਾ ਪਿਆ ਹੋਇਆ ਕਿ ਇਕੱਲਾ ਉਹਨਾਂ ਨੇ ਬਣਾਇਆ। ਹੈਵਿੰਗ ਸੈਡ ਦੈਟ ਇਨ ਦਾ ਲਾਰਜਰ ਇੰਟਰਸਟ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੋਈ ਪਨਿਸ਼ਮੈਂਟ ਦਿੱਤੀ ਜਾਵੇ, ਕਿਉਂਕਿ ਹੁਣ ਇੱਕ ਮੁਹਿੰਮ ਖੜੀ ਹੋ ਗਈ ਹੈ, ਰੈਲੀ ਹੋ ਰਹੀ ਹੈ। ਕੱਲ ਹਜ਼ਾਰ ਜਦੋਂ ਕੱਲ CBC ਤੇ ਅਨਾਊਂਸ ਕਰ ਰਹੇ ਸੀਗੇ ਕਿ ਜੀ ਹਾਂਜੀ ਇੰਨੇ ਬੰਦਿਆਂ ਨੇ ਕਰਤਾ ਜੀ 60,000-50,000 ਲੋਕਾਂ ਨੇ, ਲਓ ਜੀ ਉਹ ਕਹਿੰਦੇ ਗੱਲ ਕਰਦੇ ਕਰਦੇ 10,000 ਲੋਕਾਂ ਨੇ ਹੋਰ ਸਾਈਨ ਕਰ ਦਿੱਤਾ ਡੌਨ ਚੈਰੀ ਦੇ ਹੱਕ ਦੇ ਵਿੱਚ। ਉਹ ਕਿਉਂ ਅਸੀਂ ਐਸ ਵਰਸਿਸ ਡੈਮ ਤੇ ਹੁਣ ਅਸੀਂ ਹੋਰ ਉਹਨੂੰ ਵਧਾ ਰਹੇ ਹਾਂ ਗੱਲ ਨੂੰ, ਔਰ ਕੱਲ ਉਹ ਮੰਨੇ ਆ, ਕੱਲ ਉਹ CBC ਤੇ ਉਹਨਾਂ ਨੇ ਕਿਹਾ ਜੀ ਸਾਨੂੰ ਲੱਗਦਾ ਹੈ ਕਿ ਜੀ ਇਹ ਮਾਮਲਾ ਹਜੇ ਚੱਲੇਗਾ, ਇਹ ਖਬਰ ਹਜੇ ਚੱਲੀ ਜਾਏਗੀ, ਇਹਨੂੰ ਖਬਰ ਨੂੰ ਰੋਕਣ ਦਾ। ਜਦੋਂ ਵੀ ਦੇਖੋ ਇੱਕ ਲੀਡਰਸ਼ਿਪ ਕੀ ਹੁੰਦੀ ਆ, ਲੀਡਰਸ਼ਿਪ ਇਹ ਹੁੰਦੀ ਆ ਕਿ ਜਦੋਂ ਵੀ ਕੋਈ ਕ੍ਰਾਈਸਿਸ ਆ, ਯੂ ਮੇਕ ਕ੍ਰਾਈਸਿਸ ਇਨ ਟਰਨ ਕ੍ਰਾਈਸਿਸ ਇਨਟੂ ਐਨ ਓਪਰਚੁਨਿਟੀ। ਇੱਕ ਕ੍ਰਾਈਸਿਸ ਖੜਾ ਹੋਇਆ, ਟਰਨ ਦੈਟ ਇਨਟੂ ਐਨ ਓਪਰਚੁਨਿਟੀ ਕਿ ਉਹ ਸਾਡੀ ਕਮਿਊਨਿਟੀ ਤੋਂ ਕੋਈ ਲੀਡਰਸ਼ਿਪ ਕੋਈ ਉੱਠ ਕੇ ਖੜੀ ਆਵੇ, ਉਹ ਕਹੇ ਗੱਲ ਗਲਤ ਹੋਈ ਹੈ, ਸ਼ਬਦ ਗਲਤ ਇਸਤੇਮਾਲ ਕੀਤੇ ਨੇ, ਲੋਕ ਅਫੈਂਡ ਹੋਏ ਨੇ, ਲੋਕਾਂ ਨੂੰ ਬੁਰਾ ਲੱਗਾ, ਬਟ ਐਟ ਦੀ ਐਂਡ ਆਫ ਦਾ ਡੇ ਸਰ ਇਨ ਦਾ ਲਾਰਜਰ ਇੰਟਰਸਟ ਵੀ ਆਰ ਆਲ ਕੈਨੇਡੀਅਨਸ। ਤੁਸੀਂ ਆਪਣੀ ਗਲਤੀ ਮੰਨੀ ਆ ਨਹੀਂ ਮੰਨੀ ਮੰਨ ਲਓ ਤਾਂ ਜਿਹੜਾ ਚੰਗੀ ਗੱਲ ਹੈ, ਤੁਸੀਂ ਵਰਡਸ ਦੀ ਗਲਤੀ ਮੰਨ ਲਈ ਅਪੋਲੋਜਾਈਜ਼ ਕਰ ਲੈਂਦੇ ਤਾਂ ਚੰਗੀ ਗੱਲ ਹੈ, ਨਹੀਂ ਵੀ ਕੀਤਾ ਅਪੋਲੋਜਾਈਜ਼ ਕੋਈ ਨਹੀਂ, ਅਸੀਂ ਅੱਗੇ ਵੱਧਦੇ ਹਾਂ ਸਰ, ਅਸੀਂ ਤੁਹਾਨੂੰ ਇਹ ਵੱਡਾ ਜਿਗਰਾ ਦਿਖਾਉਣਾ ਪੈਂਦਾ ਲੀਡਰਸ਼ਿਪ ਦੇ ਵਿੱਚ। ਹੁਣ ਤੇ ਉੱਥੇ ਕਹਾਣੀ ਇਹ ਰੁਕਣੀ ਨਹੀਂ ਹੈ, ਉੱਥੇ ਲੋਕ ਕਹਿੰਦੇ ਜੀ ਰੈਲੀ ਕਰਾਂਗੇ, ਹੁਣ ਇਹ ਰੈਲੀ ਹੋਣੀ ਨਹੀਂ ਸੀ ਉਹਦੇ ਹੱਕ ਦੇ ਵਿੱਚ, ਅਸੀਂ ਉੱਠ ਕੇ ਕਿਉਂ ਨਹੀਂ ਖੜੇ ਹੋ ਕੇ ਕਹਿੰਦੇ ਕਿ ਜੀ ਡੌਨ ਚੈਰੀ ਸਾਹਿਬ ਤੁਸੀਂ ਗਲਤ ਹੋ ਪਰ ਫਿਰ ਵੀ ਯੈਸ ਯੂ ਸ਼ੁੱਡ ਬੀ ਰੀਇਨਸਟੇਟਿਡ, ਤੁਹਾਡੀ ਹਾਕੀ ਨਾਈਟ ਦੇ ਉੱਤੇ ਅਸੀਂ ਕਹਿੰਦੇ ਰੀਇਨਸਟੇਟ ਹੋਵੇ, ਤਾਂ ਕਿ ਅਸੀਂ ਘੱਟੋ ਘੱਟ ਅਸ ਵਰਸਿਸ ਡੈਮ ਤੇ ਹੁਣੇ ਜਦੋਂ ਤੱਕ ਅਸੀਂ ਇਹਨੂੰ ਰੋਕਾਂਗੇ ਨਹੀਂ, ਅਸ ਵਰਸਿਸ ਡੈਮ ਬਣਦਾ ਚਲਾ ਜਾ ਰਿਹਾ। ਠੀਕ ਹੈ ਜੀ, ਸੋ ਇਹ ਇਸ਼ੂ। ਬਾਕੀ ਪਰਵਿੰਦਰ ਜੀ ਤੁਸੀਂ ਆਪਣੇ ਵਿਚਾਰ ਦੇ ਦਿਓ, ਫਿਰ ਸਾਡੇ ਸਪੋਂਸਰ ਵੀ ਵੇਟ ਕਰਨੇ, ਅਗਲੇ ਕਾਲਰ ਅਸੀਂ ਲਵਾਂਗੇ। ਹਾਂਜੀ ਮੈਨੂੰ ਇਸ਼ਾਰਾ ਹੈ ਕਿ ਜੀ ਹਾਂਜੀ, ਥੈਂਕ ਯੂ ਵੈਰੀ ਮਚ ਪਰਵਿੰਦਰ ਜੀ, ਹਾਂਜੀ ਮੈਨੂੰ ਇਸ਼ਾਰਾ ਹੈਗਾ। ਹਾਂਜੀ ਜੀ ਸਿਮਰਨ ਜੀ ਯੂ ਗੋ ਅਹੈਡ, ਪਹਿਲਾਂ ਤੁਸੀਂ ਸਪੋਂਸਰ ਲੈ ਲਓ, ਫਿਰ ਅਸੀਂ ਕੁਝ ਕਾਲਰਸ ਵੀ ਲਵਾਂਗੇ। ਮਿਤੁਲ ਜੀ ਔਰ ਸ਼ੈਲੀ ਵੀ ਨਾਲ ਨੇ, ਪਲੀਜ਼ ਗੋ ਅਹੈਡ।
ਬਿਲਕੁਲ ਜੀ, ਵੀਰ ਜੀ ਬਤਾਨਾ ਚਾਹਤੇ ਹੈ, PKP ਕੇ ਸਾਥ ਵੀ ਬਾਤ ਹੋਗੀ, ਪੰਕਜ ਜੀ ਕੇ ਸਾਥ ਵੀ, ਲੇਕਿਨ ਇਸ ਵਕਤ ਹਮਾਰੇ ਸਾਥ ਹੈ ਪੁਲਕੀ ਜੀ, ਵੈਲਕਮ ਟੂ ਦ ਸ਼ੋ।
ਹੈਲੋ, ਹਾਈ ਸਿਮਰਨ, ਕੈਸੇ ਹੈ ਸਭ?
ਬਿਲਕੁਲ ਬਿਲਕੁਲ ਠੀਕ ਹੂੰ ਮੈਂ ਪੁਲਕੀ ਜੀ, ਔਰ ਆਪ ਪਲੀਜ਼ ਹਮਾਰੇ ਸਾਰੇ ਲਿਸਨਰਸ ਕੋ ਬਤਾਏ ਨੀ ਗੱਜਰ ਜੀ ਕੇ ਡੈਂਟਲ ਕਲੀਨਿਕ ਮੇਂ ਕਿਆ ਕਿਆ ਸਰਵਿਸਿਜ਼ ਆਪ ਪ੍ਰੋਵਾਈਡ ਕਰਤੇ ਹੈ।
ਜੀ ਜੀ, ਹਮ ਯਹਾਂ ਪੇ ਬੈਠੇ ਹੈ ਆਪਕੀ ਡੈਂਟਲ ਸਰਵਿਸਿਜ਼ ਕੇ ਹੈਡ, 17 ਈਅਰ ਸੇ ਹਮਾਰਾ ਆਫਿਸ ਯਹਾਂ ਪੇ ਸਾਰੇ ਪੇਸ਼ੈਂਟਸ ਕੋ ਦੇਖ ਰਹਾ ਹੈ। ਸੋ ਸਬਸੇ ਪਹਿਲੇ ਤਾਂ ਮੈਂ ਇਹ ਬਤਾਨਾ ਚਾਹੂੰਗੀ ਕਿ ਪਲੀਜ਼ ਆਪਣੀ ਰੂਟੀਨ ਜੋ ਹੈ 6 ਮੰਥਸ ਕੇ ਚੈੱਕਅਪ ਕੀ ਵੋ ਕੰਟੀਨਿਊ ਰੱਖੇ ਔਰ ਯਹਾਂ ਪੇ ਆਏ, ਸਪੈਸ਼ਲੀ ਫੋਰ ਕਿਡਸ ਜਿਨਕੋ ਹਰ 6 ਮੰਥਸ ਕੇ ਬਾਅਦ ਇੱਕ ਜਨਰਲ ਚੈੱਕਅਪ ਮਿਲਣਾ ਹੀ ਚਾਹੀਏ। ਸੋ ਹਮਾਰੀ ਸਾਰੀ ਰੂਟੀਨ ਸਰਵਿਸਿਜ ਯਹਾਂ ਪੇ ਅਵੇਲੇਬਲ ਹੈ, ਸਟਾਰਟਿੰਗ ਫਰੋਮ ਛੋਟੀ ਸੇ ਛੋਟੀ ਅਗਰ ਕੋਈ ਫਿਲਿੰਗ ਹੋਤੀ ਹੈ ਯਾ ਕੋਈ ਐਕਸਟ੍ਰੈਕਸ਼ਨ ਹੋਤੀ ਹੈ, ਬੇਬੀ ਟੂਥ ਕੀ ਐਕਸਟ੍ਰੈਕਸ਼ਨ ਹੋਤੀ ਹੈ ਯਾ ਈਵਨ ਅਡਲਟਸ ਕੇ ਲੀ ਐਕਸਟ੍ਰੈਕਸ਼ਨ ਹੋਤੀ ਹੈ, ਉਨਕੋ ਚਾਹੀਏ। ਔਰ ਉਸਕੇ ਬਾਅਦ ਫਿਰ ਵੋ ਯਾ ਤੋ ਕਰਾਊਨ ਕੇ ਲੀ ਜਾਣਾ ਚਾਹਤੇ ਹੈ, ਬ੍ਰਿਜ ਕੇ ਲੀ ਜਾਣਾ ਚਾਹਤੇ ਹੈ, ਇਮਪਲਾਂਟ ਕੇ ਲੀ ਜਾਣਾ ਚਾਹਤੇ ਹੈ ਯਾ ਡੈਂਚਰ ਕੇ ਲੀ ਜਾਣਾ ਚਾਹਤੇ ਹੈ, ਯੇ ਸਭ ਸਰਵਿਸਿਜ਼ ਯਹਾਂ ਪੇ ਹੋਤੀ ਹੈ। ਔਰ ਸਪੈਸ਼ਲੀ ਮੈਂ ਬਤਾਨਾ ਚਾਹੂੰਗੀ ਕਿ ਬੱਚੋਂ ਕੇ ਲੀ ਯਹਾਂ ਪੇ ਸਲੀਪ ਡੈਂਟਿਸਟਰੀ ਵਾਂਸ ਇਨ ਅ ਮੰਥ ਜ਼ਰੂਰ ਹੋਤੀ ਹੈ। ਸੋ ਵੀ ਚੂਜ਼ ਅ ਡੇ ਜਹਾਂ ਪੇ ਛੋਟੇ ਬੱਚੇ ਹੋਤੇ ਜੋ ਫਿਲਿੰਗਸ ਨਹੀਂ ਕਰਾ ਪਾਤੇ, ਯਹਾਂ ਤੱਕ ਕਿ ਐਕਸਰੇਜ਼ ਵੀ ਨਹੀਂ ਕਰਵਾ ਪਾਤੇ, ਤੋ ਯਾ ਤੋ ਡਰਤੇ ਹੈ ਯਾ ਬਹੁਤ ਜ਼ਿਆਦਾ ਯੂ ਨੋ ਮੂਵਮੈਂਟ ਹੋਤੀ ਹੈ ਬੱਚੋਂ ਕੀ, ਉਨਕੇ ਮੰਮੀ ਪਾਪਾ ਵੀ ਉਨਕੋ ਨਹੀਂ ਸੰਭਾਲ ਪਾਤੇ ਹੈ ਡੈਂਟਲ ਚੇਅਰ ਪੇ, ਤੋ ਉਨਕੇ ਲੀਏ ਹਮ ਜਨਰਲ ਐਨਸਥੀਜ਼ੀਆ ਜਿਸਕੋ ਕੁਛ ਬੋਲਤੇ ਹੈ ਸਲੀਪ ਡੈਂਟਿਸਟਰੀ ਉਸਕੇ ਅੰਡਰ ਉਨਕੀ ਟ੍ਰੀਟਮੈਂਟ ਕਰਤੇ ਹੈ। ਸੋ ਫੋਰ ਉਸਕੇ ਲੀਏ ਹਮਾਰਾ ਇੱਕ ਦਿਨ ਹੋਤਾ ਹੈ ਮਹੀਨੇ ਮੇਂ, ਤੋ ਯੂ ਕੈਨ ਆਲਵੇਜ਼ ਇਨਕੁਆਇਰ, ਹਮੇ ਕਾਲ ਕਰ ਸਕਤੇ ਹੈ ਉਸਕੇ ਲੀਏ ਕਿ ਕੌਨ ਸਾ ਦਿਨ ਹੈ, ਸਾਰਾ ਕੁਛ ਮਤਲਬ ਬੁਕਿੰਗ ਵਗੈਰਾ ਉਸਕੇ ਲੀਏ ਆਪ ਹਮੇ ਕਾਲ ਕਰ ਸਕਤੇ ਹੈ 2894010009 ਪਰ ਆਪਣੀ ਅਪੋਇੰਟਮੈਂਟ ਬੁੱਕ ਕਰਨੇ ਕੇ ਲੀਏ। ਔਰ ਇਸਕੇ ਸਾਥ ਸਾਥ ਮੈਂ ਯੇ ਜ਼ਰੂਰ ਬਤਾਨਾ ਚਾਹੂੰਗੀ ਕਿ ਹਮਾਰੇ ਯਹਾਂ ਪੇ ਸਪੇਸ ਮੇਨਟੇਨਰਸ ਔਰ ਨਾਈਟ ਗਾਰਡ ਵੀ ਬਣਾਏ ਜਾਤੇ ਹੈ। ਸਪੇਸ ਮੇਨਟੇਨਰ ਹੋਤਾ ਹੈ ਇਟਸ ਅ ਡਿਵਾਈਸ ਕਾਇੰਡ ਆਫ ਅ ਥਿੰਗ ਜੋ ਹਮ ਦੇਤੇ ਹੈ ਛੋਟੇ ਬੱਚੋਂ ਕੋ ਦਾਂਤੋ ਕੇ ਅੰਦਰ, ਜਿਨਕੇ ਬੇਬੀ ਟੂ ਟਾਈਮ ਸੇ ਪਹਿਲੇ ਬਾਹਰ ਆ ਜਾਤੇ ਹੈ, ਤੋ ਕਿਆ ਹੋਤਾ ਹੈ ਕਿ ਜਬ ਪਰਮਾਨੈਂਟ ਉਠਾਤੇ ਤੋ ਕਰਾਊਡਿੰਗ ਹੋ ਜਾਤੀ ਹੈ, ਆਗੇ ਕੋ ਮੂਵ ਕਰ ਜਾਤੇ, ਤੋ ਵੋ ਸਪੇਸ ਮੇਨਟੇਨ ਕਰਨੇ ਕੇ ਲੀਏ ਇੱਕ ਛੋਟੀ ਸੀ ਡਿਵਾਈਸ ਹੋਤੀ ਹੈ। ਸੋ ਅਗਰ ਪੇਰੈਂਟਸ ਕੋ ਲੱਗ ਰਿਹਾ ਹੈ ਕਿ ਕਰਾਊਡਿੰਗ ਹੋ ਰਹੀ ਹੈ, ਤੋ ਵੋ ਯਹਾਂ ਪੇ ਆਕੇ ਚੈੱਕਅਪ ਕਰਵਾਏ ਔਰ ਉਸਕੇ ਲੀਏ ਅਪੋਇੰਟਮੈਂਟ ਬੁੱਕ ਕਰ ਸਕਤੇ ਹੈ। ਮੈਂ ਫਿਰ ਸੇ ਬਤਾਨਾ ਚਾਹੂੰਗੀ ਹਮਾਰਾ ਫੋਨ ਨੰਬਰ, ਆਪ ਹਮੇ ਕਾਲ ਕਰ ਸਕਤੇ ਹੈ 2894010009 ਪਰ। ਔਰ ਇਸਕੇ ਇਲਾਵਾ ਔਰ ਵੀ ਸਾਰੀ ਬਹੁਤ ਸਾਰੀ ਚੀਜ਼ੇ ਹੈ, ਆਪ ਕਿਸੀ ਵੀ ਚੀਜ਼ ਕੀ ਇਨਕੁਆਇਰੀ ਕਰਨੀ ਹੋ ਆਪ ਪੁੱਛ ਸਕਤੇ ਹੈ, ਸਟਾਰਟਿੰਗ ਫਰੋਮ ਵਿਨੀਅਰਸ ਵੀ ਹੈ ਯਹਾਂ ਪੇ, ਵਾਈਟਨਿੰਗ ਵੀ ਹੋਤੀ ਹੈ, ਬਲੀਚਿੰਗ ਜਿਸਕੋ ਕਹਤੇ ਹੈ, ਜਿਸਕੋ ਆਪ ਘਰ ਵੀ ਲੈ ਕੇ ਜਾ ਸਕਤੇ ਹੈ ਔਰ ਯਹਾਂ ਪੇ ਵੀ ਕਰਵਾ ਸਕਤੇ ਹੈ ਇਨ ਆਫਿਸ ਬਲੀਚਿੰਗ। ਐਨੀਥਿੰਗ ਯੂ ਵਾਂਟ ਟੂ ਟਾਕ ਅਬਾਊਟ ਡੈਂਟਿਸਟਰੀ ਹਮੇ ਕਾਲ ਕਰੇ ਐਂਡ ਜਸਟ ਕਲੇਮ ਆਫ ਸਰਵਿਸਿਜ਼।
जी बिल्कुल, हमारे लिस्ट को बताना चाहते हैं कि जब भी डेंटल इश्यू है आपको, किसी भी तरह का कोई भी आपको दांत से रिलेटेड प्रॉब्लम है, तो आपने जाना है डॉक्टर नील गज्जर जी के पास, 735 ट्वेन एवेन्यू यूनिट 16 मिसिसागा, डॉक्टर नील गज्जर। थैंक यू सो मच पुलकित जी फॉर बीइंग ऑन द शो।
थैंक यू।
साउथ एशियन पल्स प्राइम टाइम सुन रहे हैं और युद्धवीर जी बताना चाहते हैं, कमल भाटिया जी इस वक्त हमारे साथ है।
कमल जी सत श्री अकाल जी और वेलकम।
हाँ जी युद्धवीर जी, गुड मॉर्निंग, थोड़ा प्रोग्राम सुन के हमेशा बड़ा चंगा लगता है। ते मैं मॉर्गेज दे वाले थोड़ी जी गल करांगा। मॉर्गेज तो पहले मैं बिल्कुल हल्की जी छोटी जी गल करांगा कि जिंदगी बड़ी हल्की फुल्की है, साडा वजन ते ख्वाहिशां दा हैगा है। ते जब असी ख्वाहिशां वड्डियां कर लैने आ, वड्डा मकान लेना चाहते हैं, महंगा हुंदा है, फिर वड्डी मॉर्गेज चाहिदी हुंदी है, इनकम साड़ी ओही हुंदी है, ते मॉर्गेज मिलन च आ जांदी, फिर डिफिकल्टी, जब डिफिकल्टी आंदी है ते सानू स्ट्रेस हो जांदा है, टेंशन हो जांदी है, फिर असी गलत डॉक्यूमेंट बनान वाले पैसे तुर पैने आ, ते कई लोकां दे उत्ते फिर जिहड़ा है ना लीगल क्रिमिनल प्रोसीडिंग्स भी शुरू हो जांदियां ने। ते इस हिसाब नाल ते देखो जी, मैं ते मॉर्गेज दा काम करना वा, मैं ते यही कहांगा कि जब प्लान एडवांस कर लो, मकान उन्ना देखो जिनी उन्ना साइज देखो जड़ा तुहाडी इनकम सपोर्ट कर रही है, जिदी तुहानू मॉर्गेज मिल जाएगी, बिकॉज मॉर्गेज हैज टू बी विद पीस ऑफ माइंड। अगर तुसी ख्वाहिशां नू अपने जरा को कंट्रोल कर लो, ते मॉर्गेज मकान भी उस तरह का लो, ते मॉर्गेज भी तुहानू चंगे आराम नाल मिल जाए। ते इस वास्ते जड़ा ना मकान खरीदन तो पहले, देखन तो पहले, तुसी जड़ा ना किसी भी मॉर्गेज प्रोफेशनल नाल गल कर लो, जिहड़ा तुहानू चंगी तरह गाइड कर सके कि तुहानू मॉर्गेज किन्ने दी मिल सकती है अपनी इनकम दे विच। अपने अपने उत्ते सिर दर्दियां ना लो, अपने दिमाग ते ज्यादा वजन ना पाओ। युधवीर जी मेनू कॉन्टेक्ट करना है ते कर लो 416-564-6267, 416-564-6267।
थैंक यू जी, बिल्कुल। और असीं दस दिए कि बेझिझक बेझिझक जदों मॉर्गेज की गल आवे ते तुसी कमल पाटिया जी नाल तुसी संपर्क कर सकते हैं, जो तुहानू वधिया एडवाइस हमेशा मिलेगी। योर मॉर्गेज गाय कमल पाटिया। कमल पाटिया जी फोन नंबर।
हाँ जी युधवीर जी, बिफोर आई गिव द फोन नंबर, चाहे थोड़ा किसी का रिन्यूअल आ रहा है या रीफाइनेंस आ रही है, अपने डेट की कंसोलीडेशन करनी है, वह मैनू कॉन्टैक्ट कर लैन। बट एक गल हो रहा है, साडा कोई फीस नहीं, कोई चार्ज नहीं, नथिंग, सानू लेंडर देंदे ने, ते बेझिझक सानू कॉन्टैक्ट कर लो। मेरा नंबर है 416-564-6267, वंस अगेन 416-564-6267।
बहुत शुक्रिया, थैंक यू सर, थैंक यू जी।
थैंक यू युधवीर जी, ऑलवेज अ प्लेजर।
लाइकवाइज ऑलवेज अ प्लेजर। असी अपने कॉलर्स नू रिक्वेस्ट करांगे कि हुण सिर्फ असी रियल स्टेट और इकोनॉमी दी गल करांगे और बाकी जिहड़ी गलबात आ उह 12:30 तों बाद कीती जाएगी। सो 12:30 तों बाद जे तुसी लाइन होल्ड करनी है तां कर लो, असी बिल्कुल 12:30 तो बाद बाकी सारी गल करांगे, लेकिन हुण सिर्फ असी रियल स्टेट और इकोनॉमी दी गल करांगे। सो रियल स्टेट का कोई सवाल पीके सबरवाल। पीके जी वेलकम।
थैंक यू वेरी मच युधवीर जी, थैंक यू।
और नाल ही असी पंकज मुंगा दे स्वागत करना चाहिए। पंकज जी वेलकम सर।
थैंक यू वेरी मच युधवीर जी, ते मित्र फॉर सब नु गुड मॉर्निंग जी।
गुड मॉर्निंग पंकज जी, ओपनिंग स्टेटमेंट।
युधवीर जी, बेसिकली अज मिस्टर पावल दी स्टेटमेंट आई है हुने थोड़ी देर पहला ही, उन्होंने ये किया है कि इंटरेस्ट रेट्स जेड़े ने अनलाइकली टू चेंज एज लॉन्ग एज ग्रोथ कंटिन्यूस। सो वो ये कह रहे ने कि हुन जेड़ा है सानू भी शायद हो सकता है पॉज करना पवे, क्योंकि इस वेले US दी ग्रोथ चल रही है, सो जरूरत नहीं है। दूजे पासे अज हियरिंग दी वजह नाल थोड़ी जी मार्केट जेड़ी इंपीचमेंट हियरिंग है उनकी वजह नाल US दी मार्केट थोड़ी जी मतलब उस जगह पर खड़ी है, ना ऊपर है ना थले है, लेकिन कनेडियन मार्केट फिर भी ऊपर है। कनेडियन मार्केट एक्चुअली होया की पे साड़ी जी रिपोर्ट्स आ रही ने कंपनीज दी वो काफ़ी अच्छी ने, जिमें होम कैपिटल की गल करिए युधवीर जी, तो ध्यान है ये होम कैपिटल है जो 3 साल पहले प्रॉब्लम च आ गया सीगा, तो वॉरेन बफे ने इन्वेस्टमेंट की सी और वापस उठ के उपर आ गया है। उनकी अब जी रिपोर्ट आई है बहुत अच्छी आई ने, उन्हों का प्रॉफिट फिर तो वध्या पे है। कैनेडा गूस प्रॉफिट ठीक है, लेकिन थोड़ा होंगकोंग की वजह नाल प्रॉब्लम आ रही है। सो ये सारिया चीज़ा मिली जुलिया ने, लेकिन मार्केट इस वेले काफ़ी अच्छी चल रही है, क्योंकि अगर देखा जाए तो अब 9वां दिन है TSX का जोड़ा कि अप है, ਔਰ ਅਸੀਂ ਆਲ ਟਾਈਮ ਹਾਈ ਨੂੰ ਟੱਚ ਕਰਨ ਨੂੰ ਤਿਆਰ ਬੈਠੇ ਹਾਂ ਇਸ ਵੇਲੇ ਲਗਭਗ 17,000 ਨੂੰ ਟੱਚ ਕਰਨ ਨੂੰ ਤਿਆਰ ਬੈਠੇ ਹਾਂ ਸੋ ਵੈਰੀ ਪੋਜ਼ਿਟਿਵ ਨਿਊਜ਼ ਇਨ ਦਾ ਮਾਰਕੀਟ
ਮਾਰਕੀਟ ਦੇ ਅੰਦਰ ਚੰਗੇ ਮਕਾਨ ਚੰਗੀ ਪ੍ਰਾਈਜ਼ ਦੇ ਮਕਾਨ ਨਹੀਂ ਮਿਲ ਰਹੇ ਮਲਟੀਪਲ ਆਫਰ ਤੋਂ ਜਾ ਰਹੇ ਨੇ ਸਾਡੇ ਖੁਦ ਦੀਆਂ ਲਿਸਟਿੰਗ ਸਵੇਰੇ ਮੇਰੀ ਆਪਣੇ ਏਜੰਟਸ ਨਾਲ ਗੱਲਾਂ ਹੋ ਰਹੀਆਂ ਸੀਗੀਆਂ ਮਲਟੀਪਲ ਆਫਰ ਸਿਚੁਏਸ਼ਨ ਬਣੀਆਂ ਹੋਈਆਂ ਨੇ ਐਂਡ ਹੌਟ ਮਾਰਕੀਟ ਹੈਗੀ ਰੀਸੇਲ ਦੇ ਅੰਦਰ ਬੜੀ ਜ਼ਬਰਦਸਤ ਐਂਡ ਬਟ ਉਹ ਹਾਲ ਨਹੀਂ ਹੈ 2015-16 ਵਾਲਾ ਕਿ ਜੀ ਸਵੇਰੇ ਕੁਛ ਪ੍ਰਾਈਜ਼ ਸ਼ਾਮੀ ਕੁਛ ਪ੍ਰਾਈਜ਼ ਬਟ ਇਟਸ ਅ ਬੈਲੈਂਸ ਮਾਰਕੀਟ ਐਂਡ ਹੌਟ ਮਾਰਕੀਟ ਪਰ ਦੂਜੇ ਪਾਸੇ ਜਿਹੜੇ ਪਰਮਿਟਸ ਹੈਗੇ ਨੇ ਫੋਰ ਨਿਊ ਬਿਲਡਿੰਗਸ ਉਹ 11% ਡਾਊਨ ਹੈਗੇ ਨੇ ਫਰੋਮ ਸਪਟੈਂਬਰ ਲਾਸਟ ਮੰਥ ਤੋਂ ਅਕਤੂਬਰ ਦੇ ਅੰਦਰ 11% ਡਾਊਨ ਰਹੇ ਨੇ ਯਾਨੀ ਕਿ ਐਗਜੈਕਟ ਹੈਗਾ 10.7% ਔਰ ਮਲਟੀ ਫੈਮਲੀ ਜਿਹੜੇ ਹੈਗੇ ਨੇ ਉਹ 2.9% ਦੇ ਕਰੀਬ ਆ ਗਏ ਨੇ ਔਰ ਜਿਹੜੇ ਹੈਗੇ ਨੇ ਸਿੰਗਲ ਫੈਮਲੀ ਉਹ 8.7% ਓਨਟਾਰੀਓ ਜਿਹੜਾ ਸਭ ਤੋਂ ਅੱਗੇ ਹੈਗਾ ਐਂਡ ਡਾਊਨ ਦੇ ਅੰਦਰ ਲੇਕਿਨ ਇਹਦਾ ਕਾਰਨ ਇਹ ਵੀ ਹੋ ਸਕਦਾ ਕਿ ਸਤੰਬਰ ਦੇ ਅੰਦਰ ਬਹੁਤ ਜ਼ਿਆਦਾ ਪਰਮਿਟਸ ਮਿਲ ਗਏ ਸੀਗੇ ਲੇਕਿਨ ਅਕਤੂਬਰ ਦੇ ਅੰਦਰ ਪਰਮਿਟ ਡਾਊਨ ਹੋਣ ਦਾ ਮਤਲਬ ਹੈਗਾ ਕਿ ਜਿਸ ਵਕਤ ਇਹ ਬਰਨ ਟਾਈਮ ਆਏਗਾ ਉਸ ਵਕਤ ਇਹ ਸ਼ੋਰਟੇਜ ਰਹਿਣ ਵਾਲੀ ਲੱਗਦੀ ਹੈ ਔਰ ਓਨਟਾਰੀਓ ਦੇ ਅੰਦਰ ਸ਼ੋਰਟੇਜ ਮਕਾਨਾਂ ਦੀ ਅਸੀਂ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਵੀ ਨੀਡ ਟੂ ਹੈਵ ਦਾ ਹੋਮਸ ਐਂਡ ਇਨਵੈਂਟਰੀ ਇਨ ਦਾ ਮਾਰਕੀਟ ਨਹੀਂ ਤਾਂ ਪ੍ਰਾਈਜ਼ ਫਿਰ ਤੰਗ ਕਰਨਗੇ ਜੀ
ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਪੰਕਜ ਜੀ ਕਿਉਂਕਿ ਮੇਰਾ ਆਪਣਾ ਜ਼ਾਤੀ ਇੰਟਰਸਟ ਵੀ ਇਹਦੇ ਵਿੱਚ ਬਹੁਤ ਹੈਗਾ ਔਰ ਆਈ ਐਮ ਸ਼ੋਰ ਤੁਸੀਂ ਵੀ ਇਹਦੇ ਬਾਰੇ ਜ਼ਰੂਰ ਨਿਗਾਹ ਰੱਖੀ ਹੋਏਗੀ ਸਟ੍ਰੀਮਿੰਗ ਵਾਰਸ ਜਿਹੜੀਆਂ ਨੇ ਜੋ ਹੁਣ ਵਰਲਡ ਵਾਈਡ ਸ਼ੁਰੂ ਹੋ ਗਈਆਂ ਸਪੈਸ਼ਲੀ ਅਮੈਰੀਕਾ ਕੈਨੇਡਾ ਯੂਰਪ ਇੱਥੇ ਸ਼ੁਰੂ ਹੋ ਚੁੱਕੀਆਂ ਵਿਦ ਡਿਜ਼ਨੀ ਆਲਸੋ ਇਨ ਦਾ ਫੀਲਡ ਨਾਓ ਅਤੇ ਨੈੱਟਫਲਿਕਸ ਪਹਿਲਾਂ ਮੇਜਰ ਪਲੇਅਰ ਹੋਇਆ ਕਰਦਾ ਸੀਗਾ ਸੀ ਬੀ ਸੀ ਵੱਲੋਂ ਜਿਮ ਹੈਗਾ ਬੈੱਲ ਵੱਲੋਂ ਕਰੇਵ ਹੈਗਾ ਐਪਲ ਨੇ ਲਾਂਚ ਕਰਤਾ ਦੁਨੀਆਂ ਭਰ ਦੀ ਹੁਣ ਸਟ੍ਰੀਮਿੰਗ ਸਰਵਿਸਿਜ਼ ਜਿਹੜੀਆਂ ਨੇ ਉਹ ਆ ਗਈਆਂ ਨੇ ਸੋ ਹਾਊ ਡਜ਼ ਦਿਸ ਪਲੇ ਆਊਟ ਮੈਂ ਤੁਹਾਡੇ ਵੀ ਇਸ ਤੇ ਵਿਚਾਰ ਲੈਣਾ ਚਾਹਾਂਗਾ
ਯੁਧਵੀਰ ਜੀ ਪਤਾ ਕੀ ਹੈ ਇਹ ਅਲੱਗ ਜਨਰੇਸ਼ਨ ਹੈ ਹੁਣ ਜਿਹੜੀ ਅਗਲੇ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਟੀਵੀ ਬੈਠ ਕੇ ਦੇਖਦੀ ਵੀ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਸੋ ਕੰਪਨੀਜ਼ ਆਰ ਐਕਚੁਅਲੀ ਡੂਇੰਗ ਵਟ ਐਵਰ ਦੇ ਕੈਨ ਡੂ ਟੂ ਪਲੀਜ਼ ਦੈਮ ਆਲਸੋ ਸੋ ਹੁਣ ਡਿਜ਼ਨੀ ਦੀ ਹੈ ਹੋ ਕੀ ਰਿਹਾ ਅਸੀਂ 75 ਅਸੀਂ ਉਹ ਲੋਕ ਹਾਂ ਜਿਹੜੇ $75 $100 ਦਾ ਲੈ ਕੇ ਸਬਸਕ੍ਰਿਪਸ਼ਨ ਲੈ ਕੇ ਬੈਠੇ ਹਾਂ ਟੀਵੀ ਦਾ ਸਾਨੂੰ BNN ਚਾਹੀਦਾ ਤੁਹਾਨੂੰ CNBC ਚਾਹੀਦਾ CNN ਚਾਹੀਦਾ ਫੋਕਸ ਨਿਊਜ਼ ਚਾਹੀਦਾ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਉਹ ਤਾਂ ਆਨਲਾਈਨ ਮਿਲ ਜਾਣਗੀਆਂ ਉਹਨਾਂ ਨੂੰ ਨਿਊਜ਼ ਉਹਨਾਂ ਨੂੰ ਤਾਂ ਹੁਣ ਮੂਵੀਜ਼ ਕਿੱਥੇ ਹੈ ਇਹ ਨੈੱਟਫਲਿਕਸ ਚਾਹੀਦਾ ਉਹਨਾਂ ਨੂੰ ਡਿਜ਼ਨੀ ਚਾਹੀਦਾ ਉਹਨਾਂ ਨੂੰ HBO ਦਾ ਸਬਸਕ੍ਰਿਪਸ਼ਨ ਚਾਹੀਦਾ ਸੋ ਹੋ ਕੀ ਰਿਹਾ ਹੈ ਉਹ ਸਾਰਾ ਕੁਝ ਕੰਪਿਊਟਰ 'ਤੇ ਦੇਖ ਰਹੇ ਨੇ ਬੈਠ ਕੇ ਸਭ ਕੁਝ ਆਪਦੇ ਫੋਨ 'ਤੇ ਦੇਖ ਰਹੇ ਨੇ ਉਹ $7,500 ਦੀ ਸਬਸਕ੍ਰਿਪਸ਼ਨ ਨਹੀਂ ਲੈਣਗੇ ਹੁਣ ਉਹ $9,000 ਦੀਆਂ 10 ਸਬਸਕ੍ਰਿਪਸ਼ਨ ਲੈਣਗੇ ਸੋ ਦਿਸ ਇਜ਼ ਦਾ ਟਾਈਮ ਦਿਸ ਇਜ਼ ਦਾ ਮਾਰਕੀਟ ਜਿਹੜੀ ਅੱਗੇ ਆ ਰਹੀ ਹੈ I'm really thinking ki inhone jo socha hai na companies ne jis tarah aaye ne inhone aapde aap nu change kita hai aur ehi log survive karenge jehde change kar rahe ne so Disney ne change kita hai Netflix aaya hai sariyan cheezan aaiyan so corporates are changing and this will be successful
ਇਹ ਜਿਹੜੇ ਐਗਜ਼ਿਸਟਿੰਗ ਚੈਨਲਸ ਨੇ ਜਿੱਦਾਂ ਮੈਂ ਵੀ ਸਬਸਕ੍ਰਿਪਸ਼ਨ ਲਈ ਹੈ ਤੁਸੀਂ ਵੀ ਲਈ ਹੈ ਚਾਹੇ ਉਹ CNN ਹੈ BNN ਹੈ ABC ਹੈ CBC ਨੂੰ ਤਾਂ ਖੈਰ ਚਲੋ ਸਰਕਾਰ ਵੱਲੋਂ $100 million ਮਿਲ ਜਾਂਦਾ ਹੈ
ਜੀ
ਫੋਕਸ ਨਿਊਜ਼ ਹੈ ਇਹ ਸਰਵਾਈਵ ਕਰਨਗੇ ਆਉਣ ਵਾਲੇ ਦੌਰ 'ਚ ਕਿ ਨਹੀਂ
ਸਰ ਕਿਸੇ ਜ਼ਮਾਨੇ 'ਚ ਇਹ ਕਿਹਾ ਜਾਂਦਾ ਸੀ ਰੇਡੀਓ ਸਰਵਾਈਵ ਨਹੀਂ ਕਰੇਗਾ ਕੀ ਹੋ ਰਿਹਾ ਹੁਣ ਅੱਜ ਕੱਲ੍ਹ ਰੇਡੀਓ ਵੀ ਸਰਵਾਈਵ ਕਰ ਰਿਹਾ
ਟੀਵੀ
ਤਾਂ ਬੈਟਰ ਹੈ ਸਰਵਾਈਵ ਤਾਂ ਕਰੇਗਾ ਹੀ ਕਰੇਗਾ ਲੇਕਿਨ ਹੁਣ ਉਹ ਚੀਜ਼ਾਂ ਇਹ ਹੋ ਸਕਦਾ ਕਿ ਉਹ ਵੱਡੇ ਵੱਡੇ ਟੀਵੀ ਸਰਵਾਈਵ ਨਾ ਕਰ ਸਕਣ ਜਿਹੜੇ ਘਰਾਂ 'ਚ ਲੱਗੇ ਹੋਏ ਨੇ ਉਹ ਕੰਪਿਊਟਰ ਕਿਉਂਕਿ ਕੰਪਿਊਟਰ 'ਚ ਚੱਲਣਗੀਆਂ ਚੀਜ਼ਾਂ ਜਿਹੜੇ ਲੋਕ ਹੁਣ ਜਿਹੜੇ ਯੰਗ ਲੋਕ ਨੇ ਜਿਨ੍ਹਾਂ ਨੇ ਹਲੇ ਨੌਕਰੀਆਂ 'ਤੇ ਜਾਣਾ ਹੈ ਹਲੇ ਜਾਂ ਸਟਾਰਟ ਕੀਤੀ ਹੈ ਚੀਜ਼ ਜਿਵੇਂ ਲੈਟਸ ਸੇ ਤੁਹਾਡੇ ਐਗਜ਼ਾਮਪਲ ਦੇਣਾ ਯੁਧਵੀਰ ਜੀ ਤੁਸੀਂ ਜਦੋਂ ਛੋਟੇ ਸੀਗੇ ਜਾਂ ਜਦੋਂ ਗ੍ਰੈਜੂਏਟ ਹੋਏ ਸੀਗੇ ਤੁਹਾਡਾ ਜ਼ਿਆਦਾ ਇੰਟਰਸਟ ਤੁਹਾਡਾ ਤਾਂ ਸ਼ਾਇਦ ਮੈਂ ਕਹਿ ਨਹੀਂ ਸਕਦਾ ਤੁਸੀਂ ਤਾਂ ਪਹਿਲਾਂ ਤੋਂ ਹੀ ਨਿਊਜ਼ ਪੜ੍ਹਦੇ ਰਹਿੰਦੇ ਸੀਗੇ ਸੋ ਲੇਕਿਨ ਤੁਹਾਡੇ 'ਚ ਜਿਹੜੇ ਲੋਕ ਨੇ ਉਹ ਬੇਸਿਕਲੀ ਮੂਵੀਜ਼ ਇਹ ਚੀਜ਼ਾਂ ਨਿਊਜ਼ ਵਗੈਰਾ 'ਚ ਜ਼ਿਆਦਾ ਨਹੀਂ ਜਾਂਦੇ ਲੇਕਿਨ ਅਗਾਂ ਆਉਣ ਵਾਲੇ ਟਾਈਮ 'ਚ ਜਿਵੇਂ ਮੈਂ ਲੈ ਲਾਂ PK ਜੀ ਲੈ ਲਓ ਤੁਸੀਂ ਲੈ ਲਓ ਹੁਣ ਜਿਸ ਏਜ 'ਚ ਅਸੀਂ ਹੈਗੇ ਹਾਂ ਜਿਸ ਪ੍ਰੋਫੈਸ਼ਨ 'ਚ ਅਸੀਂ ਹੈਗੇ ਹਾਂ ਸਾਨੂੰ BNN ਚਾਹੀਦਾ ਤੁਹਾਨੂੰ CNN ਚਾਹੀਦਾ ਤੁਹਾਨੂੰ ਫੋਕਸ ਨਿਊਜ਼ ਚਾਹੀਦਾ ਇਹ ਪ੍ਰੋਫੈਸ਼ਨ ਬੇਸ ਹੋ ਜਾਏਗਾ ਗਾ ਸੋ ਪ੍ਰੋਫੈਸ਼ਨ ਦੇ ਹਿਸਾਬ ਨਾਲ ਅਸੀਂ ਇਹ ਚੀਜ਼ਾਂ ਕਰਾਂਗੇ ਲੇਕਿਨ ਯੈਸ ਐਂਟਰਟੇਨਮੈਂਟ ਟੀਵੀ ਤੋਂ ਹਟ ਕੇ ਕੰਪਿਊਟਰ 'ਤੇ ਆ ਗਿਆ ਸਰ ਉਹ ਸਬਸਕ੍ਰਿਪਸ਼ਨ 'ਤੇ ਆ ਗਿਆ
ਬਿਲਕੁਲ
ਕਿਉਂਕਿ ਸੀਰੀਜ਼ ਹੁਣ ਕੱਲ੍ਹ ਜਿਹੜਾ ਡਿਜ਼ਨੀ ਨੇ ਲਾਂਚ ਕੀਤਾ 30 ਸਾਲ ਦੀ ਸਿਮਸਨ ਦੀ ਸੀਰੀਜ਼ ਉੱਥੇ ਪਈਆਂ ਹੋਈਆਂ ਨੇ ਜਿਹੜਾ ਵੀ ਦੇਖਣਾ ਚਾਹ ਰਿਹਾ
ਗਿਆ
ਸੋ ਇਟਸ ਅਮੇਜ਼ਿੰਗ ਕਿ ਤੁਸੀਂ ਉਹ ਚੀਜ਼ਾਂ ਮਾਰਵਲ ਨੂੰ ਲੈ ਲਓ ਤੁਸੀਂ ਪਿਕਸਾਰ ਨੂੰ ਲੈ ਲਓ ਸਾਰਾ ਕੁਛ ਹੁੰਦੇ ਤੇ ਆ ਗਿਆ ਸੋ ਦੇਖਣ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਹੀ ਨਹੀਂ ਹੈ ਬਹਿ ਕੇ ਜਦੋਂ ਟਾਈਮ ਤੇ ਆ ਰਿਹਾ ਉਹਨਾਂ ਨੂੰ ਜਦੋਂ ਟਾਈਮ ਮਿਲੇਗਾ ਉਸ ਲਈ ਉਹ ਸੀਰੀਜ਼ ਚੱਕ ਕੇ ਦੇਖ ਲੈਣਗੇ ਉਹਨੂੰ ਚੱਕ ਕੇ
ਮੈਂ ਤੇ ਵੈਸੇ ਦੋ ਗੱਲਾਂ ਕਹਿਣਾ ਚਾਹੁੰਦਾ ਕਿ ਯਾਦ ਤੇ ਟੀਵੀ ਜਿਹੜਾ ਲਾਈਵ ਹੈ ਜਿਹੜਾ ਮੈਂ ਦੇਖਦਾ ਯਾਦ ਤੇ ਟੀਵੀ ਜਿਹੜਾ ਲਾਈਵ ਹੋਵੇ ਕਿਉਂਕਿ ਕੋਈ ਲਾਈਵ ਖਬਰ ਚੱਲ ਰਹੀ ਹੈ ਕੋਈ ਲਾਈਵ ਟਾਕ ਸ਼ੋਅ ਚੱਲ ਰਿਹਾ ਯਾਦ ਤੇ ਮੈਂ ਤਾਂ ਟੀਵੀ ਦੇਖਦਾ ਅਦਰ ਦੈਨ ਦੈਟ ਮੈਂ ਤੇ ਖੁਦ ਸਟ੍ਰੀਮਿੰਗ ਹੀ ਸਿਰਫ ਦੇਖਦਾ ਔਰ ਸਟ੍ਰੀਮਿੰਗ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹਦੇ ਬੜੇ ਟੀਵੀ ਦੇ ਉੱਤੇ ਸਭ ਕੁਛ ਕਨੈਕਟਡ ਹੈ ਹੌਟ ਸਟਾਰ ਤੋਂ ਲੈ ਕੇ ਨੈਟਫਲਿਕਸ ਤੋਂ ਲੈ ਕੇ ਸਾਰਾ ਕੁਛ ਬੜੇ ਟੀਵੀ ਤੇ ਕਨੈਕਟਡ ਹੈ ਮੈਂ ਵਾਪਸ ਆਉਂਦਾ ਜੀ ਤੁਹਾਡੇ ਕੋਲ ਮੇਰਾ ਸਵਾਲ ਹੈ ਪੀ ਕੇ ਜੀ ਨੂੰ ਪਰ ਪੀ ਕੇ ਜੀ ਤੋਂ ਪਹਿਲਾਂ ਕੁਛ ਕਾਲਰਸ ਵੀ ਵੇਟ ਕਰ ਰਹੇ ਨੇ ਉਹਨਾਂ ਵੀ ਨਾਲ ਦੇ ਨਾਲ ਆਉਂਦੀ ਲੈ ਚਲੀਏ ਗੁਰਦੀਪ ਜੀ ਲੰਡਨ ਤੋਂ ਜਿਹੜੇ ਗੁਰਦੀਪ ਜੀ ਆਪਣੇ ਲੰਡਨ ਵਾਲੇ ਪਲੀਜ਼ ਗੋ ਐਡ ਸਰ
ਹਾਂਜੀ ਮੈਨੂੰ ਨਾ ਇੱਕ ਥੋੜਾ ਜਿਹਾ ਅਫਸੋਸ ਹੋ ਰਿਹਾ ਮੈਂ ਹਫਤੇ 'ਚ ਤਿੰਨ ਵਾਰੀ ਲਾਇਬ੍ਰੇਰੀ ਜਾਣਾ ਜੀ ਲਾਇਬ੍ਰੇਰੀ
ਅੱਛਾ ਜੀ
ਲੇਕਿਨ ਉੱਥੇ ਮੈਨੂੰ ਸਵਾਏ ਮੇਰੇ ਵਰਗੇ ਬੁੱਢੇ ਜਿਹੜੇ ਹੈਗੇ ਆ ਉਹੀ ਹੁੰਦੇ ਆ ਦੋ ਚਾਰ ਯੰਗ ਮੁੰਡੇ ਹੁੰਦੇ ਆ ਉਹ ਵੀ ਮੇਰੇ ਖਿਆਲ ਜ਼ਬਰਦਸਤੀ ਤਾਂ ਆਉਂਦੇ ਕਿ ਉਹਨਾਂ ਨੇ ਬੁੱਢਿਆਂ ਨੂੰ ਵਾਪਸ ਲਿਜਾਣਾ ਹੈ ਤੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਨਵਾਂ ਸੈੱਲ ਫੋਨ ਸਿਸਟਮ ਹੈ ਨਾ ਇਹ ਸਾਡਾ ਜਿਹੜਾ ਲਾਇਬ੍ਰੇਰੀ ਦਾ ਜਿਹੜਾ ਸਿਸਟਮ ਸੀ ਅਸੀਂ ਤਾਂ ਇੰਡੀਆ 'ਚ ਬਹੁਤ ਜਾਂਦੇ ਸੀ ਲਾਇਬ੍ਰੇਰੀ 'ਚ ਕਿਤਾਬਾਂ ਕੱਢਦੇ ਸੀ ਪੜ੍ਹਦੇ ਸੀਗੇ ਇਹ ਮੈਂ ਇੱਕ ਵਾਰੀ ਇੱਕ ਕਿਤਾਬ ਲਿਖਣ ਗਿਆ ਕੋਈ ਮੈਥਮੈਟਿਕਸ ਦੀ ਯੁੱਧਵੀਰ ਜੀ ਮੈਂ ਵੀ ਤੁਹਾਡੇ ਚੰਡੀਗੜ੍ਹ 'ਤੇ ਪੜ੍ਹਿਆ ਹੋਇਆ ਇੰਜੀਨੀਅਰਿੰਗ ਕਾਲਜ ਤੋਂ ਹੀ ਅਤੇ ਉਹ ਮੈਂ ਉੱਥੇ ਬੁੱਕ ਕੱਢੀ ਉਹ ਤੁਸੀਂ ਮਨੋ ਇੰਨੀ ਧੂਲ ਜੰਮੀ ਹੋਈ ਸੀ ਬੁੱਕ 'ਤੇ ਕਿ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਇਹ ਬੁੱਕਸ ਰੱਖਿਆ ਕਾਹਦੇ ਲਈ ਹੋਈ ਹੈ ਬਸ ਇੰਨਾ ਹੀ ਮੈਂ ਕਹਿਣਾ ਸੀ ਕਿ ਜਿਹੜਾ ਲਾਇਬ੍ਰੇਰੀ ਦਾ ਜਿਹੜਾ ਫਿਊਚਰ ਮੈਨੂੰ ਲੱਗਦਾ ਖਤਮ ਨਾ ਹੋ ਜਾਏ ਕਿਤੇ ਓਕੇ ਜੀ
ਰੀਡਿੰਗ ਦੀਆਂ ਹੈਬਿਟਸ ਚੇਂਜ ਹੋ ਰਹੀਆਂ ਜੀ ਮੈਨੂੰ ਪਤਾ ਹੈ ਰਮਨ ਦੂਆ ਸਾਹਿਬ ਜਿਹੜੇ ਨੇ ਉਹ ਬੁੱਕਸ ਜ਼ਰੂਰ ਪੜ੍ਹਦੇ ਨੇ ਪੀ ਕੇ ਸੋਰੀ ਪੰਕਜ ਜੀ ਜਿਹੜੇ ਨੇ ਉਹ BNN ਤੋਂ ਔਰ ਹੋਰ ਇਹਨਾਂ ਨਿਊਜ਼ ਚੈਨਲਸ ਤੋਂ ਖਾਸ ਕਰ
ਸਰ ਮੈਂ ਬੋਰ ਹੋ ਜਾਂਦਾ ਜੀ ਜਦ ਅਸੀਂ ਮੈਂ ਤੇ ਰਮਨ ਇਕੱਠੇ ਫਲਾਈਟ 'ਚ ਜਾਂਦੇ ਹਾਂ ਤੇ ਗੱਲਾਂ ਹੀ ਨਹੀਂ ਹੁੰਦੀਆਂ ਉਹ ਬੁੱਕ ਹੋ ਕੇ ਬਹਿ ਜਾਂਦਾ ਮੈਂ ਬੋਰ ਹੁੰਦਾ ਰਹਿੰਦਾ ਬੈਠ ਕੇ
ਨੋਰਮਲੀ
ਮੈਨੂੰ ਸ਼ੌਕ ਨਹੀਂ ਉਹਨੂੰ ਪੜ੍ਹਨ ਦਾ ਸ਼ੌਕ ਹੈ
ਨੋਰਮਲੀ ਅਗਰ ਮੈਨੂੰ ਪੜ੍ਹਨਾ ਹੋਵੇ ਤਾਂ ਮੈਂ ਨੋਰਮਲੀ ਫੋਨ 'ਤੇ ਆਈਪੈਡ 'ਤੇ ਹੀ ਪੜ੍ਹ ਰਿਹਾ ਹੁੰਦਾ ਜੀ ਮੈਂ ਹੁਣ ਬੁੱਕਸ ਨੋਰਮਲੀ ਹੁਣ ਮੈਂ ਇਲੈਕਟ੍ਰੋਨਿਕ ਜਿਹੜੀਆਂ ਵੀ ਚੀਜ਼ਾਂ ਨੇ ਉਹਦੇ 'ਤੇ ਪੜ੍ਹ ਰਿਹਾ ਹੁੰਦਾ
ਮੈਂ ਵੀ ਹੁਣ ਇਲੈਕਟ੍ਰੋਨਿਕ ਹੀ ਜ਼ਿਆਦਾ ਰੀਡਿੰਗ ਕਰਦਾ ਹੈਗਾ ਜਿੱਦਾਂ ਪੰਕਜ ਤੁਸੀਂ ਕਹਿ ਰਹੇ ਹੋ ਬਟ ਮੈਂ ਪੀਕੇ ਜੀ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹੈ ਇਹ ਨਹੀਂ ਕਿ ਤੁਸੀਂ ਬੈਠੇ ਹੈਗੇ ਹੋ ਤੁਹਾਡੀ ਜੋ ਫੀਡਬੈਕ ਆਉਂਦੀ ਹੈ ਕਿ ਪੀਕੇ ਜੀ ਨੂੰ ਜੀ ਬੜੀ ਨੌਲੇਜ ਹੈ ਸਾਰਾ ਹੈ ਅੱਛਾ ਹੁਣ ਜਿਹੜੇ ਐਗਜ਼ੈਕਟਿਵ ਦੇ ਸੀਈਓਜ਼ ਨੇ ਉਹ ਸਾਰੇ ਮੈਨੂੰ ਪਤਾ ਜਾਂ ਤੇ ਕਿਤਾਬਾਂ ਪੜ੍ਹਦੇ ਨੇ ਤੇ ਜਾਂ ਫਿਰ ਜਿਸ ਤਰ੍ਹਾਂ ਪੰਕਜ ਜੀ ਕਹਿ ਰਹੇ ਨੇ ਕਿ ਅਸੀਂ ਲੋਕ ਆਈਪੈਡ ਜਾਂ ਕੰਪਿਊਟਰ ਤੋਂ ਪੜ੍ਹ ਲੈ ਇਲੈਕਟ੍ਰੋਨਿਕਲੀ ਪੜ੍ਹ ਲੈਂਦੇ ਪਰ ਤੁਸੀਂ ਨੌਲੇਜ ਜਿਹੜੀ ਹੈ ਸਾਰਾ ਇਹ ਫਿਰ ਕਿੱਥੋਂ ਗੈਦਰ ਕਰਦੇ ਹੋ ਕਿੱਦਾਂ ਤੁਹਾਡਾ ਕੀ
ਰਾਜ਼ ਮੈਂ ਸਿਰ ਰੀਅਲ ਸਟੇਟ ਗੂਗਲ ਕਰਕੇ ਗੂਗਲ ਕਰਦਾ ਰਹਿਣਾ ਸਾਰਾ ਦਿਨ ਬਸ
ਇਹ ਵੀ ਇਲੈਕਟ੍ਰੋਨਿਕ ਤੇ ਆ ਗਏ ਨੇ
ਸਵੇਰੇ 2 ਵਜੇ ਮੇਰੇ ਐਵਰੇਜ ਸਵੇਰੇ 2 ਵਜੇ ਸੌਂਦੀ ਹੈਗੀ ਐਂਡ ਆਈ ਵੇਕ ਅਪ ਐਟ 9 o'clock ਤੇ ਮੈਂ 7 ਘੰਟੇ ਸੋਣਾ ਰਾਤੀ ਜਿਸ ਵਕਤ 11 ਤੋਂ ਲੈ ਕੇ 2 ਵਜੇ ਤੱਕ ਕੋਈ ਫੋਨ ਨਹੀਂ ਆਉਂਦਾ ਕੋਈ ਡਿਸਟਰਬੈਂਸ ਨਹੀਂ ਹੁੰਦੀ ਉਹ 3 ਘੰਟੇ ਜਿਹੜੇ ਮੇਰੇ ਹੁੰਦੇ ਨੇ ਸਿਰਫ ਗੂਗਲ ਕਰਕੇ ਰੀਅਲ ਸਟੇਟ ਪੂਰੀ ਦੁਨੀਆ ਦੀ ਮੈਨੂੰ ਪੜ੍ਹਨ ਦਾ ਸ਼ੌਕ ਹੈਗਾ ਉਹ ਮੈਂ ਸਾਰੀ ਰਾਤ ਪੜ੍ਹਦਾ ਰਹਿੰਦਾ ਜੀ
ਕਿਆ ਬਾਤ ਹੈ ਤੋ ਮਤਲਬ ਗੱਲ ਇਹ ਕਿ ਚਾਹੇ ਇਲੈਕਟ੍ਰੋਨਿਕਲੀ ਤੁਸੀਂ ਕਰਦੇ ਹੋ ਪਰ ਸਟੱਡੀ ਤੁਸੀਂ ਵੀ ਕਾਫੀ ਕਰਦੇ ਹੋ ਰੀਅਲ ਇਸਟੇਟ ਦੀ ਤੇ ਜਿਹੜੇ ਸਾਡੇ ਕਾਲਰ ਨੇ ਜਿਸ ਤਰ੍ਹਾਂ ਪੀਕੇ ਜੀ ਤੁਸੀਂ ਵੀ ਗੂਗਲ ਕਰਕੇ ਪੜ੍ਹਦੇ ਹੋ ਆਨਲਾਈਨ ਹੀ ਸਾਰਾ ਪੜ੍ਹਦੇ ਹੋ ਤੇ ਜੋ ਪੀਕੇ ਜੀ ਦੱਸੋ ਫਿਰ ਲਾਇਬ੍ਰੇਰੀ ਦਾ ਫਿਊਚਰ ਤੇ ਫਿਰ ਹੁਣ ਖਤਮ ਹੀ ਹੁੰਦਾ ਜਾ ਰਿਹਾ ਫਿਰ ਇਹਦਾ ਮਤਲਬ
ਗੱਲ ਤੇ ਠੀਕ ਹੈ ਤੁਹਾਡੀ
ਸਰ ਲਾਇਬ੍ਰੇਰੀ ਯਜਵੀਰ ਜੀ ਲਾਇਬ੍ਰੇਰੀ ਦਾ ਫਿਊਚਰ ਰਹੇਗਾ ਲੇਕਿਨ ਮੇਰੇ ਖਿਆਲ ਛੋਟੇ ਬੱਚਿਆਂ ਵਾਸਤੇ ਰਹਿ ਜਾਏਗਾ ਉਹ ਹਲੇ ਵੀ ਕਿਉਂਕਿ ਅਗਰ ਤੁਸੀਂ ਛੋਟੇ ਬੱਚਿਆਂ ਨੂੰ ਰੀਡਿੰਗ ਚਲਾਓਗੇ ਨਹੀਂ ਤਾਂ ਅਗਾ ਜਾ ਕੇ ਉਹ ਰੀਡਿੰਗ ਕਦੇ ਕਰਨਗੇ ਵੀ ਨਹੀਂ ਉਹ ਇਲੈਕਟ੍ਰੋਨਿਕ ਵੀ ਨਹੀਂ ਕਰਨਗੇ ਫਿਰ ਉਹ ਆਦਤ ਛੁੱਟ ਜਾਏਗੀ
ਉਹਨਾਂ ਨੂੰ ਸੋ
ਮੇਰੇ ਖਿਆਲ ਸਕੂਲਸ ਵਗੈਰਾ ਨੂੰ ਇਹ ਕਰਨਾ ਪਏਗਾ ਇਹ ਚੀਜ਼ਾਂ
ਮੈਂ ਆਪਣੇ ਗ੍ਰੈਂਡ ਚੈਨਲ ਜਾਣਾ ਹੁੰਦਾ
ਜੀ
ਚੈਪਟਰਸ ਵਗੈਰਾ ਇੱਧਰ ਉੱਧਰ ਜਾਣਾ ਹੁੰਦਾ ਉਹ ਇੰਨੇ ਸ਼ੌਕ ਨਾਲ ਬੁੱਕਸ ਕੱਟ ਕੱਟ ਕੇ ਪੜ੍ਹਦਾ ਹੈ
ਜੀ
ਉੱਥੇ ਅੰਦਰ ਕਾਫੀ ਸ਼ਾਪ ਕਿ ਮੈਂ ਕਾਫੀ ਬੈਠ ਕੇ ਪੀਂਦਾ ਰਹਿਣਾ 2 ਘੰਟੇ
ਬਿਲਕੁਲ
ਬੱਚਾ ਆਪਣਾ ਪੜ੍ਹਦਾ ਹੁੰਦਾ ਫਿਰ ਉਹ ਨਾਲ ਨਿਕਲਦੇ ਹੋਏ ਬੁੱਕ ਵੀ ਲੈ ਚੱਲਦਾ ਚਲੋ ਜੀ ਮੈਂ ਖਰੀਦੀ ਜਾ ਰਿਹਾ ਬੁੱਕ ਛੋਟੇ ਬੱਚਿਆਂ ਨੂੰ ਮੈਨੂੰ ਲੱਗਦਾ ਸ਼ੌਕ ਹੈ
ਜੀ ਇਹ ਛੋਟੇ ਬੱਚਿਆਂ ਮਤਲਬ 6, 5, 6, 7 ਗ੍ਰੇਡ ਤੱਕ ਤੁਹਾਨੂੰ ਇਹ ਕਰਨਾ ਵੀ ਪਏਗਾ ਅਗਰ ਤੁਸੀਂ ਨਹੀਂ ਕਰੋਗੇ ਤਾਂ ਫਿਰ ਅਗਾ ਜਾ ਕੇ ਕੋਈ ਇਲੈਕਟ੍ਰੋਨਿਕਲੀ ਵੀ ਨਹੀਂ ਪੜ੍ਹੇਗਾ ਉਹਨਾਂ ਦੀ ਹੈਬਿਟ ਨਹੀਂ ਰਹੇਗੀ ਸੋ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਲੇਕਿਨ ਇਹ ਸ਼ਾਇਦ ਹੋ ਸਕਦਾ ਸਕੂਲ ਤੱਕ ਸੀਮਿਤ ਰਹਿ ਜਾਣ ਵੀ ਸਕੂਲ ਦੇ ਅੰਦਰ ਇੱਕ ਲਾਇਬ੍ਰੇਰੀ ਖੋਲ ਰੱਖੀ ਹੈ ਜਾਂ ਐਡੀਆਂ ਵੱਡੀਆਂ ਲਾਇਬ੍ਰੇਰੀਆਂ ਆਈ ਡੋਂਟ ਨੋ ਅਗਰ ਜ਼ਰੂਰਤ ਪਏਗੀ ਕਿ ਨਹੀਂ ਪਏਗੀ ਉਸ ਚੀਜ਼ ਦੀ
ਜੀ ਮੈਂ ਥੋੜਾ ਜਿਹਾ ਆਈ ਐਮ ਜਸਟ ਟੈਂਪਟਡ ਕਿ ਮੈਂ ਸਵਾਲ ਤੁਹਾਨੂੰ ਜ਼ਰੂਰ ਪੁੱਛਾ ਹੈ ਤੇ ਥੋੜਾ ਜਿਹਾ ਡਿਫਰੈਂਟ ਜਿਹਾ ਪਤਾ ਨਹੀਂ ਕੰਟਰੋਵਰਸ਼ੀਅਲ ਹੈ ਕਿੱਦਾਂ ਹੈ ਮੈਂ ਤੁਹਾਨੂੰ ਪੁੱਛਣਾ ਪਰ ਆਈ ਐਮ ਨਾਓ ਟੈਂਪਟਡ ਰਾਈਟ ਨਾਓ ਕਿਉਂਕਿ ਲਾਇਬ੍ਰੇਰੀ ਦੀ ਗੱਲ ਛੇੜੀ ਹੈ ਸਰ ਮੈਂ ਜਦੋਂ ਵੀ ਨਾ ਬਹੁਤ ਬੜੇ ਕਿਸੇ ਦੇ ਘਰ ਦੇਖਦਾ ਤੇ ਉਹਨਾਂ ਦੇ ਘਰ ਦੇ ਵਿੱਚ ਜੇ ਮੈਂ ਲਾਇਬ੍ਰੇਰੀ ਬਹੁਤ ਵਧੀਆ ਹੋਵੇ ਤੇ ਮੈਂ ਬੜਾ ਇੰਪ੍ਰੈਸ ਹੋ ਜਾਂਦਾ ਔਰ ਮੈਂ ਕਈ ਵਾਰ ਇਹ ਵੀ ਕਹਿ ਦਿੰਦਾ ਦੋ ਬੰਦੇ ਅੱਜ ਦੀ ਡੇਟ ਦੇ ਵਿੱਚ ਬੱਚੇ ਲੋਕਾਂ ਦੇ ਬੜੇ ਹੋ ਜਾਂਦੇ ਚਲੇ ਜਾਂਦੇ, ਮੈਂ ਦੇਖਦਾ ਕਿ 8-8, 10-10, 20-20 million ਦੇ ਘਰਾਂ ਦੇ ਵਿੱਚ ਦੋ ਕੁ ਬੰਦੇ ਰਹਿੰਦੇ ਹੁੰਦੇ, ਚਾਹੇ ਉਹ ਵਾਈਟ ਕਮਿਊਨਿਟੀ ਲੈ ਉਹ ਆਪਣੇ ਵੀ ਕਈ ਬੰਦੇ ਹੈ, ਇਹ ਇਹ ਜਸਟੀਫਾਈਡ ਹੈ ਕਿ ਦੋ ਬੰਦਿਆਂ ਲਈ ਇੱਕ 20 million ਦਾ ਘਰ ਹੋਵੇ, 18 million ਦਾ ਘਰ ਹੋਵੇ? ਅਗਲਾ ਬੰਦਾ ਕਹਿੰਦਾ ਜੀ ਸਾਰੀ ਉਮਰ ਕੰਮੇ ਕੀਤਾ, ਹੁਣ ਉਮਰ 70 ਸਾਲ ਹੋ ਗਈ ਹੈ, ਸ਼ੌਕ ਹੈ, ਸ਼ੌਕ ਵੀ ਪੂਰਾ ਕਰਨਾ, ਤੇ ਹੁਣ 70 ਸਾਲ ਚ ਨਹੀਂ ਕਰਾਂਗੇ ਫਿਰ ਕਦੋਂ ਕਰਾਂਗੇ, ਬਾਹਰ ਲਗਜ਼ਰੀ ਗੱਡੀਆਂ ਵੀ ਹੈ, ਤੇ ਇਹ ਜਸਟੀਫਾਈਡ ਹੈ ਜਾਂ ਤੁਸੀਂ ਸੋਚਦੇ ਹੋ ਕਿ ਨਹੀਂ
ਭਾਈ? ਜਸਟੀਫਾਈ ਨਹੀਂ ਹੈ ਜੀ, ਬਿਲਕੁਲ। ਪਹਿਲੀ ਗੱਲ ਤਾਂ ਮੈਂ ਲਾਇਬ੍ਰੇਰੀ ਦੀ ਗੱਲ ਦੱਸਦਿਆਂ, ਮੇਰੇ ਕੋਲ ਤਾਂ ਲਾਇਬ੍ਰੇਰੀ ਦਾ ਨਹੀਂ ਹੈਗਾ, ਪਰ ਸਾਡੇ ਕਮਲ ਪਾਰਟੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਬੜਾ ਸ਼ੌਕ ਹੈ ਪੜ੍ਹਨ ਦਾ, ਹੀ ਇਜ਼ ਏ ਵੈਰੀ ਗੁੱਡ ਓਰੇਟਰ ਆਲਸੋ, ਹੀ ਇਜ਼ ਏ ਵੈਰੀ ਗੁੱਡ ਮੋਟੀਵੇਸ਼ਨਲ ਸਪੀਕਰ ਆਲਸੋ, ਆਈ ਲਵ ਹਿਮ, ਆਈ ਐਪਰੀਸ਼ੀਏਟ ਹਿਮ, ਉਹਨਾਂ ਕੋਲ ਬੜੀ ਚੰਗੀ ਚੰਗੀ ਬੁੱਕਸ ਨੇ, ਬੜੀ ਨੌਲੇਜ ਹੈ ਉਹਨਾਂ ਨੂੰ, ਕਮਲ ਪਾਟੀਆ ਜੀ ਨੂੰ ਬਹੁਤ ਨੌਲੇਜ ਹੈ, ਬੜਾ ਅਸੀਂ ਇਸ ਗਰੁੱਪ ਵਿੱਚ ਬੈਠਦੇ ਹਾਂ ਤਾਂ ਉਹਨਾਂ ਕੋਲ ਬਹੁਤ ਕੁਛ ਅਸੀਂ ਸੁਣਨ ਨੂੰ ਮਿਲਦਾ ਹੈਗਾ, ਹੀ ਇਜ਼ ਏ ਵੈਰੀ ਥਾਰੋ ਇੰਟੈਲੀਜੈਂਟ ਐਂਡ ਪੜ੍ਹੇ ਲਿਖੇ ਇਨਸਾਨ ਹੈਗੇ ਨੇ, ਉਹ ਤਾਂ ਹੋਗੀ ਲਾਇਬ੍ਰੇਰੀ ਦੀ ਗੱਲ, ਬਾਕੀ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਪੁੱਛ ਕੇ ਸਾਹਮਣਾ ਸਿੱਖ ਲੈਣਾ ਜੋ ਵੀ ਗੱਲ ਹੁੰਦੀ ਹੈ। ਦੂਜੀ ਗੱਲ ਜੀ ਸਰ ਘਰ ਦੀ ਗੱਲ, ਤੁਹਾਡੇ ਬਿਲਕੁਲ ਸਹਿਮਤ ਹੈ, ਮੈਂ ਆਪਣੇ ਆਪਣਾ ਐਗਜ਼ਾਮਪਲ ਦੇ ਦਿੰਦਾ, ਵੀ ਆਰ ਮੂਵਿੰਗ, ਮੇਰਾ ਘਰ ਹੈਗਾ, ਵੀ ਆਰ ਮੂਵਿੰਗ ਆਊਟ ਆਫ ਮਾਈ ਹਾਊਸ, ਇਤਨਾ ਬੜਾ ਘਰ ਹੈ, 2.5 acres ਦੀ ਜਗ੍ਹਾ ਹੈਗੀ, 6 bedrooms, 5 washrooms, 30-32 ਕਾਰਾਂ ਆ ਜਾਂਦੀਆਂ ਨੇ, ਸਿਰਫ ਮੈਂ ਅਤੇ ਮੇਰੀ ਵਾਈਫ, ਦੋ ਜਣੇ ਸਿਰਫ, ਅਤੇ ਵਟ ਵੀ ਡਿਡ, ਵੀ ਆਰ ਮੂਵਿੰਗ, ਵੀ ਆਰ ਮੂਵਿੰਗ ਟੂ ਐਨ ਅਪਾਰਟਮੈਂਟ।
ਪੀਕੇ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਦੋ ਜਣੇ ਆ, ਅਸੀਂ ਨਹੀਂ ਰਹਿ ਉੱਥੇ, ਮਤਲਬ ਅਕੇਲੇ ਆ, ਕੋਈ ਦਿਲ ਨਹੀਂ ਲੱਗਦਾ, ਕੁਛ
ਸਾਨੂੰ ਚੰਗਾ ਨਹੀਂ ਲੱਗਦਾ,
ਚੰਗਾ ਨਹੀਂ ਲੱਗਦਾ। ਬਟ ਯੁਧਵੀਰ ਜੀ, ਇੱਥੇ ਉਹ ਲੋਕ ਵੀ ਹੋ ਸਕਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਚੰਗਾ ਲੱਗਦਾ, ਉਹਨਾਂ ਨੇ ਪੂਰੀ ਜ਼ਿੰਦਗੀ ਕਮਾਇਆ ਹੈ, ਮੈਂ ਹੁਣ ਉਸ 'ਤੇ ਖਰਚ ਕਰ ਸਕਦਾ, ਮੇਰੇ 'ਤੇ ਕੋਈ ਮੋਰਗੇਜ ਨਹੀਂ ਹੈਗਾ, ਮੇਰੀਆਂ ਗੱਡੀਆਂ ਬਾਹਰ ਖੜੀਆਂ ਨੇ, ਲਗਜ਼ਰੀ, ਮੇਰੇ ਕੋਲ ਪੈਸਾ ਹੈਗਾ, ਤਾਂ ਉਹਦੇ 'ਚ ਹਰਜ ਕੀ ਹੈ ਬੇਸਿਕਲੀ? ਇਹ ਜਸਟੀਫਾਈ, ਇਹਦੇ 'ਚ ਕੋਈ ਜਸਟੀਫਿਕੇਸ਼ਨ? ਆਈ ਡੋਂਟ ਥਿੰਕ ਸੋ, ਦੇਰ ਇਜ਼ ਐਨੀ ਜਸਟੀਫਿਕੇਸ਼ਨ।
ਮੇਰੇ ਕੋਲ ਮੈਂ ਦੂਜੇ ਪੁਆਇੰਟ ਨੂੰ ਲਗਾਵਾਂਗਾ, ਮੇਰੇ ਕੋਲ ਜਿੰਨੇ ਵੀ ਐਗਜ਼ਾਮਪਲ ਆਏ ਨੇ, ਦੈਟ ਵੈਨ ਯੂ ਟੱਚ 70
ਜੀ,
ਇਹ ਵੱਡੇ ਵੱਡੇ ਘਰਾਂ ਦੇ ਲੋਕਾਂ ਰਹਿਣਾ ਅਵਾਇਡ ਕਰਦੇ ਨੇ, ਉਹ ਅਪਾਰਟਮੈਂਟ 'ਚ ਜਾਣਾ ਪਸੰਦ ਕਰਦੇ ਨੇ, ਕਿਉਂਕਿ ਉੱਥੇ ਸਾਰੀ ਫੈਸਿਲਿਟੀਆਂ ਨੇ, ਸਿਕਿਉਰਿਟੀ ਹੈਗੀ, ਮੈਡੀਕਲ ਹੈਗੀ, ਹਰ ਚੀਜ਼ ਜੀ, ਪੂਲ ਹੈ, ਸਭ ਕੁਝ ਹੈ, ਉਹ ਤਾਂ ਘਰਾਂ 'ਚ ਹੀ ਹੁੰਦਾ ਹੈਗਾ, ਲੇਕਿਨ ਉਹ ਜਾਣਾ ਚਾਹਣਗੇ, ਉਹ ਨਹੀਂ, ਉਹ ਕੰਟਰੀ ਸਾਈਡ ਦੇ ਉੱਤੇ ਵੱਡੇ ਵੱਡੇ ਘਰਾਂ 'ਚ ਜਾ ਕੇ ਫਿਰ ਕਾਰ ਚਲਾ ਕੇ ਕੌਣ ਜਾਏ, ਕੌਣ ਆਏ, ਫਿਰ ਮਾਲ ਦੇ ਉੱਤੇ ਹੀ ਤੁਹਾਡਾ।
ਸੋਰੀ ਸੋਰੀ, ਮੈਂ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀ, ਕਾਲਰਸ ਵੀ ਵੇਟ ਕਰ ਰਹੇ ਨੇ, ਬਹੁਤ ਇੰਟਰਸਟਿੰਗ ਟੌਪਿਕ ਵੀ ਵਿੱਚ ਹੀ ਛਿੜ ਗਿਆ ਹੈਗਾ, ਤਾਂ ਤੁਹਾਡੇ ਵਿਚਾਰ ਜ਼ਰੂਰ ਅੱਗੇ ਚੱਲ ਕੇ ਲਵਾਂਗੇ, ਲੇਕਿਨ 770 ਤੋਂ ਇਜਾਜ਼ਤ ਲੈਣ ਦਾ ਸਮੇਂ ਆ ਗਿਆ, ਸੋ ਮੈਂ ਚਾਹਾਂਗਾ ਕਿ 1-1 ਮਿੰਟ ਤੁਸੀਂ ਲੈ ਲਓ, ਆਪਣੇ ਪ੍ਰੋਡਕਟ ਦੇ ਬਾਰੇ ਦੱਸ ਦਿਓ, ਔਰ ਮੈਂ ਅੱਗੇ ਚੱਲ ਕੇ ਉਸ ਸ਼ਖਸ ਦਾ ਨਾਮ ਵੀ ਦੱਸਾਂਗਾ, ਸਾਡੇ ਮਿਸੀ ਸਾਗਾ 'ਚ ਉਸ ਸ਼ਖਸ ਦਾ ਘਰ ਹੈ, ਔਰ ਦੁਨੀਆਂ ਦੇ ਵਿੱਚ ਜੇ ਸਿੱਖ ਇਤਿਹਾਸ 'ਤੇ, ਜਿਸ ਜਿੱਥੇ ਸਿੱਖ ਵਰਡ ਆ ਗਿਆ ਨਾ, ਜੇ ਸਿੱਖ ਵਰਡ 'ਤੇ ਕੋਈ ਕਿਤਾਬ ਹੈ, ਤਾਂ ਉਹਨਾਂ ਦੇ ਘਰ ਦੀ ਲਾਇਬ੍ਰੇਰੀ 'ਚ, ਮੈਂ ਸਮਝਦਾ ਕਿ ਸ਼ਾਇਦ ਉਹਨਾਂ ਤੋਂ ਬੜੀ ਲਾਇਬ੍ਰੇਰੀ, ਇੱਕ ਮਿਊਜ਼ੀਅਮ ਜਿੰਨਾ ਕੰਮ ਉਹਨਾਂ ਕੋਲ ਘਰ 'ਚ ਹੈ, ਕਿ ਉਹ ਕੌਣ ਹੈ ਉਹ ਸ਼ਖਸ, ਉਹਦੇ ਬਾਰੇ ਵੀ ਡਿਟੇਲ ਦੱਸਾਂਗਾ, ਲੇਕਿਨ ਹਾਂਜੀ ਬਿਜ਼ਨਸ ਦੀ ਗੱਲ ਕਰ ਲਈਏ, ਔਰ ਫੋਨ ਨੰਬਰ ਵੀ ਦਿਓ ਜੀ।
ਜੀ ਯੁਧਵੀਰ ਜੀ, ਵੈਸੇ ਮੈਂ ਹੁਣ ਅਸੀਂ ਤੁਹਾਨੂੰ ਪਤਾ, ਮੈਂ ਅਤੇ ਰਮਨ ਬਿਲਡਰ ਦੇ ਨਾਲ ਅਸੀਂ ਜਾ ਰਹੇ ਹਾਂ ਇੰਡੀਆ ਦੇ ਟੂਰ ਦੇ ਉੱਤੇ, ਐਂਡ ਮਿਡਲ ਈਸਟ ਦੇ ਟੂਰ 'ਤੇ ਜਾ ਰਹੇ ਹਾਂ, ਅਤੇ ਅਸੀਂ ਤੁਹਾਡੇ ਨਾਲ ਮੁਲਾਕਾਤ ਹੁਣ ਹੋਏਗੀ 18 December ਵਾਲੀ ਬੁੱਧਵਾਰ ਨੂੰ ਹੋਏਗੀ ਗੱਲ, ਕਿਉਂਕਿ 1 ਮਹੀਨੇ ਦਾ ਸਾਡਾ ਟੂਰ ਹੈਗਾ, ਅਸੀਂ ਟੋਰੋਂਟੋ ਦੇ ਜਿਹੜੇ ਚੰਗੀ ਤੋਂ ਚੰਗੀ ਬਿਲਡਿੰਗਸ ਨੇ ਬਿਲਡਰਸ ਦੀ, ਉਹਨਾਂ ਨੂੰ ਅਸੀਂ ਹਾਈਲਾਈਟ ਕਰਨ ਜਾ ਰਹੇ ਹਾਂ, ਇੰਡੀਆ ਐਂਡ ਦੁਬਈ ਦਾ ਟੂਰ ਹੈਗਾ, ਬੇਕਸ ਵਾਲੇ ਸਾਡੇ ਨਾਲ ਨੇ ਜੈਫ ਕਲਾਰਕ, ਵੀ ਆਰ ਔਨ ਏ ਟੂਰ, ਸੋ ਵੀਲ ਮੀਟ ਅਗੇਨ ਔਨ 18 December, ਲੇਕਿਨ ਮੇਰਾ ਫੋਨ ਔਨ ਰਹੇਗਾ, ਟੈਕਸਟ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਨੋ ਵਰੀਜ਼ ਐਟ ਆਲ, ਮਾਈ ਟੀਮ ਇਜ਼ ਹੇਅਰ।
ਜੀ ਯੁਧਵੀਰ ਜੀ, ਕੋਈ ਇਨਵੈਸਟਮੈਂਟ ਕਰਨਾ ਚਾਹ ਰਿਹਾ, ਕਿਉਂਕਿ ਟਾਈਮ ਇਸ ਤਰ੍ਹਾਂ ਦਾ ਚੱਲ ਰਿਹਾ, ਜਿਹੜਾ ਕਿ ਅਸੀਂ ਕਈ ਵਾਰੀ ਤਾਂ ਹੁੰਦਾ ਕਿ ਸੈਂਟਰ ਰੈਲੀ ਦੀ ਗੱਲ ਹੁੰਦੀ ਹੈ, ਲੇਕਿਨ ਫਿਰ ਵੀ ਬੜਾ ਸੋਚ ਸਮਝ ਕੇ ਕਰਨ ਵਾਲੀ, ਅਸੀਂ ਪੈਸਾ ਕਮਾ ਸਕਦੇ ਹਾਂ, ਸੋ ਅਗਰ ਤੁਸੀਂ ਕੋਈ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਨੰਬਰ ਹੈ 6472851007, ਮੇਰੀ ਵੈਬਸਾਈਟ ਹੈ pankajmonga.com, ਉਸ ਤੋਂ ਵੀ ਨੰਬਰ ਲੈ ਸਕਦੇ ਹੋ। ਥੈਂਕ ਯੂ।
ਸ਼ਾਮ ਨੂੰ ਤੁਸੀਂ ਚੈਨਲ ਵਾਈ ਦੇ ਉੱਤੇ 7:30 PM ਪੀਕੇ ਸੱਭਰਵਾਲ ਸਾਹਿਬ ਔਰ ਪੰਕਜ ਮੋਂਗਾ ਜੀ ਨੂੰ ਲਾਈਵ ਦੇਖ ਸਕਦੇ ਹੋ, ਇਹਨਾਂ ਦੇ ਵਿਚਾਰ ਇਕਨੋਮੀ ਔਰ ਰੀਅਲ ਸਟੇਟ ਦੇ ਬਾਰੇ ਵੀ ਤੁਸੀਂ ਬੜੀ ਡਿਟੇਲ ਦੇ ਵਿੱਚ ਸ਼ਾਮ 7:30 PM ਚੈਨਲ ਵਾਈ ਦੇ ਉੱਤੇ ਤੁਸੀਂ ਹਰ ਵੈਂਸਡੇ ਵਾਲੇ ਦਿਨ ਜਿਹੜਾ ਸੁਣਦੇ ਹੋ। ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਿਨ ਬੜਾ ਵਧੀਆ ਬੀਤੇਗਾ, ਗੱਲਬਾਤ ਕਰ ਸਕਦੇ ਹੋ 6472728182 6472728182।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਪਾਕਿਸਤਾਨ ਕੇ ਕੈਪੀਟਲ ਮੇਂ ਰਹਾਇਸ਼ ਅਬ ਕੋਈ ਖਵਾਬ ਨਹੀਂ। ਇਸਲਾਮਾਬਾਦ ਏਅਰਪੋਰਟ ਸੇ 5 ਮਿੰਟ ਕੀ ਦੂਰੀ ਪਰ ਕੈਪੀਟਲ ਸਮਾਰਟ ਸਿਟੀ, ਆਪਣੀ ਜ਼ਮੀਨ, ਆਪਣਾ ਮਕਾਨ, ਮਹਿਫੂਜ਼ ਸਰਮਾਇਆਕਾਰੀ, ਜਦੀਦ ਤਰੀਨ ਸਹੂਲੀਅਤ, ਕੈਨੇਡਾ ਜੈਸਾ ਤਰਜ਼ ਰਿਹਾਇਸ਼। ਬੁਕਿੰਗ ਕੇ ਲੀਏ ਕੈਨੇਡਾ ਮੇਂ ਅਥੋਰਾਈਜ਼ਡ ਡੀਲਰ ਰਾਣਾ ਸੋਹਿਲ ਸੇ 416-312-6252 ਪਰ ਰਾਬਤਾ ਕੀਜੀਏ।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6477-800-8436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-800-8436।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ।